ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਔਰ ਈਸਟ ਕੋਸਟ ਦੇ ਉੱਤੇ ਕੋਫ ਸਾਰਬਰ ਤੋਂ ਮੈਂ ਹਾਜ਼ਰ ਹਾਂ ਜੀ। ਬਹੁਤ ਹੀ ਖੂਬਸੂਰਤ ਦਿਨ, ਹਲਕੀ ਹਲਕੀ ਹਵਾ ਚੱਲ ਰਹੀ ਹੈ, ਠੰਡੀ ਪਰ ਧੁੱਪ ਵੀ ਟਿਕਵੀਂ ਹੈ। ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਔਰ ਆਓ ਫਿਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਆ ਰਹੇ ਨੇ ਔਰ ਕਾਫੀ ਬਿਜ਼ੀ ਪ੍ਰੋਗਰਾਮ ਚੱਲੇਗਾ। ਪਹਿਲਾਂ ਹੀ ਦੱਸ ਦਿੰਦੇ ਹਾਂ, ਮੈਲਬਨ ਤੋਂ ਵੀ ਇੱਕ ਨੌਜਵਾਨ ਆਉਣਗੇ, ਗਿਆਨੀ ਸੰਤੋਖ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਜਸਵਿੰਦਰ ਸਿੰਘ ਬਿੱਟਾ ਇੰਡੀਆ ਤੋਂ, ਔਰ ਅੱਜ ਗੋਲਡ ਕੋਸਟ ਤੋਂ ਵੀ ਇੱਕ ਸੱਜਣ ਗੱਲ ਕਰਨਾ ਚਾਹੁੰਦੇ ਨੇ ਗੁਰੂ ਘਰ ਬਾਰੇ, ਜਿਹੜੇ ਸੇਲ 'ਤੇ ਲੱਗਾ ਹੋਇਆ ਸੇਲ ਕਰ ਰਹੇ ਨੇ ਉਹਨਾਂ ਦੇ ਬਾਰੇ। ਕੱਲ੍ਹ ਵੀ ਉਹ ਕੋਸ਼ਿਸ਼ ਕਰ ਰਹੇ ਸੀ ਪਰ ਮੈਨੂੰ ਪਤਾ ਨਾ ਹੋਣ ਕਰਕੇ ਉਹਨਾਂ ਨੂੰ ਮੈਂ ਪ੍ਰੋਗਰਾਮ 'ਚ ਲੈ ਨਹੀਂ ਸਕਿਆ। ਸੋ ਅੱਜ ਪ੍ਰੋਗਰਾਮ ਦੇ ਵਿੱਚ ਗੋਲਡ ਕੋਸਟ ਦੀ ਵੀ ਲਾਈਵ ਗੱਲਬਾਤ ਕੀਤੀ ਜਾਵੇਗੀ। ਸੋ ਦਿਲ ਥਾਮ ਕੇ ਬੈਠੋ, ਅੱਜ ਕਾਫੀ ਬਿਜ਼ੀ ਹੋਣਾ ਹੈ ਪ੍ਰੋਗਰਾਮ। ਦਿਨ ਐਤਵਾਰ ਹੈ, 16 ਮਈ 2021 ਅਤੇ 8:03 ਇਸ ਵੇਲੇ ਘੜੀ ਦਿਖਾ ਰਹੀ ਹੈ ਈਸਟ ਕੋਸਟ ਦਾ ਸਮਾਂ। ਐਡਲੇਡ ਦੇ ਵਿੱਚ 7:33 ਹੈ, ਪਰਥ ਦੇ ਵਿੱਚ 6:03, ਇੰਡੀਆ ਦੇ ਵਿੱਚ ਨਵੀਂ ਦਿੱਲੀ ਦਾ ਸਮਾਂ ਹੈ ਜੀ 3:33 ਤੜਕੇ ਦੇ, ਔਰ ਤਰੀਕ 15 ਦਿਨ ਸ਼ਨਿਚਰਵਾਰ ਚੱਲ ਰਿਹਾ ਜੀ ਲੰਡਨ ਦੇ ਵਿੱਚ, ਹਜੇ ਅੱਧੀ ਰਾਤ ਦੇ 11:03 ਹੋਏ ਨੇ। ਨਿਊਯਾਰਕ ਦੇ ਵਿੱਚ ਸ਼ਾਮ ਦੇ 6:03 ਹੋਏ ਨੇ, ਔਰ ਵੈਨਕੂਵਰ ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ ਜੀ। ਇਹ ਹੈ ਸਮਾਂ। ਦੇਸ਼ ਵਿਦੇਸ਼ ਤੋਂ ਸਾਰੇ ਸਰੋਤੇ ਜਿਹੜੇ ਸੁਣਦੇ ਨੇ, ਤਾਂ ਕਿ ਅਸੀਂ ਇੱਕ ਦੂਜੇ ਵੀ ਕਮ ਔਨ ਸੇਮ ਪੇਜ, ਅਤੇ ਬਹੁਤ ਸਾਰੇ ਸਰੋਤੇ ਪੋਡਕਾਸਟ ਦੇ ਵਿੱਚ ਸਾਡੇ ਨਾਲ ਜੁੜਦੇ ਨੇ, ਉਹਨਾਂ ਦਾ ਵੀ ਸਵਾਗਤ ਹੈ ਜਿਹੜੇ ਵੀ ਸਮੇਂ ਤੁਸੀਂ ਜੁੜਦੇ ਹੋ ਆਪਣੀ ਮਰਜ਼ੀ ਦੇ ਨਾਲ। ਅੱਜ ਜਿਹੜੀਆਂ ਵਿਚਾਰਾਂ ਆ, ਵਿਚਾਰਾਂ ਇਹ ਕਰਨੀਆਂ ਹੈ ਕਿ ਬੰਦੇ ਨੂੰ ਪਰਮਾਤਮਾ ਨੇ ਕਿੰਨੇ ਟੂਲ ਦਿੱਤੇ ਹੋਏ ਨੇ, ਕੀ ਕੁਛ ਬਖਸ਼ਿਆ ਹੋਇਆ, ਕਿੰਨੀਆਂ ਦਾਤਾਂ ਦਿੱਤੀਆਂ ਹੋਈਆਂ ਨੇ। ਉਹਨਾਂ ਦੇ ਵਿੱਚੋਂ ਇੱਕ ਦਾਤ ਨੇ ਸਾਡੀਆਂ ਲੱਤਾਂ, ਸਾਡੇ ਪੈਰ ਲੱਤਾਂ, ਔਰ ਇਹਨਾਂ ਦੇ ਨਾਲ ਜਿਹੜੀ ਸਾਡੇ ਜੀਵ ਹੈ, ਅਸੀਂ ਹਾਂ, ਅਸਲ ਦੇ ਵਿੱਚ ਅਸੀਂ ਦੋ ਜਣੇ ਹਾਂ, ਹਰ ਬੰਦਾ ਦੋ ਜਣੇ ਹੁੰਦਾ ਹੈ, ਕਿਉਂਕਿ ਅਸੀਂ ਦੁਨੀ ਦੇ ਵਿੱਚ ਹਾਂ, ਇਸੇ ਨੂੰ ਦੁਨੀਆ ਕਹਿੰਦੇ ਆ। ਸੋ ਦੁਨੀ ਦੇ ਵਿੱਚ ਕੌਣ ਕੌਣ ਨੇ? ਦੁਨੀ ਦੇ ਵਿੱਚ ਇੱਕ ਹੈਗੀ ਆਤਮਾ, ਜਿਹੜਾ ਅਸੀਂ ਉਹਦਾ ਪ੍ਰਤੱਖ ਜਿਹੜਾ ਆ ਜੀਵ ਹੈ, ਉਹ ਇੱਕ ਵੱਖਰੀ ਸਾਇੰਸ ਹੈ, ਇਹਨੂੰ ਫਿਰ ਹੋਰ ਫਰਦਰ ਦੋਵਾਂ 'ਚ ਵੀ ਵੰਡਿਆ ਜਾ ਸਕਦਾ। ਸੋ ਜਿਹੜਾ ਜੀਵ ਹੈ ਨਾ, ਜੀਵ ਨੂੰ ਆਪਣੇ ਚਾਓ ਪੂਰੇ ਕਰਨ ਦੇ ਲਈ ਬੋਡੀ ਚਾਹੀਦੀ ਹੈ, ਅਤੇ ਇਹ ਜੋ ਸਾਡਾ ਸਰੀਰ ਸਾਨੂੰ ਦਿਖਾਈ ਦੇ ਰਿਹਾ ਸਾਡੀਆਂ ਹੀ ਅੱਖਾਂ ਦੇ ਨਾਲ, ਇਹ ਟੂਲ ਹੈਗਾ ਜਿਸ ਤਰ੍ਹਾਂ ਕਾਰ ਹੋਵੇ, ਤੇ ਸਾਡਾ ਜਿਹੜਾ ਜੀਵ ਆ ਉਹ ਡਰਾਈਵਰ ਹੋਵੇ। ਹੁਣ ਇਹਦੀ ਮੂਵਮੈਂਟ ਵਾਸਤੇ ਸਾਡੇ ਜੀਵ ਨੇ ਇੱਥੋਂ ਉੱਥੇ ਜਾਣਾ ਆ, ਉੱਥੋਂ ਉੱਥੇ ਜਾਣਾ ਆ, ਤਾਂ ਉਹਨੂੰ ਪਰਮਾਤਮਾ ਨੇ ਲੱਤਾਂ ਬਖਸ਼ੀਆਂ ਨੇ। ਬਨਸਪਤੀ ਕੋਲ ਇਹ ਫੈਸਿਲਿਟੀ ਹੈ ਨਹੀਂ, ਇਹ ਦਾਤ ਹੈ ਨਹੀਂ, ਉਹਨਾਂ ਨੂੰ ਲੱਤਾਂ ਨਹੀਂ ਬਖਸ਼ੀਆਂ ਗਈਆਂ। ਜਿੱਥੇ ਦਰਖਤ ਜੰਮਦਾ ਉੱਥੇ ਹੀ ਰਹਿੰਦਾ ਆ, ਉਹ ਤੁਰ ਨਹੀਂ ਸਕਦਾ, ਬੂਟਾ ਕੋਈ ਵੀ ਉਹ ਤੁਰ ਨਹੀਂ ਸਕਦਾ। ਸੋ ਇਹ ਦਾਤ ਜਿਹੜੀ ਆ ਇਹ ਜਾਨਵਰਾਂ ਤੋਂ ਬਾਅਦ, ਮੱਛੀਆਂ ਜਾਨਵਰਾਂ ਇਸ ਕਿੰਗਡਮ ਤੋਂ ਬਾਅਦ ਬੰਦਿਆਂ ਨੂੰ ਤਾਂ ਬਹੁਤ ਵੱਡੀ ਦਾਤ ਹੈ ਕਿ ਲੱਤਾਂ ਨਾਲ ਬਹੁਤ ਕੁਛ ਕਰ ਸਕਦੇ ਨੇ, ਚੱਲ ਕੇ ਕਿਤੇ ਜਾ ਸਕਦੇ ਨੇ, ਪਾਣੀ ਦੇ ਵਿੱਚ ਤਰ ਸਕਦੇ ਨੇ, ਬੜਾ ਕੁਛ। ਗੁਰਬਾਣੀ ਦੇ ਵਿੱਚ, ਧਰਮ ਗ੍ਰੰਥਾਂ ਦੇ ਵਿੱਚ ਵਾਰ ਵਾਰ ਆਉਂਦਾ ਹੈ ਕਿ ਜੇ ਚੱਲਿਆ ਜਾਵੇ ਇਹਨਾਂ ਲੱਤਾਂ ਦੇ ਨਾਲ ਜਿਹੜੀਆਂ ਮੈਨੂੰ ਬਖਸ਼ੀਆਂ ਹੋਈਆਂ ਨੇ, ਤਾਂ ਮੇਰੀ ਇਹੀ ਆਸ ਅਤੇ ਉਮੀਦ ਹੈ ਕਿ ਮੈਂ ਤੇਰੇ ਦਰ 'ਤੇ ਆਵਾਂ, ਤੇਰੇ ਦਰ 'ਤੇ ਹੀ ਆਵਾਂ, ਚੰਗੇ ਕੰਮਾਂ ਦੇ ਲਈ ਇਹਨਾਂ ਨੂੰ ਵਰਤਾਂ, ਚੰਗੀ ਕਿਰਤ ਦੇ ਲਈ ਵਰਤਾਂ, ਹੱਕ ਦੀ ਕਮਾਈ ਦੇ ਲਈ ਵਰਤਾਂ, ਤਾਂ ਕਿ ਉਹ ਜਿਹੜੀ ਕਮਾਈ ਹੈ ਮੈਂ ਫਿਰ ਸਾਂਝੀ ਕਰ ਸਕਾਂ। ਕਿਸਾਨ ਕਮਾਈ ਕਰਦਾ ਹੈ, ਉਹ ਆਪਣੇ ਧੀਆਂ ਪੁੱਤਾਂ ਦੇ ਲਈ, ਆਲੇ ਦੁਆਲੇ ਲਈ ਖਾਣਾ ਉਪਜਾਉਂਦਾ ਆ। ਇੱਥੋਂ ਤੱਕ ਕਿ ਚਿੜੀ ਜਨੌਰਾਂ ਲਈ, ਜਾਨਵਰਾਂ ਨੂੰ ਵੀ ਖਾਣਾ ਦਿੰਦਾ ਹੈ, ਪਸ਼ੂ ਰੱਖੇ ਹੁੰਦੇ ਨੇ। ਸਾਨੂੰ ਅਨਾਲਿਸਿਸ ਕਰਨਾ ਚਾਹੀਦਾ ਹੈ ਕਿ ਅਸੀਂ ਕਰ ਕੀ ਰਹੇ ਹਾਂ। ਅੱਜ ਕੱਲ੍ਹ ਬੜੇ ਲੋਕ ਪਰੇਸ਼ਾਨ ਹੋਏ ਨੇ, ਸਾਰੇ ਹਾਂ, ਅਸੀਂ ਵੀ ਹਾਂ, ਕਿ ਟਰੈਵਲ ਬੈਨ ਲੱਗਾ ਹੋਇਆ। ਅਸਲ 'ਚ ਬੈਨ ਕਿੱਥੇ ਲੱਗਾ ਹੋਇਆ? ਜਿਹੜੀਆਂ ਸਾਡੀਆਂ ਲੱਤਾਂ ਨੇ ਉਹਨਾਂ 'ਤੇ ਹੀ ਲੱਗਾ ਹੋਇਆ ਕਿ ਥੋੜ੍ਹੀ ਦੇਰ ਆਰਾਮ ਦਿਓ ਇਹਨਾਂ ਨੂੰ। ਵੈਸੇ ਮਨੁੱਖਤਾ ਨੇ ਹੱਥ ਵੀ ਬਹੁਤ ਚੱਕ ਲਈ ਸੀ, ਜੇ ਥੋੜ੍ਹੇ ਹੋਰ ਡਿਫਰੈਂਟ ਐਂਗਲ ਤੋਂ ਦੇਖੋ। ਤੁਰੇ ਫਿਰਦੇ ਹਾਂ ਵੈਸੇ ਹੀ, ਇੰਡੀਆ ਜਾਂਦੇ ਹਾਂ, ਇੱਥੇ ਹੁੰਦੇ ਹਾਂ, ਵਿਹਲੇ ਹਾਂ, ਛੁੱਟੀ ਹੈ, ਚਲੋ ਕਿਤੇ ਘੁੰਮ ਕੇ ਆਈਏ, ਚਲੋ ਉੱਥੇ ਨੂੰ ਚੱਲੀਏ। ਸਾਰਾ ਪਿੰਡ ਬਾਜ਼ਾਰ ਦੇ ਵਿੱਚ ਗਿਆ ਹੋਇਆ, ਦੇਖਣ 'ਚ ਆਇਆ ਕਿ ਪਿੰਡ ਵਾਲੇ ਪਿੰਡ ਘੱਟ ਮਿਲਦੇ ਨੇ, ਬਾਜ਼ਾਰ ਦੇ ਵਿੱਚ ਜ਼ਿਆਦਾ ਮਿਲ ਜਾਂਦੇ ਨੇ। ਉੱਥੇ ਖੜ੍ਹ ਜਾਓ, ਸਾਰਾ ਪਿੰਡ ਉੱਥੇ ਮਿਲ ਜਾਣਾ ਤੁਹਾਨੂੰ ਕੋਈ ਨਾ ਕੋਈ। ਸੋ ਸਾਡੀਆਂ ਜਿਹੜੀਆਂ ਆਦਤਾਂ ਨੇ ਉਹ ਵਿਗੜੀਆਂ ਨੇ। ਨੋਟ ਕੀਤਾ ਕਿ ਸ਼ਹਿਰ ਦੇ ਵਿੱਚ ਸਾਰੇ ਮਿਲ ਜਾਣਗੇ, ਪਰ ਪਿੰਡ ਦੇ ਵਿੱਚ ਗੁਰੂ ਘਰ ਹੁੰਦਾ, ਮੰਦਰ ਹੁੰਦਾ, ਉੱਧਰ ਨੂੰ ਲੱਤਾਂ ਨਹੀਂ ਚੱਲਦੀਆਂ, ਉੱਧਰ ਨੂੰ ਫਿਰ ਕਹਿੰਦੇ ਮੌਤ ਪੈ ਜਾਂਦੀ ਆ। ਹੁਣ ਇਹ ਚਾਹੀਦਾ ਹੈ ਕਿ ਜਿੰਨੀ ਕੁ ਵੀ ਅਸੀਂ ਨੇਕ ਸੇਵਾ ਕਰ ਲਈਏ, ਆਪਣੇ ਜਿਹੜੀਆਂ ਦਾਤਾਂ ਸਾਨੂੰ ਬਖਸ਼ੀਆਂ ਨੇ ਇਹ, ਤਾਂ ਵਧੀਆ ਗੱਲ ਹੈ। ਇਹ ਹੈਗਾ ਸਟੇਟ ਆਫ ਮਾਇੰਡ। ਸਾਡੀ ਬੋਡੀ ਨੇ, ਸਾਡੇ ਜਿਹੜੇ ਵਹੀਕਲ ਹੈ, ਸਾਡਾ ਜੀਵ ਹੈ, ਉਸਨੇ ਸਾਡੀ ਬੋਡੀ ਨੂੰ ਕਿਸ ਤਰ੍ਹਾਂ ਵਰਤਣਾ ਆ। ਜੋ ਜੀ ਹੋਵੇ ਸੋ ਉਗਵੇ, ਮੂੰਹ ਕਾ ਕਹੀਏ ਵਾਹ। ਜੋ ਜੀ ਦੇ ਵਿੱਚ ਹੁੰਦਾ ਨਾ, ਅਸਲ ਦੇ ਵਿੱਚ ਸਾਡੀ ਬੋਡੀ ਉਹੀ ਕਰਦੀ ਹੁੰਦੀ ਆ। ਹੁਣ ਘੁੰਮਣ ਦੀ ਗੱਲ ਕਰਦੇ ਹਾਂ ਕਿ ਬੰਦਾ ਘੁੰਮਦਾ ਆ ਬੜੀ ਸਾਰੀ ਉਮਰ, ਕਦੇ ਇੱਥੇ ਜਾਂਦਾ, ਅਸੀਂ ਬਥੇਰਾ ਘੁੰਮਦੇ ਹਾਂ, ਗਿਆਨੀ ਜੀ ਨਾਲ ਜਾਣਾ ਉਹ ਬਥੇਰਾ ਘੁੰਮੇ ਨੇ, ਥੋੜ੍ਹਾ ਥੋੜ੍ਹਾ ਫਰਕ ਵੀ ਹੁੰਦਾ ਆ। ਮੈਂ ਅੱਜ ਕੱਲ੍ਹ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਅਧਿਐਨ ਕਰ ਰਿਹਾ, ਡੂੰਘਾ ਅਧਿਐਨ ਕਰ ਰਿਹਾ। ਬੜੀ ਡੂੰਘੀਆਂ ਸੱਟਾਂ ਮਾਰਦੇ ਨੇ ਸ਼ਲੋਕਾਂ ਦੇ ਵਿੱਚ। ਇੱਕ ਸ਼ਲੋਕ ਨੂੰ ਕਈ ਕਈ ਦਿਨ, ਮਹੀਨਾ ਵੱਧ ਸੋਚਣਾ ਮਜਬੂਰ ਹੋ ਜਾਂਦਾ ਹੈ। ਇੱਕ ਸ਼ਲੋਕ ਹੈ ਜਿਹੜਾ ਸਾਂਝੀ ਕਰਨ ਜਾ ਰਿਹਾ ਮੈਂ ਇਸੇ ਥੀਮ ਦੇ ਵਿੱਚ, ਕਿ ਫਰੀਦਾ ਇੰਨੀ ਨਿੱਕੀ ਜੰਗੀ ਹੈ, ਥੱਲ ਡੂੰਗਰ ਪਏ ਵੇ ਅੰਮਾ। ਫਰੀਦ ਬਾਬਾ ਜੀ ਕਹਿ ਰਹੇ ਨੇ ਕਿ ਆਹ ਜਿਹੜੀਆਂ ਮੇਰੀਆਂ ਜੰਗੀਆਂ ਨੇ, ਮਤਲਬ ਦੋ ਲੱਤਾਂ ਨੇ ਜਾਂਗ ਤੋਂ ਹੇਠਾਂ ਵਾਲੀ, ਥੱਲ ਡੂੰਗਰ ਪਵੇ ਉਮ। ਥੱਲ ਦਾ ਮਤਲਬ ਹੁੰਦਾ ਮੈਦਾਨ, ਡੂੰਗਰ ਦਾ ਮਤਲਬ ਹੁੰਦਾ ਪਹਾੜ ਦੀਆਂ ਚੋਟੀਆਂ, ਪਵੇ ਉਮ ਦਾ ਮਤਲਬ ਹੁੰਦਾ ਘੁੰਮੇ ਆਉਣਾ। ਅਤੇ ਇਹਨਾਂ ਦੋ ਲੱਤਾਂ, ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਮੈਂ ਬੜੇ ਬੜੇ ਥੱਲ, ਜਾਣੀ ਕਿ ਮਾਰੂ ਥੱਲ ਰੱਖ ਲਓ, ਕੋਈ ਵੀ ਧਰਤੀ ਚੋਟੀਆਂ ਘੁੰਮ ਆਇਆ ਹਾਂ। ਪਰ ਹੁਣ ਮੈਂ ਬਜ਼ੁਰਗ ਹੋ ਗਿਆ, ਅੱਜ ਦੀ ਸਿਚੁਏਸ਼ਨ ਕੀ ਹੈ, ਬਜ਼ੁਰਗ ਹੋ ਗਿਆ ਜਦੋਂ, ਅੱਜ ਫਰੀਦਾ ਕੁੱਜੜਾ ਮੈਂ ਕੋਹਾਂ ਥੇ ਉਮ। ਅੱਜ ਹਾਲਾਤ ਇਹ ਹੋ ਗਏ ਨੇ ਕਿ ਇਹ ਲੱਤਾਂ ਨੇ ਜਿਹੜੀਆਂ ਸਾਰਿਆਂ ਘੁੰਮ ਕੇ ਆਈਆਂ ਨੇ। ਅੱਜ ਮੇਰੇ ਲਈ ਪਾਣੀ ਦਾ ਕੁੱਜੜਾ, ਕੁੱਜਾ ਜਾਂ ਗਲਾਸ ਰੱਖ ਲਓ, ਉਹ ਚੱਕਣਾ ਵੀ ਇਸ ਤਰ੍ਹਾਂ ਹੋ ਗਿਆ ਆ ਜਿਹੜਾ ਮੇਰੇ ਲਾਗੇ ਹੀ ਪਿਆ ਆ, ਜਿੱਦਾਂ ਕਿ 100 ਕੋਹ ਦੂਰ ਪਿਆ ਹੋਵੇ। ਇੰਨਾ ਮੈਨੂੰ ਔਖਾ ਹੁੰਦਾ ਆ ਅੱਜ ਬਜ਼ੁਰਗ ਹੋਣ ਦੇ ਨਾਲ, ਕਿ ਮੇਰਾ ਗਲਾਸ, ਪਾਣੀ ਦਾ ਗਲਾਸ ਚੱਕ ਨਹੀਂ ਸਕਦਾ ਮੈਂ, ਉਹ ਮੈਨੂੰ 100 ਕੋਹਾਂ ਦੂਰ ਲੱਗਦਾ ਆ। ਇਹੀ ਲੱਤਾਂ ਨੇ ਅਸਲ ਦੇ ਵਿੱਚ। ਜਦੋਂ ਭੀੜ ਪੈਂਦੀ ਹੈ, ਜਦੋਂ ਕਿਸੇ ਨੂੰ ਗੋਡਿਆਂ ਦਾ ਦਰਦ ਹੁੰਦਾ, ਗੋਡਿਆਂ ਦਾ ਓਪਰੇਸ਼ਨ ਹੁੰਦਾ ਨਾ, ਫਿਰ ਪਤਾ ਲੱਗਦਾ ਕਿ ਕਿਹੜੀ ਦਾਤ ਹੈ ਸਾਡੇ ਕੋਲ। ਸੋ ਚੰਗੇ ਸਮੇਂ ਚੰਗੇ ਵੱਲ ਨੂੰ ਲਾ ਲਈਏ, ਮਾੜਾ ਟਾਈਮ ਪਤਾ ਨਹੀਂ ਕਦੋਂ ਆ ਜਾਣਾ ਹੈ, ਉਸ ਦੇ ਲਈ ਵੀ ਤਿਆਰ ਰਹੀਏ ਅਸੀਂ। ਪਰ ਹਿੰਮਤ ਨਹੀਂ ਹਾਰਨੀ, ਚੜ੍ਹਦੀ ਕਲਾ 'ਚ ਰਹਿਣਾ ਆ, ਅਨੈਲਿਸਿਸ ਜ਼ਰੂਰ ਕਰਦੇ ਰਹਿਣਾ, ਮਾੜੇ ਸਮੇਂ ਦੇ ਲਈ ਤਿਆਰੀ ਜ਼ਰੂਰ ਰੱਖਣੀ ਹੈ। ਅਤੇ ਆਓ ਇੱਕ ਗੀਤ ਸੁਣਦੇ ਹਾਂ ਜਿਹੜਾ ਕਿ ਸਮੀਰ ਪੌਲ ਉਹਨਾਂ ਨੇ ਫਰਮਾਇਸ਼ ਕੀਤਾ ਸੀ, ਅੰਗਦ ਦਾ ਫੋਕ ਫਿਊਜ਼ਨ।
ਪੈਂਦੀ ਧਮਕ ਨਗਾਰੇ ਮੌਤ ਕੰਬੇ, ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ, ਦੰਦਾਂ ਬੁੱਲਾਂ ਤੇ ਨੱਚਦੀ ਨਹੀਂ ਕੱਲਾ, ਇਹ ਤਾਂ ਢਿੱਡ ਚੋਂ ਬੋਲੀ ਜਾਂਦੀ ਆ ਓਏ।
ਹੋ ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਿਖਾਵੇ,
ਜਿੱਥੇ ਜਗਦੀ ਨੀ ਅੱਖੇ ਉੱਥੇ ਆਲਣਾ ਬਣਾਵੇ।
ਹੋ ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਿਖਾ,
ਜਿੱਥੇ ਜਗਦੀ ਨੀ ਅੱਖੇ ਉੱਥੇ ਆਲਣਾ ਬਣਾਵੇ।
ਹੋ ਪੈ ਜਾਵੇ ਰੋਣਾ ਬਣ ਜਾਵੇ ਜਜ਼ਬਾਤੀ ਬੰਦਾ,
ਛੱਡ ਕੇ ਰਸਾਨਾ ਬਾਜੀ ਇਸ਼ਕਾਂ ਦੀ ਖੇਲਣੀ।
ਹੋ ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ।
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ।
ਹੋ ਘੜੀਆਂ ਦੀ ਟਿਕ ਟਿਕ ਸੌਣ ਹੀ ਨਾ ਦੇਵੇ, ਤੈਨੂੰ ਰੱਖ ਲੈ ਹਿਸਾਬ ਜਰਾ ਇੱਕ ਇੱਕ ਪਲ ਦਾ। ਸੋਈਏ ਤੇ ਕਦੀ ਸ਼ਰਾਣਾ ਵੈਰ ਮਾੜਾ ਚੋਖਾ ਵੈਰ, ਘਰ ਦੀ ਜਨਾਨੀ ਨਾਲ ਪਾਈਏ ਨਾ
ਹੋਰ ਵੈਰ ਪਾਉਣਾ ਮਾੜਾ, ਸੂਰਮੇ ਪੁਲਿਸ ਨਾਲ ਸੱਤਵੀਂ ਗਵਾਂਢੀਆਂ ਦੇ ਨਾਲ ਵਿਗੜਾਈਏ ਨਾ।
ਅੱਠ ਜਰਮਾਣੇ ਨਾਲ ਸੱਜਣ ਪੁਰਾਣੇ ਨਾਲ, ਦਸਵੇਂ ਮਕਾਨ ਪਾਏ ਨਾ ਜਾਣਾ ਗਵਾਈਏ ਨਾ।
ਹੁਣ ਤੇ ਜਵਾਈ ਨਾਲ ਗਿਆਰਵੇਂ ਵਧਾਣੀਏ ਨਾ, ਬਾਰਵੇਂ ਵਿਰਤ ਹੋ ਕੇ ਸ਼ਾਂਤੀ ਕਰਵਾਈਏ ਨਾ।
ਦੁਸ਼ਮਣਾਂ ਦੀ ਦਿੱਤੀਆਂ ਨੂੰ ਨਾ ਚਿਰ ਕਰੀਏ ਨਾ, ਜਿੰਨਾ ਚਿਰ ਮਾਰ ਕੇ ਤੇ ਜਾਣ ਤੋਂ ਗਵਾਈਏ ਨਾ।
ਗੱਲ ਕਰੀਏ ਪਰਾਈ ਵਿੱਚ ਸੱਸ ਦੇ ਨਾ ਹੋਵੇ, ਜੇ ਕਿਸੇ ਨਾ ਦੁੱਖ ਦਿਲ ਚੋਂ ਭੁਲਾਈਏ ਨਾ।
ਜਾਇਦਾਦ ਬਾਪ ਦੀ ਵਿਗਾੜੀਏ ਨਾ, ਪੀਰ ਬਲਾ ਮੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਿਕਾਈਏ ਨਾ।
ਲੱਕ ਕੇ ਤੇ ਭੁੱਖ ਥੋੜਾ ਖਾਣਾ ਪਰੇਸ਼ਾਨ ਦਾ ਚੰਗਾ, ਕਦੇ ਵੀ ਸਰੀਰ ਦੀ ਖੁਰਾਕ ਨੂੰ ਘਟਾਈਏ ਨਾ।
ਮੂਲ ਵਿੱਚ ਦਾਲੀਏ ਤੇ ਤਾਪ ਮੈਂ ਕਿਉਂ ਮਾੜਾ ਹੋਵੇ, ਬਾਬਾ ਸੀਰ ਤੇ ਮੇਰੀ ਜਲਾਲ ਖਾਈਏ ਨਾ।
ਬਾਮਣਾਂ ਨੂੰ ਮਾਸ ਤੇ ਸ਼ਰਾਬ ਮਾਰੀ, ਕਾਜ਼ੀਆਂ ਨੂੰ ਸਿੱਖਾਂ ਨੂੰ ਤੰਬਾਕੂ ਮਾੜਾ, ਝੂਠ ਪੱਤੇ ਲਾਈਏ ਨਾ।
ਜਿੱਥੇ ਹੋਵੇ ਰੱਖਣ ਵਾਲੇ ਹਾਂ, ਕੁਝ ਦੇਰ ਤਾਈ ਉੱਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ।
ਰਾਜੂਆਂ ਦੇ ਤਾਈ ਅੰਨ ਪਾਣੀ ਹੈ ਛਕਾਉਣਾ ਮਾੜਾ, ਸਾਕਾ ਸਣ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ।
ਮਾਰੀ ਬਾਪ ਤਾਈ ਗਾਲ ਕੱਢਣੀ ਹੈ ਬਹੁਤ ਮਾੜੀ, ਹਾਰ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ।
ਹਾਰ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ, ਹਾਰ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ, ਹਾਰ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ।
ਹੋ ਦੀਵੇ ਵਾਂਗੂ ਜਗ ਕਰ ਚਾਨਣੇ, ਲੋਕਾਂ ਨੂੰ ਯੁਗਾਂ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ।
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ।
ਹੋ ਦੀਵੇ ਵਾਂਗੂ ਜਗ ਕਰ ਚਾਨਣੇ, ਲੋਕਾਂ ਨੂੰ ਯੁਗਾਂ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ।
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ
बथेरे वेखी टीचरां दे विशे वाली बात ही ना हो जावे चढ़ते सूरज दिया अखा विच अख पाउनी नाल दरियावां रफ्तार सिख मिलनी हथा विच फल हल पूरने आउके चल कर लै किरत जरा हक सच दी हथा विच फल हल पूरने आउके चल कर लै किरत जरा हक सच दी
जी, बहुत ही सोहना गीत। ये 2017 दे विच आया सी। बहुत सारे सज्जन मित्र सवेर दे साडे नाल जुड़े हुए ने, सुखप्रीत सिद्धू जी, जगवीर सिखों भाई, तो मैं सारे रसीदा दे दिना। पाला बैंस, क्या बात है जी। गुरिंदर सिंह वर्जीनिया तो, सर मुहब्बत जी, कुलवीर सिंह संधु, रविंदर सिंह मेलबर्न वाले, सारे प्रोग्राम च शामिल ने। तो असी सुनेहे लैंदे हां, पर अज थोड़ा प्रोग्राम बिजी है। मेलबर्न दे विच मेले फिर शुरू हो रहे ने, काफ़ी देर बाद राहत मिली है। ये बड़े जरूरी ने विद इन द लिमिट्स। तो जिहड़े प्रोग्राम है, तुहानू पता है कि हुण अजकल फैमिली मेले चलते ने, तो तुसी नोट भी किया होना कि अज मेलबर्न दे विच भी फैमिली मेला है। तो इस दे विच हरदेव माही नंगल भी आए हुए ने न्यूजीलैंड तो, उन्हां नाल कई वारी असी गलबात भी की है। और मेरे नाल इन्हां दे जिहड़े संचालक ने, जिहड़े ऑर्गनाइजर ने, राजा बुट्टर अपने नाल बहुत देर तो जुड़े हुए ने आर्मन रेडियो दे नाल, ते मैं उन्हां नाल गलबात करनी चाहवांगा ते प्रोग्राम दे विच शामिल करदा। सत श्री अकाल बुट्टर साहब जी, आयां नूं प्रोग्राम च।
हाँ जी भाई, सत श्री अकाल जी, सारे आर्मन रेडियो सुनने वाले सारे भैन भरा बजुर्ग सारिया नूं जिहड़े कि आस्ट्रेलिया दी धरती तो सुन रहे आ, कितों भी सुन रहे आ, दुनिया के किसी भी कोने तो, सारिया नूं मेरे वल्लों प्यार भरी सत श्री अकाल जी।
मैनू लगता तुसी मेले की तैयारी कर रहे हो, पिछे आवाजा भी आ रही।
हां जी हां जी, बस सुबह 6 बजे उठे हुए।
अच्छा,
हरदेव माही नंगल भाजी पहुंचे हुए फ्राइडे रात दे।
ठीक है,
ते ओहो बस ओ भी वैसे तो कहते असि भी जल्दी उठ करी दा, ते पर असि 6 बजे बस इतने पहुंचे हुए ग्राउंड दे विच, स्टेज लगे भी हुण उत्थे बस तैयारी कर रहे हैं सारी।
हां जी हां जी, चंगा चंगे वेले बबल खुल गया। ते वैसे ना हरदेव माई नंगल होना बारे असि सारे जानते हैं कि वह कमाल दे स्टेज करते ने, जो ना स्टेज ते बड़ा टॉप दा उन्हां दा हुंदा आ परफॉर्मेंस, वह अज देखण नूं मिलेगी। ये जिहड़ा फैमिली मेला तुसी ऑर्गेनाइज कर रहे हो, इस दे बारे थोड़ा दसो भी, इस विच कीड़ी कीड़ी गतिविधियां तुसी अज करोगे और की टाइमिंग होएगी।
हाँ जी, वैसे असी 11 बजे शुरू कर देना
जी।
ते वैदर पहला तो मीह दिखा रहा सी, हुण तां वाहिगुरु दी कृपा नाल वैसे मेल्टन दे विच आ, मेल्टन दा वैदर जदों आपां चैक करदे तां बहुत वधिया वैदर आ रहा
जी।
ते बस बैठे पहला किसान मेला कराया सीगा, उदू बाद विच मन विच इही होया कि यार कोविड खत्म हो गया, फैमिलियां इकट्ठियां करिए
जी।
ते उहदे विच बस शुरुआत कीती आ कि छोटे जे मेले दी, पर रिस्पोंस एडा वड्डा आ रहा कि सानूं ਜਾਣੀ ਸਾਰੇ ਪਾਸਿਆਂ ਤੋਂ ਕਾਲਾਂ ਆ ਰਹੀਆਂ ਨੇ, ਤੇ ਕਾਫੀ ਕਾਫੀ ਮੈਨੂੰ ਲੱਗਦਾ ਵੱਡੇ ਮੇਲੇ ਦਾ ਰੂਪ ਧਾਰਨ ਕਰੂਗਾ ਇਹ। ਤੇ ਇਹਦੇ ਵਿੱਚ ਅਸੀਂ ਸਾਰੀਆਂ ਗੇਮਾਂ ਰੱਖੀਆਂ ਨੇ, ਕਬੱਡੀ ਤੋਂ ਸ਼ੁਰੂ ਕਰਕੇ ਮੰਨ ਲਓ ਚਾਟੀ ਰੇਸ ਹੋ ਗਈ, ਆਪਣੇ ਆਪਣੇ ਬਜ਼ੁਰਗਾਂ ਦੀ ਰੇਸ ਹੋ ਗਈ, ਸ਼ਾਇਦ ਚਾਂਸ ਆ ਕਿ 45+ ਦੀ ਕਬੱਡੀ ਵੀ ਕਰਾਵਾਂਗੇ, ਮਿਊਜ਼ਿਕ ਚੇਅਰ ਹੋ ਜਾਊਗੀ ਬੱਚਿਆਂ ਦੀਆਂ ਨੇ, ਤੇ ਤਾਸ਼ ਦਾ ਯਾਨੀ ਸ਼ੀਪ ਦਾ ਮੁਕਾਬਲਾ ਵੀ ਕਰਾ ਰਹੇ ਹਾਂ, ਤੇ ਰੱਸਾ ਕੱਸੀ ਹੋ ਰਹੀ ਆ, ਏਦਾਂ ਦੀਆਂ ਗੇਮਾਂ। ਤੇ ਸਾਰਿਆਂ ਤੇ ਇੱਕ ਹੋਰ ਗੱਲ, ਸਾਨੂੰ ਆਪੇ ਜੁੜੀ ਗਏ ਆ ਸਾਡੇ ਨਾਲ ਬੰਦੇ, ਤੇ ਸਾਰੇ ਮੇਰੇ ਵੀਰ, ਤੇ ਅਸੀਂ ਇਹਨੂੰ ਨਾਮ ਦੇਣਾ ਜੀ, ਅਸੀਂ ਇਹਨੂੰ ਨਾਮ ਦੇਣਾ ਜੀ, ਸਾਰੇ ਸਾਰੇ ਜਿੰਨੇ ਵੀ ਆ 1100 ਘੱਟ ਤੋਂ ਘੱਟ ਅਸੀਂ 500 ਕਿਸੇ ਦਾ ਰੱਖਿਆ, 1100 500 1100 500 ਕਬੱਡੀ ਦਾ, 2100 ਤੇ 1100 ਦਾ ਨਾਮ।
ਠੀਕ ਹੈ ਜੀ, ਬਹੁਤ ਵਧੀਆ। ਆਪਣੇ ਇਹ ਜਿਹੜੀ ਗਤੀਵਿਧੀ ਹੁੰਦੀ ਹੈ ਨਾ, ਹੁਣ ਅੱਜ ਕੱਲ੍ਹ ਮੇਲਿਆਂ 'ਚ ਸਿੱਖ ਖੇਡਾਂ 'ਚ ਵੀ ਦੇਖਿਆ ਕਿ ਹਰ ਬੰਦਾ ਪਾਰਟੀਸਪੇਟ ਕਰਨਾ ਚਾਹੁੰਦਾ ਕਿਸੇ ਨਾ ਕਿਸੇ ਗਤੀਵਿਧੀ 'ਚ ਨਾ, ਤੇ ਵਧੀਆ ਗੱਲ ਹੈ। ਤੇ ਖਾਸ ਕਰਕੇ ਜਿੱਦਾਂ ਹੁਣ ਪਿਛਲੇ ਇੱਕ ਡੇਢ ਸਾਲ ਹੋ ਗਿਆ ਨਾ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਜਾਂ ਲੋਕ ਨੇ ਹੈ ਨਾ, ਉਹ ਇੰਡੀਆ ਤੋਂ ਵੀ ਆਏ ਹੋਏ ਨੇ, ਉਹ ਫਸੇ ਹੋਏ ਮਹਿਸੂਸ ਕਰਦੇ ਨੇ, ਉਹ ਦੇ ਵਾਂਟ ਟੂ ਗੋ ਆਊਟ ਹੈ ਨਾ, ਉਹ ਵੀ ਇੱਕ ਵਧੀਆ ਮੌਕਾ ਹੋਏਗਾ ਮੇਲ ਗੇੜ ਦਾ। ਤੇ ਬੁੱਟਰ ਸਾਹਿਬ ਖਾਣ ਪੀਣ ਦਾ ਕੀ ਪ੍ਰਬੰਧ ਹੈ, ਸਟਾਲ ਵਗੈਰਾ ਲੱਗਣਗੇ ਖਾਣ ਦੇ?
ਖਾਣ ਪੀਣ ਦਾ ਹਾਂਜੀ, ਵੈਸੇ ਇੱਕ ਦੋ ਅਸੀਂ ਅਪਰੋਚ ਕੀਤੀ ਸੀ, ਕਈ ਚਲੋ ਸੰਸਥਾਵਾਂ ਕਹਿੰਦੀਆਂ ਅਸੀਂ ਏਦਾਂ ਜਗ੍ਹਾ ਤੇ ਨਹੀਂ ਲਾਉਂਦੇ ਕਿਉਂਕਿ ਮੇਲੇ ਆ ਜਾਂਦੇ ਆ, ਪਰ ਅਸੀਂ ਆਪ ਸਾਡੇ ਕੋਲ ਹੈਗਾ ਪੰਜਾਬ ਗ੍ਰਿਲ ਤੋਂ ਆ ਰਿਹਾ ਵਾ, 3-4 ਹਜ਼ਾਰ ਬੰਦੇ ਦਾ ਫੂਡ ਆ ਰਿਹਾ ਵਾ। ਕੱਲ ਮੇਰੇ ਵੀਰ ਇੱਥੇ ਦਾ ਟਾਇਰ ਫੈਕਟਰੀ ਆ, ਉਹਨਾਂ ਨਵਾਂ ਆਪੀ ਕਾਲ ਆਈ, ਕਹਿੰਦੇ ਜੀ ਅਸੀਂ ਲੈ ਕੇ ਆਵਾਂਗੇ। ਇੱਕ ਆਈਸਕ੍ਰੀਮ ਵਾਲੀ ਸਟਾਲ ਆ ਰਹੀ ਹੈ, ਇੱਕ ਪੀਜ਼ੇ ਵਾਲੇ ਕਹਿੰਦੇ ਆਪੀ ਆਪੀ ਮੰਨ ਲਓ ਆਪੀ ਨਾਲ ਨਾਲ ਜਦੋਂ ਚੇਨ ਤੁਰ ਲੱਗ ਗਏ ਵਾ ਆਪੀ ਮੇਰੇ ਵੀਰ ਸਾਰੇ ਬਸ ਆਪੀ ਚੱਲੀ ਗਏ ਆ ਨਾਲ ਕਿਸੇ ਤੋਂ ਜਾਣੀ ਮਨ ਨੂੰ ਖੁਸ਼ੀ ਏਦੀ ਹੁੰਦੀ ਆ ਕਿ ਕਿਸੇ ਤੋਂ ਕੁਛ ਨੀ ਸੀ। ਅਸੀਂ ਕਿਹਾ ਵੀ ਇੱਕ ਵੈਸੇ ਅਸੀਂ ਮੇਲਾ ਰੱਖ ਲਿਆ ਸੀ, 5 ਮੈਂਬਰ ਆ ਤੇ ਅਸੀਂ ਇਕੱਠਾ ਕਰਕੇ ਵੀ 3-3 ਹਜ਼ਾਰ ਪਾ ਲਾਂਗੇ, 15,000 ਦੇ ਵਿੱਚ ਆਪਣਾ ਮੇਲਾ ਹੋਜੂ। ਫਿਰ ਹਰਦੇਵ ਮਾਹੀ ਨੰਗਲ ਭਾਜੀ ਐਡ ਹੋ ਗਏ, ਹੋਰ ਹੁੰਦੇ 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 ਬਸ ਇੱਥੇ ਤੱਕ ਪਹੁੰਚ ਗਏ।
ਚਲੋ ਏਦਾਂ
ਕਰੋ, ਵੀਰ ਵੀ ਸਾਰੇ ਨਾਲ ਜੁੜ ਗਏ
ਤੇ ਅਸੀਂ ਤੁਹਾਨੂੰ ਸ਼ੁਭ ਸ਼ਾਮਾਂ ਭੇਂਟ ਕਰਦੇ ਆ, ਤੇ ਨਾਲ ਦੀ ਨਾਲ ਤਸਵੀਰਾਂ ਵੀ ਭੇਜੀ ਜਾਇਓ, ਉਹ ਵੀ ਅਸੀਂ ਸ਼ੇਅਰ ਕਰੀ ਜਾਵਾਂਗੇ।
ਹਾਂਜੀ ਜ਼ਰੂਰ ਜੀ।
ਚਲੋ ਫੇ ਮੈਲਬਨ ਵਾਲਿਓ ਅੱਜ ਚਲੋ ਮੇਲੇ ਤੇ, ਤੇ ਜਿਹਨਾਂ ਨੂੰ ਨਹੀਂ ਵੀ ਪਤਾ ਉਹ ਵੀ ਦੱਸ ਦੇਣ, ਤੇ ਇੱਕ ਵਾਰੀ ਮਾੜਾ ਜਿਹਾ ਸਮਾਂ ਲੋਕੇਸ਼ਨ ਤੇ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ।
ਇਹ ਹਾਈ ਸਟਰੀਟ ਤੇ ਆ ਜੀ, ਇਹ ਹੈਗਾ ਹੈਨਾ ਵਾਟਸ ਪਾਰਕ ਆ
ਜੀ,
ਤੇ ਮੇਰੇ ਬਹੁਤ ਘੱਟ ਯਾਦ ਰਹਿੰਦਾ, ਕੁਦਰਤੀ ਮੂੰਹ ਚ ਬੜਾ ਵਧੀਆ ਨਿਕਲਿਆ ਹੈਨਾ ਵਾਟਸ ਪਾਰਕ ਆ ਜੀ ਇਹ, ਤੇ ਹਾਈ ਸਟਰੀਟ ਦੇ ਉੱਤੇ ਹੀ ਆ ਕਾਫੀ। ਜਦੋਂ ਤੁਸੀਂ ਲੰਘਦੇ ਹੋਵੋਗੇ ਨਾ ਹਾਈ ਸਟਰੀਟ ਤੇ, ਖੱਬੇ ਪਾਸੇ ਤੁਹਾਨੂੰ ਦਿਸ ਜੂਗਾ ਹਾਈ ਸਟਰੀਟ ਤੇ ਲੰਘਦੇ ਆ, 225 ਹਾਈ ਸਟਰੀਟ ਤੇ ਆ ਇਹ।
ਵੈਸੇ ਤਾਂ ਉਦਾਂ ਹੀ ਪੰਜਾਬੀ ਦਿਸ ਜਾਣੇ ਬਹੁਤ ਉੱਥੇ ਘੁੰਮਦੇ, ਇਹਦਾ ਮਤਲਬ ਮੇਲਾ ਲੱਗਾ ਆ।
ਝੂਲੇ ਹੋਏ ਆ, ਝੂਲੇ ਲੱਗੇ ਹੋਏ ਆ, ਕਨੋਪੀਆਂ ਲੱਗੀਆਂ ਵੀ ਆ, ਤੇ ਮੇਨ ਰੋਡ ਦੇ ਉੱਤੇ ਆ ਤਾਂ ਵੈਸੇ ਹੀ
ਠੀਕ ਹੈ।
ਤੇ ਵੈਦਰ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ, ਇਹ ਬਹੁਤ ਵੱਡੀ ਗੱਲ ਆ। ਪਹਿਲਾਂ ਮੀਂਹ ਸ਼ੋ ਕਰ ਰਿਹਾ ਸੀ ਤੇ ਸਾਹ ਸੁੱਕੇ ਪਏ ਸੀ, ਰਾਤ ਦੇ 4 ਵਜੇ ਵੀ ਉੱਠ ਕੇ ਇਸ ਦਾ ਵੈਦਰ ਦੇਖਦੇ ਸੀ, ਪਰ ਅੱਜ ਵੈਦਰ ਬਹੁਤ ਸੋਹਣਾ।
ਚਲੋ ਬਹੁਤ ਬਹੁਤ ਸ਼ੁਭ ਸ਼ਾਮਾਂ ਤੁਹਾਨੂੰ, ਤੇ ਮਿਲਦੇ ਆ ਜੀ ਫਿਰ, ਦੇਖਦੇ ਆ ਤਸਵੀਰਾਂ ਤੁਹਾਨੂੰ।
ਹਾਂਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ,
ਓਕੇ ਜੀ। ਸੋ ਇਸ ਸਾਲ ਰਾਜਾ ਬੁੱਟਰ ਮੈਲਬਨ ਦੇ ਵਿੱਚ ਮੇਲਾ ਲੱਗ ਰਿਹਾ, ਤੇ ਕਾਫੀ ਦੇਰ ਤੋਂ ਸਾਡੀ ਰਾਜੇ ਹੁਣਾਂ ਨਾਲ ਸਾਂਝ ਹੈ, ਮੇਰਾ ਖਿਆਲ ਸ਼ੁਰੂ ਤੋਂ ਜਦੋਂ ਰੇਡੀਓ ਆਪਾਂ ਲਾਇਆ ਹੀ ਆ ਉਦੋਂ ਦਾ ਹੀ ਇਹ ਸਾਡੇ ਨਾਲ ਜੁੜੇ ਹੋਏ ਨੇ, ਸਾਰਾ ਪਰਿਵਾਰ ਹੀ। ਸੋ ਪਰਿਵਾਰਾਂ ਵਾਲੀ ਗੱਲ ਹੈ, ਅਤੇ ਅਸੀਂ ਸੋਚਿਆ ਵੀ ਚਲੋ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਾਈਏ। ਸਾਡੇ ਨਾਲ ਬਹੁਤ ਸਾਰੇ ਸਰੋਤੇ ਸਵੇਰ ਦੇ ਜੁੜੇ ਹੋਏ ਨੇ, ਰਵਿੰਦਰ ਸਿੰਘ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੀਰ ਸਿੰਘ ਸੰਧੂ ਵੀ ਕੈਨੇਡਾ ਤੋਂ ਆ ਗਏ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਨਹੀਂ ਇੱਥੇ ਆਸਟ੍ਰੇਲੀਆ ਨਹੀਂ ਆ ਗਏ ਪਰ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਔਰ ਗੁਰਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਸੀਂ ਇੱਥੇ ਹਰ ਐਤਵਾਰ ਨੂੰ ਗੁਰੂ ਘਰ ਜਾਂਦੇ ਹਾਂ ਅਤੇ ਗੁਰਦਰਸ਼ਨਾਂ ਦੇ ਨਾਲ ਨਾਲ ਦੋਸਤਾਂ ਨੂੰ ਮਿਲਣ ਦਾ ਸਮਾਂ ਵੀ ਮਿਲ ਜਾਂਦਾ ਹੈ, ਪਰ ਪਿੰਡ ਵਿੱਚ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਹਰ ਐਤਵਾਰ ਨੂੰ ਗੁਰੂ ਘਰ ਜਾਂਦਾ ਹੈ। ਗੁਰੂ ਘਰ ਹਰ ਪਿੰਡ ਵਿੱਚ 3-4 ਹਨ ਪਰ ਪੂਰੀ ਸੰਗਤ ਕਿਧਰੇ ਵੀ ਨਹੀਂ ਮਿਲਦੀ। ਬਿਲਕੁਲ ਸਹੀ ਗੱਲ ਕੀਤੀ ਤੁਸੀਂ ਜੀ, ਮੇਰੀ ਵੀ ਇਹੀ ਓਬਜ਼ਰਵੇਸ਼ਨ ਹੈ। ਪਾਲਾ ਜੀ ਕਿੱਧਰ ਰਹਿੰਦੇ ਹੋ, ਬੜੀ ਦੇਰ ਬਾਅਦ ਆਏ ਹੋ, ਮਹੀਨਾ ਹੀ ਹੋ ਗਿਆ, ਅਤੇ ਸਤਿ ਸ਼੍ਰੀ ਅਕਾਲ। ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਨੇ, ਸਤਿ ਸ਼੍ਰੀ ਅਕਾਲ। ਅਮਰਿੰਦਰ ਸਿੰਘ ਵੀ ਪ੍ਰੋਗਰਾਮ 'ਚ ਆ ਗਏ ਨੇ, ਜਗਵੀਰ ਸੇਖੋਂ ਬਾਈ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸੁਖਪ੍ਰੀਤ ਸਿੱਧੂ ਹੋਣਾਂ ਨੇ ਨਿਊਜ਼ੀਲੈਂਡ ਵਲਿੰਟਨ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਜੀ, ਮੀਰ ਕਾਟਸ ਦੀ। ਇਹ ਜਾਨਵਰ ਨੇ, ਨਿਓਲੇ ਵਰਗੇ ਹੁੰਦੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਵੀ ਜਿਹੜੇ ਮੀਰ ਕਾਟਸ ਹੈ ਨਾ ਇਹ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਨੇ, ਕਿਆ ਬਾਤ ਹੈ। ਅਤੇ ਇਹਨਾਂ ਦਾ ਜਿਹੜਾ ਇੱਕ ਮੈਂਬਰ ਹੈ ਨਾ ਉਹ ਹਮੇਸ਼ਾ ਹੀ ਉੱਚੇ ਥਾਂ ਬੈਠ ਕੇ ਓਬਜ਼ਰਵ ਕਰਦਾ ਰਹਿੰਦਾ ਵੀ ਕੋਈ ਹਮਲਾ ਨਾ ਕਰ ਦੇਵੇ, ਔਰ ਇਹੀ ਕਹਿੰਦੇ ਰੋਲ ਉਹ, ਇਹੀ ਜਿਹੜੀ ਲਿਵਿੰਗ ਹੈ ਉਹ ਜ਼ੂ ਦੇ ਵਿੱਚ ਵੀ ਕਰਦੇ ਨੇ ਜਿੱਥੇ ਕੋਈ ਥ੍ਰੈਟ ਨਹੀਂ ਹੁੰਦੀ, ਪਰ ਉਹ ਹਮੇਸ਼ਾ ਹੀ ਆਲਾ ਦੁਆਲਾ ਦੇਖਦੇ ਰਹਿੰਦੇ ਨੇ, ਚੈੱਕ ਕਰਦੇ ਰਹਿੰਦੇ ਨੇ। ਕਿਆ ਬਾਤ ਹੈ, ਬਹੁਤ ਵਧੀਆ ਓਬਜ਼ਰਵੇਸ਼ਨ ਤੁਸੀਂ ਕੀਤੀ ਆ, ਸਾਂਝੀ ਕੀਤੀ ਆ, ਮੈਂ ਤਸਵੀਰ ਸਾਂਝੀ ਕਰਤੀ ਆ। ਮੈਂ ਆਉਣ ਵਾਲੇ ਪ੍ਰੋਗਰਾਮਾਂ 'ਚ ਤੁਹਾਨੂੰ ਪੋਲਰ ਜਿਹੜੇ ਬੀਅਰ ਨੇ ਅਲਾਸਕਾ ਦੇ ਉਹਨਾਂ ਦੇ ਬਾਰੇ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਗੱਲ ਦੱਸਾਂਗਾ, ਪਰ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰਾਨਾ, ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਿਆ। ਜੀ ਐਸ ਚਾਲ ਪ੍ਰੋਗਰਾਮ 'ਚ ਜੁੜੇ ਨੇ, ਕੁਛ ਤਸਵੀਰਾਂ ਭੇਜ ਰਹੇ ਨੇ, ਬਲੈਕ ਟਾਊਨ ਦੇ ਵਿੱਚ ਜਿਹੜੀ ਵਿਸਾਖੀ ਹੈ ਅਗਲੇ ਹਫ਼ਤੇ ਆ, ਔਰ ਟਰਾਈ ਕਰ ਰਹੇ ਉੱਥੇ ਪਹੁੰਚਣ ਦੀ, ਅਤੇ ਉਹਨਾਂ ਨੇ ਗੀਤ ਫਰਮਾਇਸ਼ ਕੀਤਾ ਸੀ, ਇਹ ਗੀਤ ਅਗਲੇ ਵਾਰੀ ਲਾਵਾਂਗੇ ਜੀ, ਕਿਉਂਕਿ ਅੱਜ ਗੀਤਾਂ ਦਾ ਥੋੜ੍ਹਾ ਜਿਹਾ ਨਾ ਟਾਈਮ ਘੱਟ ਰਿਹਾ ਆ। ਸਮੀਰ ਪੌਲ ਹੋਣਾਂ ਨੇ ਗੀਤ ਦੀ ਇਸ ਦੀ ਫਰਮਾਇਸ਼ ਕੀਤੀ ਸੀ ਸਵੇਰ ਦੀ, ਉਹਨਾਂ ਦੀ ਆਈ ਹੋਈ ਆ, ਕਿਉਂਕਿ ਉਹ ਪੋਡਕਾਸਟ 'ਤੇ ਸੁਣਦੇ ਨੇ ਉੱਥੇ, ਇਹ ਆਸਟ੍ਰੇਲੀਆ ਤੋਂ ਨੇ, ਸੋ ਉਹ ਸੁਣਨ ਤੋਂ ਪਹਿਲਾਂ ਮੈਸੇਜ ਕਰ ਗਏ, ਅਤੇ ਵੀਰ ਜੀ ਇੱਕ ਗੀਤ ਦੀ, ਹਾਂਜੀ ਅਸੀਂ ਉਹ ਲਾਤਾ ਜੀ, ਤੁਸੀਂ ਪੋਡਕਾਸਟ 'ਚ ਸੁਣੋਗੇ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਪ੍ਰੋਗਰਾਮ ਦੇ ਵਿੱਚ ਆ ਗਏ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਐਂਡ ਤੱਕ ਤੁਹਾਡੇ ਨਾਲ ਹੀ ਹੈ ਜੀ, ਪ੍ਰੋਗਰਾਮ ਲਾਈਵ ਸੁਣ ਰਹੇ ਹਾਂ। ਗਿਆਨੀ ਜੀ ਅਤੇ ਬਿੱਟਾ ਜੀ ਦਾ ਸਵਾਗਤ ਹੈ, ਬਿਲਕੁਲ ਹਾਂਜੀ। ਗਿਆਨੀ ਜੀ ਆਉਂਦੇ ਹੀ ਹੋਣਗੇ ਬਸ ਚੰਦ ਕੁ ਮਿੰਟਾਂ ਦੇ ਵਿੱਚ, ਅਤੇ ਆਪਾਂ ਕਰਦੇ ਹਾਂ ਫਿਰ ਢੇਰ ਸਾਰੀਆਂ ਗੱਲਾਂ। ਮੌਸਮ ਦੀ ਜਾਣਕਾਰੀ ਵੀ ਲੈ ਲਈਏ। ਠੰਡ ਹੁਣ ਦਿਨੋਂ ਦਿਨ ਵੱਧਦੀ ਜਾਣੀ ਹੈ, ਆਪਣਾ ਰੱਖਿਓ ਖਿਆਲ। ਕੇਨਜ਼ ਦੇ ਵਿੱਚ 28 ਡਿਗਰੀ ਹੈ, ਦਿਨ ਸਾਫ਼ ਹੈ, ਮੀਂਹ ਹਟ ਗਏ ਨੇ ਉੱਤੇ। ਬ੍ਰਿਸਬਨ ਦੇ ਵਿੱਚ 21 ਡਿਗਰੀ ਠੰਡਾ ਹੈ, ਅਤੇ ਇਹੀ ਐਨ ਮੌਸਮ ਦਿਨ ਸਾਫ਼। ਕੌਫ ਸਾਰਬਰ ਦੇ ਵਿੱਚ 19 ਡਿਗਰੀ, ਸਿਡਨੀ ਦੇ ਵਿੱਚ 8 ਤੋਂ 19। ਲਓ ਜੀ, ਕੈਨਬਰਾ ਦੇ ਵਿੱਚ -4 ਤੋਂ 12, ਇਹ ਲਾ ਤੇ ਬਰਫ਼ 'ਚ। ਮੈਲਬਰਨ ਹਲਕਾ ਮੀਂਹ ਪਏ ਹੋਏਗਾ, ਪਰ ਜਿਸ ਤਰ੍ਹਾਂ ਰਾਜਾ ਬੁੱਟਰ ਹੋਣੀ ਦੱਸਿਆ ਕਿ ਮੇਲੇ ਲਈ ਦਿਨ ਹਜੇ ਤੱਕ ਬਿਲਕੁਲ ਸਾਫ਼ ਹੈ, 16 ਡਿਗਰੀ ਵੱਧ ਤੋਂ ਵੱਧ ਜਾਏਗਾ। ਐਡਲਰ ਦੇ ਵਿੱਚ ਹਲਕੇ ਸ਼ਾਵਰ ਹੋ ਸਕਦੇ ਨੇ, 17 ਡਿਗਰੀ। ਪਰਥ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, ਪਰ ਦਿਨ ਤਕਰੀਬਨ ਸਾਫ਼ ਹੀ ਰਹੇਗਾ, 27 ਡਿਗਰੀ। ਡਾਰਵਿਨ ਦੇ ਵਿੱਚ ਐਨ ਸਾਫ਼, ਕੋਈ ਮੀਂਹ ਨਹੀਂ ਪੈਣਾ, ਸੁੱਕਾ, 33 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ ਦਿਨ ਸਾਫ਼ ਅਤੇ 20 ਡਿਗਰੀ। ਇਹ ਸੀ ਆਸਟ੍ਰੇਲੀਆ ਦਾ ਵੈਦਰ। ਔਰ ਇੱਕ ਖਬਰ ਆ ਰਹੀ ਹੈ, ਰੇਨਿੰਗ ਆਈਸ ਐਂਡ ਸਨੋ ਓਵਰ ਵਿਕਟੋਰੀਆ, ਇਹ ਹੋਣ ਦੀ ਸੰਭਾਵਨਾ ਆ। ਮੀਂਹ ਦੇ ਵਿੱਚ ਬਰਫ਼ ਡਿੱਗੇਗੀ, ਇਹ ਵੀ ਸੰਭਾਵਨਾ ਵਿਕਟੋਰੀਆ ਦੀ ਬਣੀ ਹੋਈ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 24 ਡਿਗਰੀ ਤਾਪਮਾਨ ਹੈ, ਪਾਰਟਲੀ ਕਲਾਊਡੀ ਆ, ਅਤੇ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਰ ਮੁਹੱਬਤ ਜੀ ਵੀ ਜੁੜੇ ਨੇ ਸਾਡੇ ਨਾਲ, ਅਤੇ ਉਹ ਇੱਕ ਰਿਡਲ ਇੱਕ ਬਜ਼ਾਰ ਤੋਂ ਪਾ ਰਹੇ ਨੇ। ਸਤਿ ਸ਼੍ਰੀ ਅਕਾਲ ਭਾਜੀ, ਗਾਣੇ ਦੇ ਬੋਲ ਪੂਰੇ ਕਰੋ, ਜੁੱਤੀ ਕਰੇ ਮੁਟਿਆਰ ਦੀ ਡੈਸ਼ 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 ਡੈਸ਼। ਠੀਕ ਹੈ, ਗਾਣਾ ਆ, ਜੁੱਤੀ ਕਰੇ ਮੁਟਿਆਰ ਦੀ, ਇਹ ਕਰੋ ਜੀ ਪੂਰਾ, ਕਿਉਂਕਿ ਮੇਰੀ ਥੋੜ੍ਹੀ ਨੌਲੇਜ ਲਿਮਿਟਡ ਹੈ, ਅਤੇ ਸਾਡੇ ਗਾਣੇ ਵਾਲੇ ਬੰਦੇ ਕਾਫੀ ਹੈਗੇ ਆ ਬੈਠੇ। ਇਹ ਭੇਜਿਓ, ਕਿਹੜਾ ਗੀਤ ਹੋ ਸਕਦਾ ਜੁੱਤੀ ਕਰੇ ਮੁਟਿਆਰ ਦੀ, ਉਸ ਤੋਂ ਬਾਅਦ ਬੋਲ ਕਿਹੜੇ ਨੇ। ਵਰਿੰਦਰ ਇੰਗਲੈਂਡ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਕੀ ਹਾਲ ਹੈ ਪਿਆਰੇ, ਹੋ ਜਾਗ ਰਹੇ ਹੋ ਅੱਧੀ ਰਾਤ ਨੂੰ, ਖੈਰ ਸੁੱਖ ਹੈ ਕਿ ਡਰਾਈਵਿੰਗ ਕਰਕੇ ਆਏ ਹੋ ਕਿ ਵੀਡੀਓ ਐਡਿਟ ਕਰ ਰਹੇ ਹੋ। ਤੁਹਾਡੇ ਵੀ ਵਲੌਗ ਅਸੀਂ ਦੇਖਦੇ ਹਾਂ, ਵੀਲੌਗ, ਬੜੀਆ ਵਧੀਆ ਲੱਗਦਾ ਆ। ਅਤੇ ਇੱਧਰ ਅਸੀਂ ਗਿਆਨੀ ਜੀ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਉਣਾ ਆ, ਅਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਅੱਜ ਸੁਣਨੀਆਂ। ਅਸੀਂ ਤੁਹਾਨੂੰ ਪਤਾ ਹੀ ਹੈ ਕਿ ਇਸ ਸੀਰੀਜ਼ ਦੇ ਵਿੱਚ ਸ਼ੁਰੂ ਕੀਤਾ ਹੋਇਆ ਵੀ ਸਿੱਖ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦੇ ਰੋਲ, ਇਹ ਅਸੀਂ ਕਰਾਂਗੇ। ਪਰ ਲੈਂਦੇ ਹਾਂ ਗਿਆਨੀ ਜੀ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ।
ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ,
ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਗਿਆਨੀ ਜੀ ਆਉਂਦੇ ਹੋਣਗੇ, ਹਜੇ ਫਿਲਹਾਲ ਲਿੰਕ ਲੱਗ ਨਹੀਂ ਰਿਹਾ, ਪਰ ਆਪਾਂ ਬੜੀ ਛੇਤੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਦੁਨੀਆ ਦੇ ਵਿੱਚ ਕਾਫੀ ਫੇਰਬਦਲ ਚੱਲ ਰਹੇ ਨੇ, ਇਜ਼ਰਾਈਲ ਅਤੇ ਫਲਸਤੀਨ ਦੀ ਆਪਸ ਦੇ ਵਿੱਚ ਫਿਰ ਜੰਗ ਮਗੀ ਹੋਈ ਹੈ, ਦੋਨਾਂ ਧਿਰਾਂ ਨੇ ਇੱਕ ਦੂਜੇ 'ਤੇ ਹਮਲਾ ਜਾਰੀ ਰੱਖਿਆ ਹੋਇਆ, ਕਈ ਘਰ ਕਈ ਰੈਜੀਡੈਂਸ਼ੀਅਲ ਬਿਲਡਿੰਗ ਜਿਹੜੀਆਂ ਨੇ ਇਜ਼ਰਾਈਲ ਨੇ ਹਵਾਈ ਬੰਬਾਰੀ ਕਰਕੇ ਢਾਈਆਂ ਨੇ, ਅਤੇ ਪ੍ਰੋਟੈਸਟਰ ਕਹਿ ਰਹੇ ਨੇ ਕਿ ਇਟਸ ਅ ਜੈਨੋਸਾਈਡ, ਅਤੇ ਦੂਜੇ ਪਾਸੇ ਇਜ਼ਰਾਈਲ ਹੈ ਉਸ ਨੇ ਅਲਜ਼ੀਰਾ ਦਾ ਐਸੋਸੀਏਟਡ ਪ੍ਰੈਸ ਦਾ ਆਫਿਸ ਜਿਹੜੇ ਨੇ ਉਹ ਤਬਾਹ ਕੀਤੇ ਨੇ ਫਲਸਤੀਨ ਦੇ ਵਿੱਚ, ਅਤੇ ਕਾਫੀ ਵਿਰੋਧ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਰੈਲੀਆਂ ਕੱਢੀਆਂ ਜਾ ਰਹੀਆਂ ਨੇ। ਇਹ ਜਿਹੜਾ ਮੁੱਦਾ ਹੈ ਨਾ, ਇਹ ਪਿਛਲੇ 2500 ਸਾਲ ਤੋਂ ਚੱਲ ਰਿਹਾ, ਜਿਹੜਾ ਕਬਜ਼ਾ ਆ ਜਰੂਸਲਮ 'ਤੇ ਉਸ ਦੇ ਸੰਬੰਧ ਦੇ ਵਿੱਚ ਇਹ ਜਿਹੜੀਆਂ ਕਰੂਸੇਡਸ ਵੀ ਉੱਤਰੋਂ ਆਈਆਂ ਯੂਰਪ ਤੋਂ, तीन ज़्यादा मेजर थ्री क्रूसेड्स बार बार हमले किए गए इस दे उत्ते कब्जा करने के लिए बड़ा क्रिटिकल जिहा ये सिचुएशन बन गई है। तो इसनों फिर छुड़वाया भी गया कदे हज़ार साल किसी का राज रहा कदे 400 साल किसी का राज रहा कदे किसी का। सो ये काफ़ी समस्या बनी हुई है दुनिया के हूँ भी आ 5-6 साल बाद एकदम फिर काम शुरू हो जाता है तो उ बस फिर कई हज़ार बंदे जड़े ने वो मारे जाते हैं। सो ਗਿਆਨੀ ਜੀ ਦਾ ਲਿੰਕ ਅੱਜ ਬਿਲਕੁਲ ਨਹੀਂ ਲੱਗ ਰਿਹਾ ਅਤੇ ਮੇਰੀ ਵੈਸੇ ਸਵੇਰੇ ਗੱਲ ਵੀ ਹੋਈ ਸੀ ਅਤੇ ਕੋਈ ਨਹੀਂ ਆਪਾਂ ਕਰਦੇ ਉਹਨਾਂ ਨਾਲ ਸੰਪਰਕ ਪਰ ਇਨ ਦਾ ਮੀਨ ਟਾਈਮ ਅੱਜ ਜਿਹੜੀ ਨਿਊਜ਼ ਹੈ ਉਸ ਦੇ ਵਿੱਚ 3 ਆਸਟ੍ਰੇਲੀਅਨ ਨੈਗੇਟਿਵ ਆਏ ਨੇ ਅਤੇ ਉਹ ਰੋਕ ਦਿੱਤੇ ਗਏ ਸੀਗੇ ਇੰਡੀਆ ਤੋਂ ਚੜ੍ਹਨ ਵੇਲੇ। ਸੋ ਇਹ ਇੱਕ ਚੰਗੀ ਖਬਰ ਹੈ। ਲਓ ਜੀ ਸਾਡੇ ਸਤਿਕਾਰਯੋਗ ਤਾਇਆ ਜੀ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਸਤਿ ਸ੍ਰੀ ਅਕਾਲ ਤਾਇਆ ਜੀ, ਜੀ ਆਇਆਂ ਨੂੰ।
ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਹਾਜ਼ਰ ਹਾਂ ਜੀ। ਤੇ ਤੁਸੀਂ ਕਹਿੰਦੇ ਸੀ ਮੈਨੂੰ ਅੱਜ ਉਹ ਦੂਜੇ ਭੁੱਖੀ ਜੀ ਜਿਹੜੀ ਹੁੰਦੀ ਆ ਉਹਦੇ ਤੇ ਬੋਲਣਾ।
ਹਾਂਜੀ ਬੋਲਣਾ ਤਾਂ ਹੈ ਪਰ ਉਹ ਤੁਸੀਂ ਚੱਕੋਗੇ ਤਾਂ ਬੋਲੂਗੇ ਉੱਥੇ ਮੈਂ ਜਿਹੜੀ ਰਿੰਗ ਕਰ ਰਿਹਾ ਸੀਗਾ। ਹਾਂਜੀ
ਅੱਛਾ ਉਹ ਮੈਂ ਤੇ 8:29 ਤੇ ਵੇਖਿਆ ਵੀ ਮੈਂ ਕਿਹਾ ਮੈਨੂੰ ਰਿੰਗ ਹੀ ਨਹੀਂ ਆਇਆ। ਮੈਂ ਚਾਰਜਰ ਤੇ ਲਾਇਆ ਸੀਗਾ
ਤੇ
ਮੈਨੂੰ ਹੁਣ ਪਤਾ ਨੀ ਵੀ ਇਹਨੂੰ ਮੈਂ ਕਿਵੇਂ
ਲਿੰਕ ਲੱਗ ਗਿਆ ਜੀ ਮੋਟਰ ਨੇ ਪਾਣੀ ਚੱਕ ਲਿਆ ਤੇ ਇੰਡੀਆ ਫੇਰ ਪਤਾ ਕੀ ਹੈ ਤਾਇਆ ਜੀ ਪਤਾ ਕੀ ਹੁੰਦਾ ਸੀ ਇਹ ਮੋਟਰ ਨੇ ਪਾਣੀ ਚੱਕ ਲਿਆ ਨਾ ਬੜਾ ਮਸ਼ਹੂਰ ਪਿੰਡਾਂ ਜਦੋਂ ਬੰਬੀਆਂ ਲੱਗੀਆਂ ਨਾ ਉਦੋਂ ਬੜੀ ਮਸ਼ਹੂਰ ਗੱਲ ਹੋਈ ਸੀ ਕਿਉਂਕਿ ਪਾਣੀ ਛੱਡ ਜਾਂਦੀਆਂ ਸੀ ਬੋਕੀ ਲੀਕ ਕਰਨ ਲੱਗ ਜਾਂਦੀ ਪਾਣੀ ਛੱਡ ਜਾਂਦੀਆਂ ਸੀ ਤੇ
ਉਹ ਗੱਲ ਆ ਵੀ ਇਹ ਟਿਊਬਵੈਲ ਬੰਬੀ ਜਿਹਨੂੰ ਆਪਾਂ ਕਹਿੰਦੇ
ਹਾਂ
ਉਹ ਇਹ ਲੱਗਣ ਤੋਂ ਜੰਗ ਪੜਾਂਗੇ ਲੱਗਣ ਤੋਂ ਪਹਿਲਾਂ ਹੀ ਅਸੀਂ ਪਿੰਡ ਛੱਡ ਕੇ ਸ਼ਹਿਰ ਆ ਗਏ ਸੀ ਤੇ ਇਹਨਾਂ ਦਾ ਬਹੁਤਾ ਪਤਾ ਨਹੀਂ ਪਰ ਸੁਣੀ ਆ ਗੱਲ ਜ਼ਿਲ੍ਹਾ ਗੁਰਦਾਸਪੁਰ ਚ ਨਾ ਹਰਚੋਵਾਲ ਵੱਡੇ ਪਿੰਡ ਦੇ ਨੇੜੇ ਛੋਟਾ ਪਿੰਡ ਹੈ ਤੁਗਲਵਾਲਾ।
ਅੱਛਾ ਜੀ
ਉਥੋਂ ਦਾ ਸੀ ਬਾਬਾ ਲੈ ਹੁਣ ਮੈਨੂੰ ਨਾ ਨੀ ਯਾਦ ਆਉਣਾ ਉਹ ਮਲਾਇਆ ਚੋਂ ਗਿਆ ਬਾਬਾ ਸਿੰਘ ਰਿਆੜਕੀ ਉੱਥੇ ਕਾਲਜ ਚੱਲਦਾ ਹੈ ਉਹਦੇ ਪਿੰਡ ਦੇ ਵਿੱਚ ਉਹਨੇ ਚਲਾਇਆ ਹੋਇਆ ਹੈ ਸਵਰਨ ਸਿੰਘ ਵਿਰਕੈਸ ਵਾਲੇ ਪ੍ਰਿੰਸੀਪਲ ਨੇ ਤੇ ਉਹ ਪੁਰਾਤਨ ਜਿਵੇਂ ਹੁੰਦਾ ਸੀ ਨਾ ਆਸ਼ਰਮਾਂ ਦੇ ਵਿੱਚ ਜੰਗਲਾਂ ਦੇ ਵਿੱਚ ਰਿਸ਼ੀ ਮੁਨੀ ਪੜ੍ਹਾਉਂਦੇ ਹੁੰਦੇ ਸੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਹੀ ਉੱਥੇ ਉਹ ਕੁੜੀਆਂ ਮੁੰਡਿਆਂ ਦਾ ਮੇਰਾ ਖਿਆਲ 10ਵੀਂ ਤੱਕ 12ਵੀਂ ਤੱਕ ਸਾਂਝਾ ਆ ਫਿਰ ਗਾਂ ਕੁੜੀਆਂ ਦਾ ਇਕੱਲਾ ਕਾਲਜ ਹੈ ਤੇ ਉਹ ਵਿੱਚ ਹੀ ਮਤਲਬ ਉੱਥੇ ਰਹਿੰਦੇ ਆ ਯਾਨੀ 8ਵੀਂ ਵਾਲੇ ਨੂੰ 9ਵੀਂ ਵਾਲਾ ਪੜ੍ਹਾਉਂਦਾ ਹੈ 9ਵੀਂ ਵਾਲੇ ਨੂੰ 10ਵੀਂ ਵਾਲਾ ਪੜ੍ਹਾਉਂਦਾ ਹੈ ਤੇ ਬਹੁਤ ਵਧੀਆ ਉਹਨਾਂ ਦੇ ਨਤੀਜੇ ਆਉਂਦੇ ਆ। ਚਲੋ ਕਹਿਣ ਤੋਂ ਮਤਲਬ ਆ ਵੀ ਉਹ ਜਦੋਂ ਬਜ਼ੁਰਗ ਪੈਸੇ ਪੂਸੇ ਕਮਾ ਕੇ ਗਏ ਨਾ ਮਲਾਇਆ ਤੋਂ ਤੇ ਉਹ ਇੱਥੇ ਆਖਿਆ ਕਰਨ ਬਾਬਾ ਆਇਆ ਸਿੰਘ ਲੈ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਉਹਦਾ ਨਾਂ ਆ ਤੇ ਰਿਆੜਕੀ ਉਸ ਇਲਾਕੇ ਨੂੰ ਕਹਿੰਦੇ ਨੇ ਗੁਰਦਾਸਪੁਰ ਜਿਹਨੂੰ ਰਿਆੜ ਜੱਟਾਂ ਦੇ ਵਾਸੀ ਹੋਣ ਕਰਕੇ ਨਾ ਉਦੋਂ ਰਿਆੜਕੀ ਹੈ ਤੇ ਮਾਝੇ ਦਾ ਹਿੱਸਾ ਚਾਰ ਜ਼ਿਲ੍ਹੇ ਸੀ ਨਾ ਮਾਝੇ ਦੇ ਦੁਆਬ ਜਿਹੜਾ ਜਲੰਧਰ ਬਿਆਸ ਤੋਂ ਲੈ ਕੇ ਰਾਵੀ ਦੇ ਵਿਚਕਾਰਲਾ ਚਾਰ ਜ਼ਿਲ੍ਹਿਆਂ ਦਾ ਜਿਹੜਾ ਇਲਾਕਾ ਇਹਨੂੰ ਮਾਝਾ ਮਾਝਾ ਮੀਨ ਸੈਂਟਰ ਵਿਚਕਾਇਆ ਗੱਬਾ ਜਿਹਨੂੰ ਤੁਸੀਂ ਗੱਬਾ ਕਹਿੰਦੇ ਹੋ
ਠੀਕ ਹੈ
ਤੇ ਲਾਹੌਰ ਸਿਆਲਕੋਟ ਦੋਵੇਂ ਪਾਕਿਸਤਾਨ ਚਲੇ ਗਏ ਅੰਮ੍ਰਿਤਸਰ ਗੁਰਦਾਸਪੁਰ ਇੱਧਰ ਰਹਿ ਗਏ ਹੁਣ ਇਹਨਾਂ ਚੋਂ ਗਾਂ ਛੋਟੇ ਛੋਟੇ ਜ਼ਿਲ੍ਹੇ ਹੋਰ ਬਣ ਗਏ ਤਰਨ ਤਾਰਨ ਅਸੀਂ ਬਣਾ ਲਿਆ ਪਰੇ ਉਹ ਪਠਾਨਕੋਟ ਬਣ ਗਿਆ ਉਹਨਾਂ ਨੇ ਲਾਹੌਰ ਦੇ ਵਿੱਚੋਂ ਕਸੂਰ ਬਣਾ ਲਿਆ ਤੇ ਦੂਜਾ ਸਿਆਲਕੋਟ ਦੇ ਵਿੱਚੋਂ ਉਹਨਾਂ ਨੇ ਨਾਰੋਵਾਲ ਬਣਾ ਲਿਆ ਇਸ ਨਾਰੋਵਾਲ ਦੇ ਵਿੱਚ ਬਾਬਾ ਨਾਨਕ ਸਾਹਿਬ ਜੀ ਦਾ ਕਰਤਾਰਪੁਰ ਨਗਰ ਆਉਂਦਾ ਆ ਤੇ ਉਹ ਹਾਂ ਉਹ ਜਦੋਂ ਗਿਆ ਤੇ ਉਹ ਕਿਹਾ ਕਰੇ ਵੀ ਹੁਣ ਨਾ ਇੱਕ ਮਸ਼ੀਨ ਆਈ ਆ ਵੀ ਉਹ ਬਟਨ ਦੱਬਿਆ ਧਰਤੀ ਚੋਂ ਪਾਣੀ ਆਪੇ ਨਿਕਲਿਆ ਕਰਨਾ ਤੇ ਲੋਕ ਕਹਿਣ ਇਹ ਕਹਿੰਦੇ ਭਾਈ ਸਤਰਿਆ ਬਤਰਿਆ ਹੋ ਗਿਆ ਆ ਕਿਹੋ ਜਿਹੀਆਂ ਗੱਲਾਂ ਕਰਦਾ ਤੇ ਜਦੋਂ ਜਿਹੜੀ ਚੀਜ਼ ਵੇਖੀ ਸੁਣੀ ਨੀ ਹੁੰਦੀ ਨਾ ਉਹ ਅਜੀਬ ਜਿਹੀ ਲੱਗਦੀ ਆ ਤੇ ਉਹ ਜਿਵੇਂ ਇੱਕ ਜਵਾਨ ਮੁੰਡਾ ਨਾ ਸ਼ਹਿਰ ਜਾ ਆਇਆ ਤੇ ਉੱਥੇ ਉਹਨੇ ਸਾਈਕਲ ਵੇਖ ਲਿਆ ਤੇ ਪਿੰਡ ਆ ਕੇ ਉਹ ਦੱਸਦਾ ਆ ਭਈ ਉਹ ਨਾ ਇੱਕ ਨਾ ਅੰਗਰੇਜ ਨੇ ਇੱਕ ਲੋਹੇ ਦਾ ਟਾਂਗਾ ਜਿਹਾ ਕੱਢਿਆ ਵਾ, ਉਹਨੂੰ ਲੱਤਾਂ ਚ ਫਸਾ ਕੇ ਨਾ ਭਾਵੇਂ 20 ਕੋਹ ਚਲੇ ਜੋ ਤੇ ਤਕਾਲਾਂ ਨੂੰ ਮੋੜਿਆ ਉਹ ਤੇ ਬੰਦਾ ਜਮਾ ਹੀ ਨੀ ਥੱਕਦਾ। ਤੇ ਉਹ ਬਜ਼ੁਰਗ ਬੈਠਾ ਸੀ, ਉਹ ਕਹਿੰਦਾ ਆਹ ਛੇਤਰ ਵੇ ਨਾ ਮੇਰਾ ਧੌੜੀ ਦਾ ਬਣਿਆ, ਕੋਈ ਗੱਪ ਮਾਰਨ ਵੇਲੇ ਕੋਈ ਅੱਗਾ ਪਿੱਛਾ ਵੀ ਵੇਖ ਲਿਆ ਕਰ।
ਬੰਬੀ ਵਾਲਾ ਸੀਨ ਸੀਗਾ ਨਾ, ਉਹ ਏਦਾਂ ਹੁੰਦੀ ਸੀ ਵੀ ਬੋਕੀ ਪਾਣੀ ਛੱਡ ਜਾਂਦੀ ਹੁੰਦੀ ਸੀ ਤੇ ਫਿਰ ਦੋ ਜਣੇ ਚਾਹੀਦੇ ਹੁੰਦੇ ਸੀ, ਇੱਕ ਬਾਹਰੋਂ ਪਾਣੀ ਪਾਉਂਦਾ ਹੁੰਦਾ ਸੀਗਾ ਹੁਣ ਪੈਪ ਭਰ ਦੇਣਾ, ਤੇ ਅੰਦਰੋਂ ਇੱਕ ਨਾ ਘੋੜਾ ਦੱਬਦਾ ਹੁੰਦਾ ਸੀ ਸਟਾਰਟਰ ਦਾ, ਤੇ ਉਹਨੂੰ ਬਾਹਰੋਂ ਨਾ ਜਦੋਂ ਪਾਣੀ ਭਰ ਦੇਣਾ ਛੇਤੀ ਛੇ, ਕਿਉਂਕਿ ਬੋਕੀ ਲੀਕ ਕਰੀ ਜਾਂਦੀ, ਉਹ ਭਰ ਦੇਣਾ ਜਾਂ ਪੈਪ ਭਰ ਜਾਣਾ, ਉਹਨੂੰ ਬਾਹਰੋਂ ਆਵਾਜ਼ ਮਾਰਨੀ ਉਹ ਦੱਬਦੇ ਉਹਨੇ ਅੰਦਰੋਂ ਦੱਬਣਾ, ਤੇ ਕਈ ਵਾਰੀ ਉਹ ਥੋੜਾ ਲੇਟ ਹੋ ਜਾਣਾ ਪਾਣੀ, ਉਹ ਤੇਰੀ ਨੂੰ ਮੈਨੂੰ ਫੇਰ ਭਰਨਾ ਪੈਣਾ, ਜਦੋਂ ਨਾ ਫਿਰ ਜਦੋਂ ਨਾ ਉਹਨੇ ਫੇਰ ਕਹਿਣਾ ਪਾਣੀ ਭਰ ਕੇ ਫੇਰ ਕਹਿਣਾ ਉਹ ਦੱਬਦੇ, ਉਹਨੂੰ ਦੱਬਦੇ ਤਾਂ ਪਾਣੀ ਚੱਕ ਲਿਆ, ਉਹਨੂੰ ਪਾਣੀ ਕੱਢ ਦਿੱਤਾ ਬਾਹਰ, ਉਹਨੇ ਬਹੁਤ ਖੁਸ਼ੀ ਮਨਾਉਣੀ ਉਹ ਚੱਕ ਲਿਆ ਪਾਣੀ, ਮੋਟਰ ਨੇ ਪਾਣੀ ਚੱਕ ਲਿਆ। ਤੇ ਉਦੋਂ ਦੀ ਨਾ ਇਹ ਗੱਲ ਬਣੀ ਹੋਈ ਆ ਵੀ ਕੋਈ ਵੀ ਕੰਮ ਰਾਸ ਆ ਜਾਵੇ ਸ਼ੁਰੂ ਹੋ ਜਾਵੇ ਨਾ ਅਸੀਂ ਕਹਿੰਦੇ ਚੱਕ ਲਿਆ ਵੀ ਪਾਣੀ ਮੋਟਰ ਨੇ, ਸੋ ਇਸ ਕਰਕੇ
ਉਹ ਗੱਲ ਇਹ ਹੈ ਵੀ ਅਸੀਂ ਨਲਕੇ ਵੇਂਦੇ ਰਹੇ ਨਾ ਵੀ ਨਲਕੇ ਚ ਪਹਿਲਾਂ ਨਾ ਗੜਵੀ ਭਰ ਕੇ ਪਾਣੀ ਦੀ ਪਾਓ ਤੇ ਫੇਰ ਨਲਕਾ ਜਿਹੜਾ ਸੀ ਉਹ ਪਾਣੀ ਫੜਦਾ ਪਾਣੀ ਚੱਕਦਾ, ਤੇ ਉਹ ਨਲਕੇ ਦਾ ਹੀ ਵੇਖਿਆ, ਬੰਬੀ ਨੀ ਵੇਖੀ, ਬੰਬੀ ਤੇ ਫਿਰ ਚੱਲਦੀਆਂ ਵੇਖੀਆਂ ਆਪਣੇ ਵੀ। ਹਾਂਜੀ
ਇਹ ਉਹ ਭਾਸ਼ਾਵਾਂ ਨੇ ਮੋਟਰ ਚੱਕ ਲਓ ਵਾਲੀ। ਤੇ ਤਾਂ ਜੀ ਇੱਕ
ਅਸੀਂ
ਤੁਹਾਡੇ ਨਾ ਭਤੀਜੇ ਨੇ ਅੱਜ ਬੁਝਾਰਤ ਪਾਈ ਸੀ, ਉਹਨੇ ਗਾਣੇ ਦੇ ਗਾਣਾ ਅੱਧਾ ਲਿਖ ਕੇ ਭੇਜਿਆ ਸੀ, ਕਹਿੰਦੇ ਇਹਨੂੰ ਪੂਰਾ ਕਰੋ ਜੁੱਤੀ ਕਰੇ ਮਟਿਆਰ ਦੀ, ਤੇ ਉਹ ਤੋਂ ਬਾਅਦ ਕੀ ਆਉਂਦਾ ਹੈ, ਤੇ ਉਹ ਤੋਂ ਬਾਅਦ ਸਤਨਾਮ ਸਿੰਘ ਮੈਲਬਨ ਵਾਲੇ
ਪਹਿਲਾਂ ਕੀ ਸੀ,
ਜੁੱਤੀ ਕਰੇ ਮਟਿਆਰ ਦੀ, ਜੁੱਤੀ ਕਰੇ ਮਟਿਆਰ ਦੀ, ਤੇ ਉਹ ਇਹ ਹੁਣ ਨਾ ਤੁਹਾਨੂੰ ਸ਼ਾਇਦ ਜੇ ਤਾਂ ਤੁਸੀਂ ਖਬਰਾਂ ਦੇਖ ਰਹੇ ਹੋ ਫਿਰ ਤਾਂ ਤੁਹਾਨੂੰ ਪਤਾ ਲੱਗ ਜਾਣਾ ਆ, ਇਹਦੇ ਮੂਹਰੇ ਜਿਹੜੇ ਬੋਲ ਨੇ
ਮੈਂ ਉਂਝ ਅਟਕਲ ਪੱਚੂ ਜੋੜ ਲੈਣੇ, ਜੁੱਤੀ ਕਰੇ ਮਟਿਆਰ ਦੀ ਘੂੰ ਘੂੰ।
ਨਹੀਂ 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 ਉਹ ਤੁਸੀਂ ਫਿਰ ਉਹ ਖਬਰਾਂ ਨਹੀਂ ਦੇਖੀਆਂ, ਤੁਸੀਂ ਫਿਰ ਤੁਸੀਂ ਵਾਂਝੇ ਹੋ, ਫਿਰ ਤੁਸੀਂ ਬਿੱਟਾ ਸਾਹਿਬ ਨਾਲ ਗੱਲ ਕਰਨੀ ਇਹਦੇ ਬਾਰੇ। ਉਹ ਇਹਦੇ ਬੋਲ ਹੈਗੇ ਨੇ, ਜੁੱਤੀ ਕਰੇ ਮਟਿਆਰ ਦੀ ਚੀਕੂ ਚੀਕੂ ਤੇ ਸੀਤਾ ਫਲ, ਸੀਤਾ ਫਲ ਤਾਂ ਕੋਲੋਂ ਲਾ ਲਿਆ
ਘੂੰ ਘੂੰ,
ਤੇ ਇਹੀ
ਘੁੱਗੀ ਘੁੱਗੀ ਕਰੇ ਘੂੰ ਘੂੰ।
ਹਾਂਜੀ ਅਮਰਿੰਦਰ ਸਿੰਘ ਵੀ ਕਹਿ ਰਹੇ ਨੇ
ਘੁੱਗੀ ਕਰੇ ਘੂੰ ਘੂੰ,
ਅਮਰਿੰਦਰ ਸਿੰਘ ਵੀ ਕਹਿ ਰਹੇ ਨੇ ਕਿ ਅਮਰਿੰਦਰ ਸਿੰਘ ਕਹਿ ਰਹੇ ਨੇ ਜੁੱਤੀ ਕਰੇ ਮਟਿਆਰ ਦੀ ਚੀਕੂ ਚੀਕੂ, ਤੇ ਜੀ ਐਸ ਚਾਲ ਵੀ ਇਹੀ ਆਨਸਰ ਦੇ ਰਹੇ ਨੇ, ਤੇ
ਅੱਛਾ ਉਹ ਪਟਿਆਲੇ ਦੇ ਮਹਾਰਾਜਾ ਸਾਹਿਬ ਨੂੰ ਹੁਕਮ ਲਾਇਆ ਨਾ ਭਈ ਉਹ ਚੀਕੂ ਦਾ ਲੈ ਕੇ ਆਓ।
ਅਮਰਿੰਦਰ ਸਿੰਘ ਕਹਿੰਦੇ ਨਾਲੇ ਸੁਣ ਮੇਰੀ ਗੱਲ, ਸੀਤਾ ਫਲ ਸੀਤਾ ਫਲ
ਵੱਡੀਆਂ ਮਿਰਚਾਂ ਤੇ ਆਪਾਂ ਕੀ ਉਹਨਾਂ ਦਾ ਮੁਕਾਬਲਾ ਕਰ ਸਕਦੇ। ਤੇ ਜੀ ਬਾਬਾ ਸਾਨੂੰ ਤੇ ਬਾਬਾ ਆਲਾ ਸੋਈ ਆਉਂਦਾ ਜਿਹੜਾ ਨੀਤੀਵਾਨ ਸੀ, ਉਸ ਸਮੇਂ ਦੇ ਹਮਲਾਵਰਾਂ ਨਾਲ ਵੀ ਮੇਲ ਜੋਲ ਕਰ ਲੈਂਦਾ ਸੀ, ਇਧਰੋਂ ਗੁਆਂਢੀਆਂ ਦੇ ਪਿੰਡ ਦਬਣ ਲਈ ਖਾਲਸਿਆਂ ਨੂੰ ਵੀ ਸੱਦ ਲੈਂਦਾ ਸੀ, ਉਹਨਾਂ ਨੂੰ ਕੜਾਹ ਪ੍ਰਸ਼ਾਦ ਛਕਾ ਕੇ ਤੇ ਉਹਨਾਂ ਕੋਲੋਂ ਇਲਾਕਾ ਖੁਆ ਕੇ ਤੇ ਆਪਣੇ ਨਾਲ ਜੋੜ ਲੈਂਦਾ ਸੀ। 64 ਦੇ ਵਿੱਚ 1764 ਦੇ ਵਿੱਚ ਸਰਹੰਦ ਫਤਿਹ ਕਰਕੇ ਖਾਲਸੇ ਨੇ ਖੋਤਿਆਂ ਦਾ ਹਲ ਜੋ ਕੇ ਤੇ ਵਾਹ ਦਿੱਤਾ, ਇਹ ਕੋਈ ਧਾਰਮਿਕ ਸਥਾਨ ਸੀ ਮੁਸਲਮਾਨ ਦਾ, ਉਹਨੂੰ ਛੱਡ ਕੇ ਬਾਕੀ ਸਾਰੀ ਸਰਹੰਦ ਨੂੰ ਜਿਹੜਾ ਇਹ ਗੁਰੂ ਮਾਰੀ ਸਰਹੰਦ ਸੀ ਨਾ ਸਾਹਿਬਜ਼ਾਦਿਆਂ ਦੀ, ਉੱਥੇ ਸ਼ਹੀਦੀ ਹੋਣ ਕਰਕੇ ਤੇ ਉਹ ਉਜੜਨੀ ਸੀ ਉਜਾੜੀ ਤੇ ਉਹ ਕੋਈ ਉਹਨੂੰ ਲਵੇ ਨਾ, ਤੇ ਫਿਰ ਉਹ ਬਾਬਾ ਬੁੱਢਾ ਜੀ ਦੇ ਭਾਈ ਭਗਤੂ ਦੇ ਖਾਨਦਾਨ ਚੋਂ ਗੁਰਬਖਸ਼ ਸਿੰਘ ਉਹਨੂੰ ਅਰਦਾਸ ਕਰਵਾ ਤੀ ਸਿੰਘਾਂ ਨੇ, ਤੇ ਉਹਦੇ ਕੋਲੋਂ ਬਾਬੇ ਆਲਾ ਸਿੰਘ ਨੇ ਮੁੱਲ ਲੈ ਲਈ ਤੇ ਮੁੱਲ ਲੈ ਕੇ ਉਹ ਸਰਹੰਦ ਮਤਲਬ ਸਾਰਾ ਉਹਦੇ ਰਾਜ ਦਾ ਹੋਰ ਵਿਸਤਾਰ ਹੋ ਗਿਆ। ਉਹ ਫਿਰ ਪੋਤਰਾ ਉਹਦਾ ਪੁੱਤਰ ਦੇ ਵਿੱਚੋਂ ਰਹਿ ਗਿਆ, ਪੋਤਰਾ ਗੱਦੀ ਦੇ ਬੈਠਾ ਹੋਇਆ, ਅਹਿਮਦ ਸ਼ਾਹ ਅਬਦਾਲੀ ਨਾਲ ਮੇਲ ਜੋਲ ਕਰ ਲਿਆ, ਸਿੰਘਾਂ ਨੂੰ ਵੀ ਕਿਹਾ ਕਰੇ ਕਿ ਭਾਈ ਆਪਾਂ ਇਹਨਾਂ ਨਾਲ ਮੇਲ ਜੋਲ ਕਰੀਏ, ਤੋ ਕਹਿਣ ਤੋਂ ਭਾਵ ਆ ਕਿ ਉਦੋਂ 17ਵੀਂ ਸਦੀ ਦਾ ਬਾਬੇ ਆਲੇ ਦਾ ਲਾਇਆ ਹੋਇਆ ਬੂਟਾ ਗੁਰੂ ਕਲਗੀਧਰ ਪਾਤਸ਼ਾਹ ਨੇ, ਭਾਈ ਰਾਮ ਸਿੰਘ ਤਰੋਕ ਸਿੰਘ ਸੀ ਇਹਨਾਂ ਦੇ ਬਾਬੇ ਆਲੇ ਦੇ ਵੀ ਵੱਡੇ, ਉਹਨਾਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿ ਤੇਰਾ ਘਰ ਮੇਰਾ ਅਸ ਹੈ, ਵੀ ਤੇਰਾ ਘਰ ਸੋ ਮੇਰਾ ਘਰ ਆ, ਤੇ ਉਹ ਚੱਲਦਾ ਆ ਰਿਹਾ। ਫਿਰ ਮਤਲਬ ਵੀ ਮੁਗਲਾਂ ਵੇਲੇ ਵੀ ਮੇਲ ਜੋਲ ਦੋਹੀ ਪਾਸੀ, ਅਹਿਮਦ ਸ਼ਾਹ ਅਬਦਾਲੀ ਨਾਲ ਵੀ ਮੇਲ ਜੋਲ, ਅੰਗਰੇਜ਼ ਆਏ ਉਹਨਾਂ ਦੇ ਅਧੀਨ ਚਲੇ ਗਏ, ਤੇ ਫਿਰ ਕਾਂਗਰਸ ਦਾ ਰਾਜ ਆ ਗਿਆ। ਤੇ ਚਲੋ
ਚਲੋ ਤਾਇਆ ਜੀ,
ਸਭ ਹੱਥ ਵਡਿਆਈਆਂ।
ਆਪਾਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ਉਸਦਾ ਬਹੁਤ ਭਰਮਾ ਹੰਗਾਰਾ ਆ ਰਿਹਾ,
ਉਹਨੂੰ ਸ਼ੁਰੂ ਕਰੀਏ। ਸਗੋਂ ਮੈਂ ਆਪ ਹੀ ਕਹਿਣਾ ਸੀ, ਇੱਧਰ ਉੱਧਰ ਦੀਆਂ ਗੱਲਾਂ ਮਾਰਨ ਤੋਂ ਨਾ ਪਹਿਲਾਂ ਉਹ ਕਰ ਲਈਏ। ਤੇ ਉਹ ਜਦੋਂ ਆਪਾਂ, ਮੈਂ ਦੱਸਦਾ ਹੈ ਨਾ ਵੀ ਫਲਾਨੇ ਆ ਲਿਖਿਆ ਫਲਾਨ ਲਿਖਿਆ, ਤੇ ਉਹ ਸ਼ਾਇਦ ਸਰੋਤੇ ਨਾ ਕਨਫਿਊਜ਼ ਨਾ ਹੋ ਜਾਣ। ਤੇ ਮੈਂ ਇੱਕ ਬੀਬੀ ਨੇ ਨਾ ਸਿਮਰਨ ਕੌਰ ਨੇ ਬੇਬੇ ਨਾਨਕੀ ਜੀ ਬਾਰੇ ਇੱਕ ਲੇਖ ਲਿਖਿਆ ਵਾ
ਜੀ,
ਛੋਟਾ ਜਿਹਾ ਲੇਖ ਆ, ਤੇ ਤੁਹਾਨੂੰ ਦਿਲਚਸਪੀ ਹੋ ਗਈ, ਆਪਾਂ ਉਹ ਪੜ੍ਹ ਦਈਏ। ਤੇ ਲਗਾਤਾਰ ਉਹ ਬੀਬੀ ਬੇਬੇ ਨਾਨਕੀ ਜੀ ਦੇ ਸ਼ਖਸੀਅਤ ਬਾਰੇ ਜੋ ਕੁਝ ਲਿਖਿਆ ਇਤਿਹਾਸ ਦੇ ਵਿੱਚ, ਉਹਨੇ ਬੀਬੀ ਨੇ ਨਾ ਸਿਮਰਨ ਕੌਰ ਜੀ ਨੇ ਬੜਾ ਸੋਹਣਾ ਲਿਖਿਆ। ਤੇ ਆਪਾਂ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ ਉਹ ਲੇਖ ਹੀ ਪੜ੍ਹ ਦੇਣਾ।
ਹਾਂਜੀ ਬਿਲਕੁਲ ਬਿਲਕੁਲ।
ਬੇਬੇ ਨਾਨਕੀ ਜੀ ਉਹ ਫਖਰ ਕਰਨ ਯੋਗ ਭੈਣ ਹੈ ਜਿਸ ਨੇ ਆਪਣੇ ਅਵਤਾਰੀ ਵੀਰ ਬਾਬਾ ਨਾਨਕ ਜੀ ਨੂੰ ਸਭ ਤੋਂ ਪਹਿਲਾਂ ਪ੍ਰਭੂ ਕਰਕੇ ਜਾਣਿਆ, ਪਿਤਾ ਕਲਿਆਣ ਚੰਦ ਜੀ ਦੀ ਮਾਤਾ ਤੋਂ, ਪਿਤਾ ਕਲਿਆਣ ਚੰਦ ਜੀ ਦੀ ਮਾਰ ਤੋਂ, ਮਾਤਾ ਜੀ ਦੀਆਂ ਝਿੜਕਾਂ ਤੋਂ ਤਾਂ ਅੱਗੇ ਹੋ ਕੇ ਬਚਾਉਂਦੇ ਹੀ ਸਨ, ਪਰ ਗ੍ਰਸਤ ਜੀਵਨ ਵਿੱਚ ਵਿਚਰਨ ਲਈ ਵੀ ਉਹਨਾਂ ਦੀ ਮੁੱਖ ਪ੍ਰੇਰਨਾ ਮੁੱਖ ਸੀ। ਉਹਨਾਂ ਦੀ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਚ ਵੀ ਉਹਨਾਂ ਦਾ ਬੜਾ ਮਤਲਬ ਅਗਵਾਈ ਸੀ। ਬੇਬੇ ਨਾਨਕ ਜੀ ਨੂੰ ਗੁਰੂ ਜੀ ਨਾਨਕ ਜੀ ਦੀ ਅੰਮ੍ਰਿਤਾ ਤੇ ਵਿਸ਼ਵਾਸ ਸੀ। ਉਹ ਮਾਤਾ ਤ੍ਰਿਪਤਾ ਜੀ ਨੂੰ ਕਈ ਵਾਰੀ ਆਖਦੇ, ਮਾਂ ਨਾਨਕ ਨੂੰ ਪੁੱਤਰ ਕਰਕੇ ਨਾ ਜਾਣੀ। ਪਿਤਾ ਜੀ ਨੂੰ ਕਹਿੰਦੇ, ਨਾਨਕ ਕੋਈ ਇਸ ਜਗਤ ਦਾ ਜੀਵ ਨਹੀਂ, ਫਕੀਰ ਦੋਸਤ ਹੈ। ਤਾਂ ਹੀ ਤਾਂ ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਬੇਬੇ ਨਾਨਕ ਜੀ ਦੇ ਸਿਰਲੇਖ ਤੇ ਲਿਖਿਆ ਹੈ, ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਵਿਅਕਤੀ ਸਨ। ਗੱਲ ਬਿਲਕੁਲ ਠੀਕ ਹੈ, ਉਹਨਾਂ ਨੇ ਸਭ ਤੋਂ ਪਹਿਲਾਂ ਗੁਰਮਤ ਨੂੰ ਜਾਣਿਆ ਤੇ ਸਿੱਖੀ ਧਾਰਨ ਕੀਤੀ। ਬੇਬੇ ਨਾਨਕ ਜੀ ਨੇ ਗੁਰੂ ਨਾਨਕ ਜੀ ਨੂੰ ਵੀਰ ਨਹੀਂ ਸਗੋਂ ਪੀਰ ਕਰਕੇ ਜਾਣਿਆ। ਇਹੀ ਤਾਂ ਕਾਰਨ ਹੈ ਕਿ ਗੁਰੂ ਜੀ ਜਦੋਂ ਪਹਿਲੀ ਵਾਰ ਸੁਲਤਾਨਪੁਰ ਆਏ ਤਾਂ ਸ਼ਰਧਾ ਵਿੱਚ ਭਿੱਜੀ ਭੈਣ ਗੁਰੂ ਨਾਨਕ ਦੇ ਪੈਰਾਂ ਤੇ ਡਿੱਗ ਪਏ। ਨਾਨਕ ਵੀਰ ਨੇ ਉਠਾ ਕੇ ਕਿਹਾ, ਬੇਬੇ ਇਹ ਤੂੰ ਕੀ ਕੀਤਾ, ਪੈਰੀ ਮੈਂ ਪਾਵਾਂ ਕਿ ਤੂੰ ਮੇਰੀ ਵੱਡੀ ਭੈਣ ਹੈ। ਪਰ ਭੈਣ ਨੇ ਉਸ ਸਮੇਂ ਹੀ ਆਖਿਆ ਕਿ ਤੂੰ ਨਿਹਰਾ ਮੇਰਾ ਵੀਰ ਨਹੀਂ, ਵੀਰਾ ਜਗਤ ਦੀ ਪੀੜਾ ਹਰਨ ਆਇਆ, ਛੇਤੀ ਹੀ ਸੁਲਤਾਨਪੁਰ ਦੀ ਸੰਗਤ ਬਣ ਗਈ। ਮੋਦੀ ਖਾਨੇ ਦਾ ਦਿਨ ਰਾਤ ਕਾਰਜ ਕਰਦਿਆਂ ਹੋਇਆ ਜਦ ਇੱਕ ਵਾਰੀ ਬੇਬੇ ਨੇ ਕਿਹਾ, ਬੇਬੇ ਨਾਨਕੀ ਨੇ ਕਿਹਾ, ਵੀਰਾ ਤੂੰ ਨਹੀਂ ਲੱਗਦਾ ਚੰਗਾ ਕੰਮ ਕਰਦਾ ਤਾਂ ਸਿੱਖ ਸਿਧਾਂਤ ਦਾ, ਤੂੰ ਚੰਗਾ ਨਹੀਂ ਲੱਗਦਾ ਕੰਮ ਕਰਦਾ ਤਾਂ ਸਿੱਖ ਸਿਧਾਂਤ ਦਾ ਮੂਲ ਦਰਾਉਂਦੇ ਹੋਏ ਗੁਰੂ ਜੀ ਨੇ ਕਿਹਾ, ਬੇਬੇ ਕਿਰਤ ਕਰਦਿਆਂ ਹੀ ਦੇਹ ਸੁੱਚੀ ਹੁੰਦੀ ਹੈ
ਜੀ।
ਨਾਨਕ ਜੀ ਆਪਣੇ ਹੀ ਭੈਣ ਦਾ ਪੂਰਾ ਆਦਰ ਮਾਣ ਕਰਦੇ ਸਨ, ਭਾਵੇਂ ਕਿ ਉਸ ਤੋਂ 5 ਸਾਲ ਵੱਡੀ ਸੀ। ਉਹਨਾਂ ਦੇ ਪਿਆਰ ਦਾ ਤਾਂ ਸਾਡੇ ਇਤਿਹਾਸ ਵਿੱਚ ਅਖਾਣ ਹੀ ਬਣ ਗਿਆ। ਕਿੰਨੀਆਂ ਹੀ ਗਵਾਹੀਆਂ ਨੇ ਕਿ ਜਦ ਵੀ ਭੈਣ ਫੁਲਕਾ ਤਵੇ ਤੇ ਪਾਉਂਦੀ, ਰਤਕ ਧਿਆਨ ਧਰਦੀ ਤਾਂ ਗੁਰੂ ਜੀ ਆਵਾਜ਼ ਦਿੰਦੇ, ਕੈਸੀ ਖਿੱਚ ਦੀ ਤੰਦ ਸੀ ਦੋਵਾਂ ਵਿੱਚ ਪੈ ਗਈ ਸੀ। ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਲ ਥਾਣਾ ਬਰਕੀ ਜ਼ਿਲ੍ਹਾ ਲਾਹੌਰ ਸਨ 1664 ਵਿੱਚ ਹੋਇਆ। ਹੁਣ ਉਹ ਜ਼ਿਲ੍ਹਾ ਜਿਹੜਾ ਆ ਉਹ ਕਸੂਰ ਬਣ ਗਿਆ। ਨਾਨਾ ਰਾਮ ਜੀ, ਮਾਮਾ ਕ੍ਰਿਸ਼ਨਾ ਜੀ ਤੇ ਨਾਨੀ ਭਰਾਈ ਜੀ ਨੇ ਇੰਨੇ ਲਾਡ ਲਡਾਏ ਕਿ ਬੱਚੀ ਦਾ ਨਾਂ ਹੀ ਨਾਨਕਿਆਂ ਦੀ ਪੈ ਗਿਆ। ਫਿਰ ਇਹ ਨਾਂ ਅੱਗੇ ਜਾ ਕੇ ਨਾਨਕੀ ਅਖਵਾਉਣ ਲੱਗ ਪਿਆ। ਬੇਬੇ ਨਾਨਕੀ ਦਾ ਵਿਆਹ 11 ਸਾਲ ਦੀ ਉਮਰ ਵਿੱਚ, ਉਹਨਾਂ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਬੱਚਿਆਂ ਨੂੰ ਵਿਆਹ ਦਿਆ ਕਰਦੇ ਸਨ। 11 ਸਾਲ ਦੀ ਉਮਰ ਵਿੱਚ ਭਾਈਆ ਜੈ ਰਾਮ ਜੀ ਨਾਲ ਹੋ ਗਿਆ ਸੀ। ਭਾਈਆ ਜੈ ਰਾਮ ਜੀ ਸੁਲਤਾਨਪੁਰ ਵਿੱਚ ਆਮਲ ਸਨ, ਸਰਕਾਰੀ ਨੌਕਰ ਸਨ ਤੇ ਪੈਮਾਇਸ਼ ਕਰਨ ਤੇ ਕਰ ਲੈ ਟੈਕਸ ਲੈਣ ਲਈ ਤਲਵੰਡੀ ਆਇਆ ਜਾਇਆ ਕਰਦੇ ਸਨ। ਰਾਏ ਬੁਲਾਰ ਜੋ ਤਪੇ ਦਾ ਰਾਜਾ ਸੀ, ਇਹ ਰਿਸ਼ਤਾ ਉਸਨੇ ਪੱਕਾ ਕਰਵਾ ਦਿੱਤਾ ਵਿੱਚ ਪੈ ਕੇ। ਭਾਵੇਂ ਨਾਨਕੀ ਜੀ ਸੁਲਤਾਨਪੁਰ ਚਲੇ ਗਏ, ਪਰ ਵੀਰ ਦਾ ਪਿਆਰ ਉਹਨਾਂ ਨੂੰ ਮੁੜ ਮੁੜ ਤਲਵੰਡੀ ਖਿੱਚ ਲਿਆਉਂਦਾ ਰਿਹਾ। ਭਾਈ ਜੈ ਰਾਮ ਜੀ ਨੂੰ ਜਦ ਪਤਾ ਲੱਗਾ ਕਿ ਦੌਲਤ ਖਾਨ ਪਾਸ ਮੋਦੀ ਦੀ ਥਾਂ ਖਾਲੀ ਹੋਈ ਹੈ, ਤਾਂ ਉਸ ਸਮੇਂ ਦੌਲਤ ਖਾਨ ਨੂੰ ਕਿਹਾ, ਖਾਨ ਜੀ ਮੇਰਾ ਇੱਕ ਸਾਕ ਹੈ ਔਰ ਮਰਦਾਨਾ ਆਦਮੀ ਹੈ, ਪਰ ਭਾਵ ਕੇ ਪੂਰਾ ਲਾਇਕ ਆਂਦ ਵੀ ਹੈ, ਖੂਬ ਲਾਇਕ ਹੈ, ਮੋਹਿਮ ਸਰ ਕਰਨ ਵਾਲਾ ਹੈ, ਅਰਬੀ ਫਾਰਸੀ ਤੇ ਹੋਰ ਵਿਦਿਆ ਤੋਂ ਜਾਣੂ ਹੈ। ਦੌਲਤ ਖਾਨ ਨੇ ਹਾਮੀ ਭਰੀ ਤੇ ਜੈ ਰਾਮ ਜੀ ਗੁਰੂ ਨਾਨਕ ਜੀ ਨੂੰ ਸੁਲਤਾਨਪੁਰ ਲੈ ਆਏ। ਦੌਲਤ ਖਾਨ ਨੇ ਨਿਰਸ਼ਲ ਤੇ ਨਿਰਕਪਟ ਚਿਹਰਾ ਦੇ ਕੇ ਉਸੇ ਸਮੇਂ ਆਖਦਾ, ਇਹ ਤਾਂ ਕੋਈ ਔਰੀਆ ਹੈ, ਮਰਦ ਖੁਦਾ ਦੀ ਸੂਰਤ ਨਜ਼ਰ ਆਉਂਦਾ, ਮੋਦੀ ਦਾ ਕੰਮ ਕਿਸ ਤਰ੍ਹਾਂ ਨਿਭਾਊਗਾ। ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ, ਸਭ ਕੰਮ ਕਰਤਾਰ ਦੇ ਹੱਥ ਹਨ, ਆਦਮੀ ਦਾ ਉਦਮ ਹੀ ਉਹੀ ਸਫਲ ਕਰਨ ਵਾਲਾ ਹੈ। ਖਾਨ ਜੀ, ਇਹ ਵੀ ਸੱਚ ਹੈ ਕਿ ਬੇਬੇ ਜੀ ਨੇ ਜੇ ਵੱਸ ਹੁੰਦਾ ਤਾਂ ਵੀਰ ਨੂੰ ਨੌਕਰੀ ਕਰਨ ਹੀ ਨਾ ਦਿੰਦੀ। ਭਾਈ ਜੈ ਰਾਮ ਜੀ ਵੀ ਬੇਬੇ ਨਾਨਕੀ ਜੀ ਨੂੰ ਪੂਰਾ ਆਦਰ ਮਾਣ ਦਿੰਦੇ। ਨਾਨਕੀ ਦੁਆਰਾ ਨਾਨਕ ਨਾਲ ਜੁੜੇ ਹੋਣ ਕਾਰਨ ਨਾਨਕੀ ਨੂੰ ਉਹ ਬੜੀ ਉੱਚੀ ਥਾਂ ਆਪਣੇ ਹਿਰਦੇ ਵਿੱਚ ਥਾਂ ਦਿੰਦੇ ਸਨ, ਅਰਥਾਤ ਸਤਿਕਾਰ ਕਰਦੇ ਸਨ। ਤਾਂ ਹੀ ਇੱਕ ਵਾਰ ਕਹਿ ਦਿੱਤਾ ਸੀ, ਬਹੁ ਜੀ ਤੂੰ ਨਾਨਕ ਦੀ ਭੈਣ ਹੈ, ਤੈਨੂੰ ਵੀ ਇਸ ਦਾ ਕੋਈ ਅਸਰ ਹੈ? ਅਸੀਂ ਐਵੇਂ ਭਰਮ ਵਿੱਚ ਭਟਕਦੇ ਹਾਂ, ਧਨ ਪਰਮੇਸ਼ਰ ਦੀ ਹੈ, ਧਨ ਪਰਮੇਸ਼ਰ ਜੀ ਹੈ ਅਤੇ ਨਾਨਕ ਜੀ ਹੈ ਅਤੇ ਤੂੰ ਵੀ ਧਨ ਹੈ ਜੋ ਇਸ ਦੀ ਭੈਣ ਹੈ ਅਤੇ ਥੋੜੇ ਥੋੜੇ ਅਸੀਂ ਵੀ ਧਨ ਹਾਂ ਜੋ ਤੇਰੇ ਨਾਲ ਸਾਡਾ ਸੰਯੋਗ ਹੈ। ਬੇਬੇ ਨਾਨਕ ਜੀ ਤਰ੍ਹਾਂ ਜੈ ਰਾਮ ਜੀ ਵੀ ਨਾਨਕ ਜੀ ਨਾਲ ਸਨੇਹ ਕਰਦੇ ਸਨ। ਪਿਤਾ ਕਾਲੂ ਜੀ ਵੀ ਜੈ ਰਾਮ ਜੀ ਕੋਲੋਂ ਸਲਾਹ ਮੰਗਦੇ, ਉਹ ਨੇਕ ਤੇ ਠੀਕ ਸਲਾਹ ਦਿੰਦੇ। ਨਾਨਕੀ ਜੀ ਦੇ ਕਹਿਣ ਤੇ ਹੀ ਉਹਨਾਂ ਨੇ ਦੌਲਤ ਖਾਨ ਨਾਲ ਨਾਨਕ ਜੀ ਲਈ ਗੱਲ ਕੀਤੀ ਸੀ। ਨਿਰੀਆਂ ਵਧਾਈਆਂ ਹੀ ਨਹੀਂ, ਭੈਣ ਨੂੰ ਵੀਰ ਲਈ ਗੱਲਾਂ ਵੀ ਸੁਣਨੀਆਂ ਪੈਂਦੀਆਂ ਸਨ, ਕਈ ਮਿਹਣੇ ਤਾਣੇ ਵੀ ਸਹਾਰਨੇ ਪੈਂਦੇ ਸਨ। ਪਰ ਮਜਾਲ ਕੀ ਉਹਨਾਂ ਸਾਹਮਣੇ ਕੋਈ ਗੁਰੂ ਦੀ ਨਿੰਦਿਆ ਕਰ ਸਕੇ। ਸੁਲਤਾਨਪੁਰ ਲੋਧੀ ਦਾ ਕੰਮ ਕਰਕੇ ਜਦ ਵੀਰ ਨੂੰ ਕੋਈ ਸਾਲ ਹੋ ਗਏ ਤਾਂ ਇੱਕ ਵਾਰੀ ਗੁਰੂ ਜੀ ਦੀ ਸੱਸ ਬੀਬੀ ਚੰਦੋ ਰਾਣੀ ਨੇ ਆ ਕੇ ਖੂਬ ਜੜੀਆਂ ਕੱਟੀਆਂ ਸੁਣਾਈਆਂ ਤੇ ਉਹ ਇੱਥੋਂ ਤੱਕ ਆ ਗਈ ਕਿ ਉਸਦੀ ਧੀ ਸੁਲੱਖਣੀ ਦਾ ਰਤਾ ਵੀ ਕੱਪੜੇ ਲੋਤੇ ਦਾ ਧਿਆਨ ਨਹੀਂ ਰੱਖਿਆ ਜਾਂਦਾ। ਉਹ ਹੀ ਆਪਣੇ ਵੀਰ ਨੂੰ ਸਮਝਾਏ ਜੋ ਉੱਤਰ ਬੇਬੇ ਨਾਨਕ ਜੀ ਨੇ ਚੰਦੋ ਜੀ ਨੂੰ ਦਿੱਤਾ, ਉਸ ਤੋਂ ਉਹਨਾਂ ਦਾ ਵੀਰ ਪਿਆਰ ਤਾਂ ਡਲਕਾ ਮਾਰਦਾ ਹੀ ਹੈ। ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦੀ ਇੱਕ ਹੋਰ ਨਿਰਾਲੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਬੇਬੇ ਨਾਨਕ ਜੀ ਨੇ ਕਿਹਾ, ਸੁਣ ਮਾਸੀ, ਫਿਰ ਆਪਣੇ ਭਰਾ ਦੇ ਗੁਰੂ ਜੀ ਦੀ ਸੱਸ ਨੂੰ ਸੁਣਾਉਂਦੇ ਨੇ, ਭੈਣ ਜੀ ਸੁਣ ਮਾਸੀ, ਮੈਂ ਭਰਾਓ ਤਾਂ ਹੀ ਕੀ ਸਮਝਾਵਾਂ, ਭਰਾਓ ਮੇਰਾ ਚੋਰ ਨਹੀਂ, ਯਾਰ ਨਹੀਂ, ਜੁਆਰੀਆ ਨਹੀਂ, ਕੋਈ ਬੁਰਾ ਕੰਮ ਨਹੀਂ ਕਰਦਾ, ਮੈਂ ਉਸਨੂੰ ਕੀ ਸਮਝਾਵਾਂ। ਉਹ ਦਾਨ ਪੁੰਨ ਕਰਦਾ, ਨੰਗੇ ਭੁੱਖੇ ਨੂੰ ਦਿੰਦਾ ਤਾਂ ਆਪਣੀ ਖੱਟੀ ਕਮਾਈ ਵਿੱਚੋਂ ਕਰਦਾ, ਮੈਂ ਕੀ ਸਮਝਾਵਾਂ, ਆਪਣੀ ਕਮਾਈ ਵਿੱਚੋਂ ਭਾਵੇਂ ਜੋ ਚਾਹੇ ਸੋ ਕਰੇ। ਮਾਸੀ ਜੀ, ਉਲਾਮੇ ਤਾਂ ਤੁਸੀਂ ਤਾਂ ਦੇਵੋ ਜੇ ਤੁਹਾਡੀ ਧੀ ਕੋਈ ਨੰਗੀ ਭੁੱਖੀ ਰਹਿੰਦੀ ਹੋਵੇ, ਅਸੀਂ ਇਸ ਨੂੰ ਮੂੰਹੋਂ ਕੁਝ ਆਖੀਏ, ਸਵਾਦ ਅਸੀਂ ਇਸ ਮੂੰਹ ਤੁਹਾਨੂੰ ਕੁਝ ਆਖੀਏ, ਇਹ ਸਵਾਦ ਨਹੀਂ ਦਿੰਦਾ। ਤੂੰ ਸੁਣ ਮਾਸੀ, ਗਹਿਣੇ ਦੀ ਜਾਏ ਗਹਿਣਾ, ਕੱਪੜੇ ਦੀ ਜਾਏ ਕੱਪੜਾ, ਅੰਨ ਦੀ ਜਾਏ ਅੰਨ ਹੈ, ਤੇ ਮੈਂ ਅਸਤ ਕਰਦੀ ਰਹਿੰਦੀ ਹਾਂ। ਭਾਬੀ ਤੋਂ ਬਿਨਾਂ ਮੈਂ ਇਸ ਦੇ ਮੂੰਹੋਂ ਕਦੀ ਬੋਲ ਇਹਨੂੰ ਕਦੀ ਸੱਦਿਆ ਨਹੀਂ। ਇਹ ਸਭ ਕੁਝ ਸੁਣ ਕੇ ਚੰਦੋ ਰਾਣੀ ਚੁੱਪ ਕਰ ਗਈ, ਕੋਈ ਜਵਾਬ ਨਾ ਦੇ ਸਕੀ ਤੇ ਚਲੀ ਗਈ। ਸੁਲਤਾਨਪੁਰ ਵਿੱਚ ਹੀ ਉਹ ਪਾਵਨ ਰਿਹਾਇਸ਼ ਹੈ ਜਿੱਥੇ ਬੇਬੇ ਨਾਨਕ ਜੀ ਤਕਰੀਬਨ 43 ਸਾਲ ਰਹੇ। ਉੱਥੇ ਹੀ ਖੂਹ ਹੈ ਜੋ ਪਿਆਸਿਆਂ ਦੀ ਪਿਆਸ ਹੋਣ ਤੱਕ ਬੁਝਾਉਂਦਾ ਹੈ। ਉੱਥੇ ਇੱਕ ਐਸਾ ਬਿਰਸ਼ ਹੈ ਜੋ ਥੱਕੇ ਹਾਰਿਆਂ ਦੀ ਥਕਾਵਟ ਹੋਣ ਤੱਕ ਮਿਟਾਉਂਦਾ ਹੈ। ਉਹ ਇੱਥੇ ਹੀ ਤੰਦੂਰ ਹੈ ਜੋ ਹਰ ਇੱਕ ਦੀ ਭੁੱਖ ਦਾ ਖਿਆਲ ਹਰ ਵਕਤ ਬਲਦਾ ਹੀ ਰਹਿੰਦਾ ਹੈ, ਹਰ ਵਕਤ ਲੰਗਰ ਆਏ ਗਏ ਲਈ ਰਹਿੰਦਾ ਹੈ। ਇਸ ਥਾਂ ਦੀ ਮਹੱਤਤਾ ਨੂੰ ਜਾਣਦੇ ਹੋਏ ਵੀਰ ਦੇ ਆਉਣ ਤੇ ਉਹ ਥਾਂ ਬੇਬੇ ਨੇ ਗੁਰੂ ਨਾਨਕ ਜੀ ਨੂੰ ਦੇ ਦਿੱਤੀ। ਆਪ ਛੋਟੇ ਮਕਾਨ ਵਿੱਚ ਚਲੇ ਗਏ ਤਾਂ ਕਿ ਨਾਨਕ ਦਾ ਵਿਹੜਾ ਸਦਾ ਖੁੱਲ੍ਹਾ ਰਹੇ। ਬੱਚੇ ਅੱਜ ਵੀ ਗਾਉਂਦੇ ਹਨ, ਨਾਨਕ ਦਾ ਘਰ ਕਿਹੜਾ ਜਿਸ ਦਾ ਖੁੱਲ੍ਹਾ ਵਿਹੜਾ। ਜਦ ਗੁਰੂ ਜੀ ਪਹਿਲੀ ਉਦਾਸੀ ਲਈ ਜਗਤ ਜਲੰਦੇ ਨੂੰ ਤਾਰਨ ਲਈ ਨਿਕਲੇ ਤਾਂ ਮਰਦਾਨੇ ਲਈ ਰਬਾਬ ਉਚੇਤੇ ਤੌਰ ਤੇ ਫਰਿੰਦੇ ਤੋਂ ਬਣਾਉਣ ਲਈ ਰਕਮ ਨਾਨਕੀ ਜੀ ਕੋਲੋਂ ਮੰਗ ਕੇ ਲਈ ਤਾਂ ਕਿ ਜਦ ਵੀ ਰਬਾਬ ਦੀ ਸੁਰ ਨਿਕਲੇ ਭੈਣ ਦਾ ਮਿੱਠਾ ਪਿਆਰ ਨਾਲ ਰਵੇ। ਇਹੀ ਵਜ੍ਹਾ ਹੈ ਕਿ ਵੀਰ ਨਾਨਕ ਜਦ ਪਹਿਲੀ ਉਦਾਸੀ ਉਪਰੰਤ ਮੁੜੇ ਤਾਂ ਸਿੱਧਾ ਸੁਲਤਾਨਪੁਰ ਭੈਣ ਨਾਨਕੀ ਜੀ ਕੋਲ ਗਏ। ਮਰਦਾਨਾ ਜੀ ਨੇ ਉਦਾਸੀ ਦਾ ਸਾਰਾ ਹਾਲ ਸੁਣਾਉਣਾ ਸ਼ੁਰੂ ਕੀਤਾ ਤਾਂ ਉੱਚੀ ਅਵਸਥਾ ਨੂੰ ਪਾਈ ਨਾਨਕੀ ਜੀ ਨੇ ਮਰਦਾਨਾ ਜੀ ਨੂੰ ਕੋਲ ਬੁਲਾ ਕੇ ਕਿਹਾ, ਪਰਮੇਸ਼ਰ ਲੋਕਾਂ ਦੀ ਗੱਲ ਸੰਸਾਰ ਦੇ ਲੋਕਾਂ ਨੂੰ ਨਹੀਂ ਦੱਸੀ ਦੀ। ਦੂਜੀ ਉਦਾਸੀ ਵੇਲੇ 1518 ਦੇ ਅਖੀਰ ਵਿੱਚ ਜਦੋਂ ਗੁਰੂ ਜੀ ਸੁਲਤਾਨਪੁਰ ਪੁੱਜੇ ਤਾਂ ਨਾਨਕੀ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਵੇਖ ਕੇ ਵੀਰ ਨੂੰ ਰੁਕ ਜਾਣ ਲਈ ਕਿਹਾ। ਬੇਬੇ ਨਾਨਕੀ ਦਾ ਸੰਸਕਾਰ ਗੁਰੂ ਨਾਨਕ ਜੀ ਨੇ ਆਪਣੀ ਹੱਥੀਂ ਕੀਤਾ। ਬੇਬੇ ਨਾਨਕੀ ਜੀ ਦੇ ਅਕਾਲ ਚਲਾਣੇ ਦੇ ਤੀਜੇ ਦਿਨ ਭਾਈ ਜੈ ਰਾਮ ਜੀ ਵੀ ਚੜ੍ਹਾਈ ਕਰ ਗਏ। ਉਹਨਾਂ ਦਾ ਸੰਸਕਾਰ ਵੀ ਗੁਰੂ ਨਾਨਕ ਜੀ ਨੇ ਕੀਤਾ ਤੇ ਦੋਵਾਂ ਦੇ ਫੁੱਲ ਇਕੱਠੇ ਹੀ ਵੇਈ ਨਦੀ ਵਿੱਚ ਪ੍ਰਵਾਹ ਕਰ ਦਿੱਤੇ, ਜਿੱਥੇ ਵੇਈ ਦਾ ਉਪਦੇਸ਼ ਨਾ ਕੋਈ ਹਿੰਦੂ ਨਾ ਮੁਸਲਮਾਨ ਚਾਰ ਚੱਕ ਪ੍ਰਸਿੱਧ ਹੈ, ਉੱਥੇ ਵੇਈ ਵੀਰ ਤੇ ਭੈਣ ਦੇ ਪਿਆਰ ਅਤੇ ਪਤੀ ਪਤਨੀ ਦੇ ਸੁਨੇਹ ਨੂੰ ਲਗਾਤਾਰ ਵਹਿ ਕੇ ਸੁਣਾਈ ਚਲੀ ਜਾ ਰਹੀ ਹੈ। ਜਦ ਮਰਦਾਨਾ ਜੀ ਦਾ ਅਕਾਲ ਚਲਾਣਾ ਹੋਇਆ ਸੀ ਤਾਂ ਗੁਰੂ ਨਾਨਕ ਜੀ ਦੇ ਮੂੰਹੋਂ ਨਿਕਲਿਆ ਸੀ, ਟੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਯੋਗ। ਬੜੇ ਕਮਾਲ ਦੀ ਗੱਲ ਹੈ ਕਿ ਸਰੀਰ ਆਤਮਾ ਦੇ ਸੰਬੰਧ ਨੂੰ ਦਰਸਾਉਣ ਲਈ ਗੁਰੂ ਨਾਨਕ ਜੀ ਨੇ ਭੈਣ ਭਰਾ ਦੇ ਪਿਆਰ ਨਾਲ ਹੀ ਤੁਲਨਾ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦ ਵੀਰ ਰੂਪੀ ਆਤਮਾ ਸਰੀਰ ਨੂੰ ਛੱਡਦੀ ਹੈ ਤਾਂ ਐਸਾ ਵਿਯੋਗ ਉੱਠਦਾ ਹੈ ਭੈਣ ਨੂੰ ਕਿ ਉਹ ਵਿਯੋਗ ਵਿੱਚ ਹੀ ਸੜ ਬਲ ਜਾਂਦੀ ਹੈ। ਬਾਣੀ ਦੀ ਤੁਕ ਹੈ, ਬੀਰਾ ਬੀਰਾ ਕਰ ਰਹੀ ਬੀਰ ਭਏ ਬਹਿਰਾਏ, ਬੀਰ ਚਲੇ ਘਰ ਆਪਣੇ ਬਹਿਣ ਬਿਰਹਿ ਜਲ ਜਾਏ। ਅਰਥਾਤ ਜੋ ਆਤਮਾ ਹੈ ਉਹਨੂੰ ਸਰੀਰ ਜੋ ਹੈ ਉਹ ਵੀਰਾ ਵੀਰਾ ਕਹਿ ਕੇ ਬੁਲਾਉਂਦੀ ਹੈ, ਪਰ ਵੀਰ ਜਿਹੜਾ ਉਹ ਅੰਤ ਸਮੇਂ ਪਰਾਇਆ ਹੋ ਜਾਂਦਾ, ਉਹ ਆਪਣੇ ਘਰ ਜਾ ਜਾਂਦਾ ਹੈ ਤੇ ਭੈਣ ਜਿਹੜੀ ਹੈ ਉਹ ਉਸਦੇ ਵਿਛੋੜੇ ਦੀ ਅੱਗ ਵਿੱਚ ਸੜਦੀ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਜਦ ਗੁਰੂ ਨਾਨਕ ਜੀ ਦੀ ਉਦਾਸੀਆਂ ਤੇ ਜਾਂਦੇ ਸਨ ਤਾਂ ਭੈਣ ਲਈ ਬਿਰਹਾ ਦੀ ਪੀੜ ਚਰਨੀ ਝੱਲਣੀ ਮੁਸ਼ਕਲ ਹੋ ਜਾਂਦੀ ਸੀ। ਸੋ ਇਹ ਲੇਖ ਇੱਕ ਬੀਬੀ ਨੇ ਬੇਬੇ ਨਾਨਕੀ ਜੀ ਦੀ ਤਸਵੀਰ ਆਪਣੇ ਸ਼ਬਦਾਂ ਦੇ ਵਿੱਚ ਖਿੱਚੀ ਹੈ। ਹੁਣ ਜਿਹੜੀ ਤੁਹਾਡੀ ਜਾਣਕਾਰੀ ਹੈ ਉਹ ਵੀ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੀ ਕਿਰਪਾ ਕਰੋ
ਜੀ। ਤਾਇਆ ਜੀ, ਮੈਨੂੰ ਲੱਗਦਾ ਨਹੀਂ ਕਿ ਕੋਈ ਵਾਧੂ ਜਾਣਕਾਰੀ ਹੋਏਗੀ, ਕਿਉਂਕਿ ਇਹਨਾਂ ਨੇ ਬੀਬੀ ਉਹਨਾਂ ਨੇ ਬੜਾ
ਤੁਹਾਡਾ ਤੁਹਾਡਾ ਆਹ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਜਦ ਕਦੀ ਤੁਹਾਡੇ ਮੂੰਹੋਂ ਤੋਂ ਇਹ ਨਿਕਲਿਆ ਨਾ ਕਿ ਵੀ ਤੁਹਾਨੂੰ ਮੇਰੇ ਨਾਲ ਵੱਧ ਜਾਣਕਾਰੀ ਨਹੀਂ।
ਹਾਂਜੀ, ਨਹੀਂ ਬਹੁਤ ਦੇਖੋ ਤੁਹਾਡਾ ਵੀ ਵਡੱਪਣ ਹੈ ਨਾ ਵੀ ਤੁਸੀਂ ਉਹ ਬੀਬੀ ਦਾ ਲੇਖ ਪੜ੍ਹ ਕੇ ਸੁਣਾਇਆ ਤੇ ਤੁਹਾਨੂੰ ਵੀ ਲੱਗਿਆ ਵੀ ਇਹਨੇ ਸਾਰਾ ਕੁਝ ਸਹੀ ਲਿਖਿਆ ਹੋਇਆ। ਕਾਫੀ ਰਿਸਰਚ ਕਰਨੀ ਪੈਂਦੀ, ਤੁਹਾਨੂੰ ਖੁਦ ਨੂੰ ਪਤਾ ਹੈ ਕਿ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਦੇ ਬਾਰੇ ਅਸੀਂ ਗੱਲ ਕਰਨੀ ਹੈ ਤਾਂ ਕਿੰਨਾ ਡੰਗਾਈ ਦੇ ਵਿੱਚ ਕਿੰਨਾ ਚਿੰਤਨ ਕਰਨਾ ਪੈਂਦਾ ਹੈ ਨਾ। ਸੋ ਪਰ
ਗੁਰੂ ਨਾਨਕ ਸਾਹਿਬ ਜੀ ਨੇ ਤੇ ਇਹ ਵੀ ਜਨ ਸਾਖੀਆਂ ਚ ਆਉਂਦਾ ਹੈ ਵੀ ਭੈਣ ਤੇਰਾ ਸਾਡਾ ਅੱਜ ਦਾ ਹੀ ਸੰਬੰਧ ਨਹੀਂ, ਸਾਡਾ ਆਪਣਾ ਕਈ ਜਨਮਾਂ ਦਾ ਸੰਬੰਧ ਚਲੇ ਆ ਰਿਹਾ। ਯਾਨੀ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਿਹੜਾ ਇਸ ਲੇਖ ਵਿੱਚ ਨਹੀਂ ਹੋਇਆ, ਕਿਉਂਕਿ ਕਿਸੇ ਵੀ ਲੇਖ ਵਿੱਚ ਜਾਂ ਲੈਕਚਰ ਵਿੱਚ ਜਾਂ ਕਿਤਾਬ ਵਿੱਚ ਸਾਰਾ ਕੁਝ ਨਹੀਂ ਆ ਸਕਦਾ ਹੁੰਦਾ, ਕਿਉਂਕਿ ਵਾਪਰਦਾ ਤੇ ਸਾਗਰ ਸਮਾਨ ਆ ਤੇ ਲਿਖਤ ਦੇ ਵਿੱਚ ਕੇਵਲ ਬੂੰਦ ਸਮਾਨ ਹੀ ਆਉਂਦਾ ਹੁੰਦਾ ਆ। ਸੋ ਇਹ ਯਾਨੀ ਜਦੋਂ ਅਸੀਂ ਕੋਈ ਸੁਣਦੇ ਹਾਂ ਨਾ ਇੱਕ ਤੋਂ ਵਧੇਰੇ ਕਿਤਾਬਾਂ ਇੱਕ ਘਟਨਾ ਬਾਰੇ ਇਤਿਹਾਸਕ ਬਾਰੇ ਪੜ੍ਹਦੇ ਹਾਂ ਤੇ ਕਈ ਵਾਰੀ ਥੋੜੀ ਸਮਝ ਨਾਲ ਕਨਫਿਊਜ਼ ਹੋ ਜਾਂਦਾ ਵੀ ਉਹਨੇ ਆਹ ਲਿਖਿਆ ਉਹਨੇ ਆਹ ਲਿਖਿਆ। ਨਹੀਂ, ਜਿਹੜਾ ਜਿਹੜਾ ਕਿਸੇ ਦੀ ਸਮਝ ਵਿੱਚ ਆਇਆ ਮੰਨਣ ਵਿੱਚ ਆਇਆ ਉਹਨੇ ਉਸ ਤਰ੍ਹਾਂ ਲਿਖ ਦਿੱਤਾ, ਉਸ ਤਰ੍ਹਾਂ ਪੜ੍ਹ ਕੇ ਸੁਣਾ ਦਿੱਤਾ, ਸਾਰਾ ਕੁਝ ਨਹੀਂ ਦੱਸਿਆ ਜਾ ਸਕਦਾ।
ਮੈਨੂੰ ਮੈਂ ਅਨੁਭਵ ਕੀਤਾ ਜਦੋਂ ਨਨਕਾਣਾ ਸਾਹਿਬ ਗਏ, ਤੁਸੀਂ ਤਾਂ ਕਈ ਵਾਰੀ ਜਾ ਆਏ ਹੋ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਸ਼ਾਇਦ ਡੇਰਾ ਸਾਹਿਬ ਹੈ ਜਿੱਥੇ ਉਹ ਸੱਚਾ ਸੌਦਾ ਕਰਕੇ ਵਾਪਸ ਜਦੋਂ ਛੋਟੇ ਸੀ ਤਾਂ ਆਏ ਸੀਗੇ।
ਉਹ ਨਨਕਾਣੇ ਸਾਹਿਬ ਤੋਂ ਹਟਵਾਂ ਖਰਾ ਸੌਦਾ ਉਹ
ਨਹੀਂ 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 ਲਾਗੇ ਹੀ ਹੈ ਉੱਥੇ ਜਿੱਥੇ ਸਰਾਂ ਬਣੀਆਂ ਹੋਈਆਂ ਨੇ, ਮਤਲਬ ਨਨਕਾਣਾ ਸਾਹਿਬ ਦੇ ਵਿੱਚ ਹੀ ਹੈ
ਤੰਬੂ ਸਾਹਿਬ, ਤੰਬੂ ਸਾਹਿਬ ਗੁਰਦੁਆਰਾ,
ਹਾਂਜੀ ਹਾਂਜੀ ਗੁਰਦੁਆਰਾ ਤੰਬੂ ਸਾਹਿਬ।
ਉੱਥੇ ਮਹਾਰਾਜ ਉਹ ਤੰਬੂ ਵਰਗਾ ਸੀ ਨਾ ਵਣ ਦਾ ਦਰਖਤ, ਉਹਦੇ ਵਿੱਚ ਆਣ ਕੇ ਛੁਪ ਕੇ ਬਹਿ ਗਏ ਸੀਗੇ।
ਹਾਂਜੀ, ਅਸੀਂ ਉਹ ਮੈਂ ਵੀਡੀਓ ਵੀ ਪਾਇਆ ਹੋਇਆ ਉਹਦਾ ਬਣਾਇਆ ਹੋਇਆ, ਲੋਕ ਦੇਖ ਸਕਦੇ ਨੇ ਸਾਡੇ ਯੂਟਿਊਬ ਤੇ। ਪਰ ਤਾਇਆ ਜੀ, ਮੈਂ ਨਾ ਜਦੋਂ ਉੱਥੇ ਤੰਬੂ ਸਾਹਿਬ ਗੁਰਦੁਆਰਾ ਦੇ ਵਿੱਚ ਅਸੀਂ ਰਹਿਸ਼ ਵੀ ਸਾਡੀ ਉੱਥੇ ਹੀ ਸੀਗੀ ਤੇ ਉਹ ਬਣ ਦੇ ਵਿੱਚ ਮੈਂ 2-3 ਵਾਰੀ ਗਿਆ ਤੇ ਚਲੋ ਉਸ ਦੀ ਜਿਹੜੀ ਮਹੱਤਤਾ ਹੈ ਉਹ ਵੀ ਸਾਨੂੰ ਪਤਾ ਸੀਗੀ ਵੀ ਇੱਥੇ ਕੀ ਹੋਇਆ, ਉੱਥੇ ਦੁਬਾਰਾ ਦੱਸਿਆ ਵੀ ਗਿਆ ਸਾਨੂੰ। ਤਾਂ ਮੈਂ ਉੱਥੇ ਬੈਠ ਕੇ ਨਾ ਮਤਲਬ ਜਦੋਂ ਮੈਂ ਮਹਿਸੂਸ ਕਰ ਰਿਹਾ ਸੀ, ਅਨੁਭਵ ਕਰ ਰਿਹਾ ਸੀ, ਤਾਂ ਮੈਨੂੰ ਬਿਲਕੁਲ ਯਾਦ ਹੈਗਾ ਕਿ ਉਦੋਂ ਮੈਂ ਫੀਲਿੰਗ ਸੀਗੀ ਵੀ ਬੇਬੇ ਨਾਨਕੀ ਕਿਸ ਤਰ੍ਹਾਂ ਨਾਲ ਆਈ ਸੀ ਪਿਤਾ ਜੀ ਦੇ, ਕਿਉਂਕਿ ਉਹਨਾਂ ਨੇ ਚਪੇੜ ਮਾਰੀ ਸੀ ਨਾ ਬਾਬਾ ਨਾਨਕ ਦੇ ਤੇ ਬਾਬਾ ਕਲਿਆਣ ਦਾਸ ਜੀ ਨੇ, ਤੇ ਉਹਨਾਂ ਨੇ ਕਿਹਾ ਸੀਗਾ ਕਿਉਂ ਮਾਰਦਾ ਮੇਰੇ ਵੀਰ ਨੂੰ, ਹਨਾ ਆਪਣੇ ਬਾਪ ਦੇ ਨਾਲ ਡਿਸਗਰੀਮੈਂਟ ਹੋਇਆ ਸੀਗਾ। ਦੇਖੋ ਇੱਕ ਮੈਂ ਮਹਿਸੂਸ ਕਰਦਾ ਕਿ ਵੱਡੀਆਂ ਭੈਣਾਂ ਜਿਹੜੀਆਂ ਨੇ ਉਹ ਕਿੰਨਾ ਹਰਟ ਹੁੰਦੀਆਂ ਨੇ, ਕਿੰਨਾ ਉਹਨਾਂ ਨੂੰ ਦੁੱਖ ਲੱਗਦਾ ਜਦੋਂ ਛੋਟੇ ਭਰਾ ਦੇ ਉਹਦੀ ਮਾਂ ਜਾਂ ਬਾਪ ਨੂੰ ਝਿੜਕਾ ਮਾਰੇ ਜਾਂ ਉਹਦੇ ਚਪੇੜ ਮਾਰੇ, ਤਾਂ ਉਹਨੂੰ ਬੜਾ ਦੁੱਖ ਲੱਗਿਆ। ਮੈਂ ਨਾ ਉਹ ਚੀਜ਼ ਸੱਚੀ ਮਹਿਸੂਸ ਕੀਤੀ ਉਸ ਥਾਂ 'ਤੇ ਬੈਠ ਕੇ ਕਿ ਉਹ ਉੱਥੇ ਲੁਕਿਆ ਬੈਠਾ ਸੀ ਆਪਣੇ ਬਾਪ ਦੇ ਡਰ ਤੋਂ ਜਾਂ ਜਿੱਦਾਂ ਵੀ ਹੈਗਾ, ਅਤੇ ਉਹ ਉਹਨੂੰ ਲੱਭ ਰਿਹਾ ਸੀ, ਲੱਭ ਕੇ ਉਹਨੂੰ ਝਿੜਕ ਰਿਹਾ ਸੀ, ਉਹਨੇ ਮਾਰਿਆ ਵੀ, ਅਤੇ ਬੇਬੇ ਨਾਨਕੀ ਵੀ ਨਾਲ ਸੀ ਆਪਣੇ ਭਰਾ ਨੂੰ ਬਚਾ ਰਹੀ ਸੀ। ਮਤਲਬ ਮੈਂ ਉਸ ਜਗ੍ਹਾ 'ਤੇ ਜਾ ਕੇ ਮਹਿਸੂਸ ਕੀਤਾ ਇਹ ਸਾਰਾ ਕੁਛ। ਤੇ ਇਹ ਜਿਹੜੇ ਹਾਂਜੀ
ਹਾਂਜੀ ਉਹ ਨਾ ਪ੍ਰੋਫੈਸਰ ਸਾਹਿਬ ਸਰਾਂ ਨੇ ਨਾ ਆਪਣੀ ਜੀਵਨੀ ਵਿੱਚ ਲਿਖੀ ਆ, ਭਾਈ ਹੀਰਾ ਸਿੰਘ ਰਾਗੀ ਹੋਏ ਨੇ ਇੱਥੇ ਆਪਣਾ ਨਿਊ ਕਾਸਲ ਹੈ ਨਾ, ਅਮਰਜੀਤ ਸਿੰਘ ਚਾਵਲਾ ਜੀ ਇਹ ਉਹਨਾਂ ਦੇ ਵੰਸ਼ਜ ਨੇ, ਤੇ ਹਰ ਸਾਲ ਉਹਨਾਂ ਦੀ ਯਾਦ ਚ ਇੱਥੇ ਕੀਰਤਨ ਦਰਬਾਰ ਬੱਚਿਆਂ ਦਾ ਕਰਾਉਂਦੇ ਨੇ ਸਿਡਨੀ ਵਿੱਚ। ਤੇ ਉਹ ਭਾਈ ਹੀਰਾ ਸਿੰਘ ਹੋਰੀ ਸੀ, ਉਹ ਇਹ ਸਾਖੀ ਨੂੰ ਨਾ ਬੜੇ ਪ੍ਰੇਮ ਨਾਲ ਸੁਣਾਉਂਦੇ ਹੁੰਦੇ ਸੀ ਵਿਰਾਗ ਚ, ਕੀਰਤਨ ਵਿਆਖਿਆ ਵਾਲਾ ਕੀਰਤਨ, ਕੀਰਤਨ ਦੇ ਵਿਆਖਿਆ ਕਰਦੇ ਹੋਏ। ਉਹ ਕਹਿੰਦੇ ਇੱਕ ਵਾਰੀ ਉਹਨੇ ਡੇਰਾ ਸਾਹਿਬ ਕੀਰਤਨ ਕਰਨ ਆਉਣਾ ਸੀ ਤੇ ਅਸੀਂ ਵੀ ਸੁਣਨ ਚਲੇ ਗਏ, ਤੇ ਇੱਕ ਸਿੱਖ ਦੂਜੇ ਸਿੱਖ ਨੂੰ ਨਾ ਉਹਨਾਂ ਦੇ ਖਿਲਾਫ ਬੜੀਆਂ ਗੱਲਾਂ ਕਰ ਰਿਹਾ, ਇਹ ਬੜਾ ਪਖੰਡੀ ਆ, ਇਹ ਬੜਾ ਉਹ ਹੈ, ਇਹ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕਢਾਉਂਦਾ ਆ, ਉਹ ਹੈ। ਤੇ ਕਹਿੰਦਾ ਵੀ ਜਦੋਂ ਉਹਦਾ ਕੀਰਤਨ ਸ਼ੁਰੂ ਹੋਇਆ ਤੇ ਕੀਰਤਨ ਉਹਨੇ ਸਾਖੀ ਜਦੋਂ ਸ਼ੁਰੂ ਕੀਤੀ ਸੱਚੇ ਸੌਦੇ ਵਾਲੀ, ਤੇ ਜਦੋਂ ਆਹ ਮੌਕਾ ਆਇਆ ਨਾ, ਤੇ ਉਹੀ ਸਿੱਖ ਜਿਹੜਾ ਪਹਿਲਾਂ ਉਹਨੂੰ ਬੁਰਾ ਭਲਾ ਕਹਿ ਰਿਹਾ ਸੀਗਾ, ਉਹਨੇ ਜੇਬ ਦੇ ਵਿੱਚੋਂ ਜਿੰਨੇ ਪੈਸੇ ਕੱਢ ਕੇ ਉਹਦੇ ਅੱਗੇ, ਉਹ ਆਹ ਪੈਸੇ ਲਿਆ ਨਾ ਅੱਗੇ, ਮੇਰੇ ਨਾਨਕ ਨੂੰ ਨਾ ਚਪੇੜਾ ਮਾਰੀ, ਮੇਰੇ ਨਾਨਕ ਨੂੰ ਨਾ ਚਪੇੜਾ ਮਾਰੀ। ਯਾਨੀ ਜਿਵੇਂ ਤੁਹਾਨੂੰ ਉਹ ਫੀਲਿੰਗ ਹੋਈ ਆ ਨਾ, ਇਵੇਂ ਉਹ ਸਾਖੀ ਸੁਣ ਕੇ ਗੁਰੂ ਕੇ ਸਿੱਖਾਂ ਤੇ ਇੰਨਾ ਅਸਰ ਹੁੰਦਾ ਸੀ, ਨਾ ਮੇਰੇ ਨਾਨਕ ਨੂੰ ਚਪੇੜਾ ਮਾਰੀ। ਮਤਲਬ ਸੁਣਾਉਣ ਵਾਲੇ ਦਾ, ਲਿਖਣ ਵਾਲੇ ਦਾ, ਅਨੁਭਵ ਕਰਨ ਵਾਲੇ ਦੀ ਅਵਸਥਾ ਕੀ ਆ, ਪ੍ਰੇਮ ਕਿਉਂ, ਪ੍ਰੇਮ ਦੀ ਗਲੀ ਦੇ ਵਿੱਚ ਕੋਈ ਕੋਈ ਵਿਰਲਾ ਹੀ ਆਉਂਦਾ ਜੀ।
ਹੋਰ ਵੀ ਬਹੁਤ ਸਾਰੇ ਸਾਡੇ ਜਾਂਦੇ ਨੇ ਇੱਥੋਂ ਨਨਕਾਣਾ ਸਾਹਿਬ ਜਾਂ ਗੁਰੂ ਧਾਮਾਂ ਦੇ ਵਿੱਚ ਨਾ, ਅਸਲ ਦੇ ਵਿੱਚ ਉੱਥੇ ਜਾ ਕੇ ਫੋਟੋਆਂ ਖਿਚਾਉਣ ਤੱਕ ਆਪਾਂ ਸੀਮਿਤ ਨਹੀਂ ਰਹਿਣਾ, ਜਾਂ ਹੱਥ ਲਾ ਕੇ ਮੁੜ ਆਉਣਾ ਜਾਂ ਪੈਸੇ ਚੜਾ ਕੇ ਮੁੜ ਆਉਣਾ। ਅਸੀਂ ਜਦ ਗਏ ਨਾ ਇਸ ਟੂਰ ਦੇ ਵਿੱਚ, ਤੇ ਅਸੀਂ ਬਹੁਤ ਕੁਛ ਆਪਣੇ ਬੈਠ ਕੇ ਉੱਥੇ ਸਾਰੇ ਗਰੁੱਪ ਨੇ, ਅਸੀਂ ਉੱਥੇ ਦੀਆਂ ਸਾਖੀਆਂ ਸੁਣੀਆਂ, ਉੱਥੇ ਡਿਸਕਸ਼ਨਸ ਕੀਤੀਆਂ, ਉੱਥੇ ਗੱਲਾਂ ਬਾਤਾਂ ਕੀਤੀਆਂ ਉਸ ਸਮੇਂ ਨੂੰ, ਜਿਸ ਕਰਕੇ ਉਹ ਗੁਰੂ ਧਾਮ ਬਣਿਆ, ਉਹਨੂੰ ਦੁਆਰਾ ਮੁੜ ਸਿਰਜਿਆ ਆਪਣੇ ਵਿਚਾਰਾਂ ਦੇ ਵਿੱਚ। ਇਹ ਇਸ ਤਰ੍ਹਾਂ ਦੀ ਮਤਲਬ ਚੰਗੀ ਲੱਗਦੀ ਹੈ। ਹੁਣ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਕਿੱਡੇ 500-600 ਸਾਲ ਦੀ ਜਿਹੜੀ ਇਤਿਹਾਸ ਹੈ ਉਹ ਮੂਹਰੇ ਆ ਜਾਣਾ ਚਾਹੀਦਾ, ਨਾ ਕਿ ਉੱਥੇ ਜਾ ਕੇ ਤਸਵੀਰਾਂ ਖਿਚਾ ਕੇ ਫੇਸਬੁੱਕ 'ਤੇ ਪਾਉਣ ਜੋਗੇ ਹੋ ਜਾਈਏ। ਜਸਟ ਸਪੈਂਡ ਅ ਟਾਈਮ ਦੇਅਰ। ਅਤੇ ਇੱਦਾਂ ਹੀ ਮਤਲਬ ਮੈਨੂੰ ਉੱਥੇ ਮਹਿਸੂਸ ਹੋਇਆ ਗੁਰਦੁਆਰਾ ਤੰਬੂ ਸਾਹਿਬ, ਬੇਬੇ ਨਾਨਕੀ ਦੀ ਮਤਲਬ ਮੈਨੂੰ ਜਿਹੜੀ ਡੀਪ ਅਨੁਭਵ ਹੋਇਆ ਮੈਨੂੰ ਉਸ ਥਾਂ 'ਤੇ ਹੋਇਆ ਸੀ। ਮੈਂ ਇਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਬਾਕੀ ਜਿਹੜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਆ ਉਹ ਬਾਕਮਾਲ, ਮਤਲਬ ਬਹੁਤ ਵਧੀਆ ਜਾਣਕਾਰੀ ਆ। ਮਤਲਬ ਇਹ ਤੋਂ ਵੱਧ ਆਪਾਂ ਹੋਰ ਕਰ ਨਹੀਂ ਸਕਦੇ।
ਉਹ ਬੀਬੀ ਬੀਬੀ ਸਿਮਰਨ ਕੌਰ ਨੇ ਇਕੱਠੀ ਕੀਤੀ, ਉਹ ਮੈਂ ਤੇ ਪੜ੍ਹ ਕੇ ਹੀ ਸੁਣਾਈ ਆ। ਤੇ ਉਹ ਇਹ ਹੈ ਵੀ ਚਲੋ ਫੋਟੋਆਂ ਖਿੱਚਣੀਆਂ ਤੇ ਫੋਟੋਆਂ ਫੇਸਬੁੱਕ ਤੇ ਪਾਉਣੀਆਂ ਵੀ ਇਹ ਕੋਈ ਗਲਤ ਗੱਲ ਨਹੀਂ ਹੈਗੀ, ਪਰ ਇੱਥੋਂ ਤੱਕ ਹੀ ਆਪਾਂ ਨੂੰ ਸੀਮਿਤ ਨਹੀਂ ਰਹਿਣਾ ਚਾਹੀਦਾ। ਅਨੁਭਵ ਵੀ ਕਰਨਾ ਚਾਹੀਦਾ ਆ ਵੀ ਉੱਥੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ, ਉਹ ਵੀ ਸਮਝਣ ਦੀ ਲੋੜ ਆ। ਤੇ ਇਹ ਫੋਟੋਆਂ ਪਾਉਣ ਦਾ ਇਹ ਵੀ ਹੁੰਦਾ ਆ ਵੀ ਹੋਰਨਾਂ ਲੋਕਾਂ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ, ਉਹਨਾਂ ਨੂੰ ਵੀ ਸਾਨੂੰ ਜਾਣਕਾਰੀ ਮਿਲਦੀ ਆ। ਸੋ ਕਈ ਇਹ ਇੰਨਾ ਗਲਤ ਕੰਮ ਨਹੀਂ। ਪਰ ਇਸ ਤੋਂ ਅਗਲੀ ਗੱਲ ਜਿਹੜੀ ਤੁਸੀਂ ਅਨੁਭਵ ਕੀਤੀ ਆ, ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ, ਉਹ ਵੀ ਬੜੀ ਇਸ ਤੋਂ ਅਗਲੀ ਜ਼ਿਆਦਾ ਮਹੱਤਵਪੂਰਨ ਗੱਲ ਆ। ਤੇ ਚਲੋ ਬਹੁਤ ਸੀਰੀਅਸ ਗੱਲ ਹੋ ਗਈ।
ਜਾਣ ਤੋਂ ਪਹਿਲਾਂ ਕੁਝ ਸੁਨੇਹੇ। ਸੋਨੀ ਗੱਲ ਮਰਿੰਡੇ ਵਾਲੇ ਐਡਲੇਟ ਤੋਂ ਤੁਹਾਨੂੰ ਫਤਿਹ ਬੁਲਾ ਰਹੇ ਨੇ। ਤੇ ਹਾਂਜੀ ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਉਹ USA ਤੋਂ ਕਹਿ ਰਹੇ ਨੇ, ਭਾਜੀ ਕਹਿੰਦੇ ਜਦੋਂ ਤਾਇਆ ਜੀ ਨੂੰ ਸਮਾਂ ਦਿੰਦੇ ਹੋ ਤਾਂ ਸਿਰਫ ਹੰਗਾਰਾ ਭਰਿਆ ਕਰੋ, ਬਾਕੀ ਸਭ ਤਾਏ ਤੇ ਛੱਡ ਦਿਓ, ਕਿਉਂਕਿ ਬਾਬਾ ਬਿੰਡੀ ਜੁੜਿਆ ਖਿੱਚੀ ਜਾਂਦਾ।
ਬਿੰਡੀ ਜੁੜਿਆ ਅੱਜ ਤੁਸੀਂ ਇਸ ਤਰ੍ਹਾਂ ਹੀ ਕੀਤਾ, ਅੱਜ ਤੁਸੀਂ ਸਟੇਜ ਸੈਕਟਰੀ ਵਾਂਗੂ ਮਾਈਕ ਮੈਨੂੰ ਦੇ ਕੇ, ਉਹਦੇ ਵਾਂਗੂ ਗੁਰਭਜਨ ਸਿੰਘ ਮਾਨ ਵਾਂਗੂ ਪਿੱਛੇ ਹੋ ਕੇ ਬਹਿ ਗਏ ਲੱਗਦੇ।
ਮੈਂ ਪਜਾਮਾ ਵੀ ਨਹੀਂ ਖਿੱਚਿਆ, ਆਵਾਜ਼ ਮਾਰਨੀ ਪਈ, ਪਜਾਮਾ ਵੀ ਨਹੀਂ ਖਿੱਚਿਆ ਅੱਜ।
ਉਹ ਨਾ ਉੱਥੇ ਕੀ ਸੀ ਨਾ ਉੱਥੇ ਕੀ ਉਹਦਾ ਨਾਂ ਆ, ਜਦੋਂ ਉਹ 16 ਚ ਸਾਨੂੰ ਸੱਦਿਆ ਨਾ ਬਿਹਾਰ ਸਰਕਾਰ ਨੇ, ਤੇ ਉੱਥੇ ਮੇਰਾ ਲੈਕਚਰ ਸੀ ਤੇ ਮੈਂ ਛੇਤੀ ਮੁਕਾਤਾ। ਤੇ ਬਹੁਤ ਵੱਡੇ ਦੁਨੀਆਂ ਭਰ ਤੋਂ ਸਿੱਖ ਸਕਾਲਰ ਆਏ ਹੋਏ ਸੀਗੇ, ਨਾਨ ਸਿੱਖ ਵੀ, ਤੇ ਉਹ ਮੈਨੂੰ ਬਾਅਦ ਚ ਪੱਤਰਕਾਰ ਕਹਿੰਦੇ ਵੀ ਤੁਸੀਂ ਹਟ ਕਿਉਂ ਗਏ।
ਅੱਛਾ।
ਤੇ ਤੁਹਾਨੂੰ ਜਦ ਕਿਹਾ ਨੀ ਗਾ ਕਿਉਂਕਿ ਮੈਂ ਪ੍ਰੈਜ਼ਾਈਡ ਕਰ ਰਿਹਾ ਸੀ, ਮੇਰੇ ਤੇ ਟਾਈਮ ਦੀ ਪਾਬੰਦੀ ਨਹੀਂ, ਬਾਕੀ ਲੋਕਾਂ ਨੂੰ ਪੰਜ ਸੱਤ ਮਿੰਟ ਮਿਲਦੇ ਸੀ। ਚਲੋ ਐਨੀ ਹਾਊ, ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਇਹ ਕਿਉਂ ਕਿਉਂ ਹਟ ਗਏ, ਤੁਹਾਨੂੰ ਜਦ ਹਟਾਇਆ ਨੀ, ਕਿਹਾ ਨੀ ਸਟੇਜ ਸੈਕਟਰੀ ਨੇ। ਉਹ ਮੈਂ ਕਿਹਾ ਭਾਈ ਮੈਨੂੰ ਡਰ ਲੱਗਦਾ ਵੀ ਸਟੇਜ ਸੈਕਟਰੀ ਇਸ ਤੋਂ ਪਹਿਲਾਂ ਕਿ ਮੇਰਾ ਪਜਾਮਾ ਖਿੱਚੇ ਮੈਂ ਪਹਿਲਾਂ ਹੀ ਹਟ ਜਾਂਦਾ ਹੁੰਦਾ।
ਠੀਕ ਹੈ, ਉਹ ਸਾਡੇ ਨਾਲ
ਮੈਂ ਤੁਹਾਨੂੰ ਗੱਲ ਉਹ ਫਿਰ ਦੱਸਿਓ, ਮੈਂ ਨਿੱਕੀ ਜੀ ਗੱਲ ਰਹਿ ਨਾ ਜਾਵੇ। ਉਹ ਸਰ ਜੋਗਿੰਦਰ ਸਿੰਘ ਹੋਰੀ ਕਾਲ ਮਿਲ ਗਏ ਜੀ ਮੈਨੂੰ ਗੁਰਦੁਆਰੇ ਫਰਾਈਡੇ ਨੂੰ ਕਿੱਦਣ, ਤੇ ਉਹ ਫਿਰ ਮੈਂ ਉਹਨਾਂ ਨੂੰ ਜੋਗਿੰਦਰ ਸਿੰਘ ਜੀ, ਤੇ ਮੈਂ ਜਦੋਂ ਤੁਹਾਨੂੰ ਇਕਰਾਰ ਕੀਤਾ ਨੇ ਮੈਂ ਹੁਣ ਜਿਹੜਾ ਵੀ ਮਿਲੇ ਮੈਂ ਉਹਨੂੰ ਜੋਗਿੰਦਰ ਸਿੰਘ ਕਰਕੇ ਹੀ ਬੁਲਾਉਣਾ, ਤੇ ਮੈਂ ਅੰਦਾਜ਼ੇ ਨਾਲ ਜਾ ਕੇ ਜੋਗਿੰਦਰ ਸਿੰਘ ਜੀ ਕੀ ਹਾਲ ਆ ਉਹ ਬੈਠੇ, ਮੈਂ ਵੀ ਜਾ ਕੇ ਬਹਿ ਗਿਆ ਕੋਲ, ਤੇ ਉਹ ਕੁਦਰਤੀ ਉਹ ਜੋਗਿੰਦਰ ਸਿੰਘ ਹੀ ਨਿਕਲੇ।
ਅੱਛਾ ਅੱਛਾ ਅੱਛਾ, ਉਹਨਾਂ ਦਾ ਮੈਸੇਜ ਵੀ ਆ ਗਿਆ ਤੇ
ਮੇਰਾ ਨਾ,
ਹਾਂਜੀ ਉਹਨਾਂ ਦਾ ਮੈਸੇਜ ਵੀ ਆ ਗਿਆ ਤੇ
ਇੱਕ ਮਿੰਟ ਮੇਰੀ, ਹਾਂਜੀ ਮੇਰੀ ਗੱਲ ਪੂਰੀ ਹੋ ਰਹਿਣ ਦਿਓ। ਉਹ ਛੱਡਿਆ ਤੇ ਮੈਂ ਤੀਰ ਹਨੇਰੇ ਚ ਸੀ, ਉਹ ਜਾ ਟਿਕਾਣੇ ਤੇ ਲੱਗਿਆ ਤੇ ਉਹ ਵੀ ਬੜਾ ਹੱਸੇ, ਕਹਿੰਦੇ ਵੀ ਉਹ ਕਹਿੰਦੇ ਵੀ ਮੈਂ ਉਹ ਟੇਪ ਕਰਕੇ ਨਾ ਜਿਹੜੀ ਉਦੋਂ ਗੱਲਬਾਤ ਹੋਈ ਪਿਛਲੇ ਐਤਵਾਰ, ਕਹਿੰਦੇ ਮੈਂ ਟੇਪ ਕਰਕੇ ਤੁਹਾਡੇ ਮਿੱਤਰ ਸੁਰਿੰਦਰ ਸਿੰਘ ਆਪਣੇ ਵੱਡੇ ਭਰਾ ਨੂੰ ਜਗਰਾਓ ਭੇਜਦੀ ਆ, ਕਹਿੰਦੇ ਉਹ ਸੁਣ ਕੇ ਉਹ ਵੀ ਬੜੇ ਹੱਸੇ ਹੈਗੇ।
ਉਹ ਉਹਨਾਂ ਨੇ ਨਨਕਾਣਾ ਸਾਹਿਬ ਦੀ ਤਸਵੀਰ ਭੇਜਤੀ, ਆਪਾਂ ਸਾਰੇ ਇਕੱਠੇ ਗਏ ਸੀ ਤੇ ਕਿਆ ਖੂਬਸੂਰਤ ਯਾਦ ਉਹਨਾਂ ਨੇ ਕਰਵਾਈ ਹੈ, ਤੇ ਬਹੁਤ ਬਹੁਤ ਧੰਨਵਾਦ। ਤਸਵੀਰਾਂ ਮੈਂ ਹੋਰ ਵੀ ਸ਼ੇਅਰ ਕਰਾਂਗਾ ਨਨਕਾਣਾ ਸਾਹਿਬ ਦੀਆਂ, ਗੁੱਡ ਮੈਮਰੀ। ਅਤੇ ਮਨਦੀਪ ਮਾਨ ਤਸਵੀਰਾਂ ਭੇਜ ਰਹੇ ਨੇ ਵਿਆਲਾ ਤੋਂ, ਮੀਂਹ ਪੈ ਰਿਹਾ, ਮਲਕੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਨਵਦੀਪ ਐਲਬਰੀ ਤੋਂ ਮੈਂ ਇਹਨਾਂ ਦਾ ਮੈਸੇਜ ਬਾਅਦ 'ਚੋਂ ਪੜ੍ਹਦਾ ਹਾਂ। ਅਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਜੁੜੇ ਨੇ। ਤਾਇਆ ਜੀ ਜਾਂਦੇ ਜਾਂਦੇ ਨਾ ਇੱਕ ਥੋੜ੍ਹੀ ਬੈਡ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਸਤਿਕਾਰਯੋਗ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਅਕਾਲ ਚਲਾਣਾ ਕਰ ਗਏ ਨੇ, ਤੇ ਪਰਮਾਤਮਾ ਉਹਨਾਂ ਨੂੰ ਨਿਵਾਸ ਬਖਸ਼ਣ ਅਮਰਦੀਪ ਕੌਰ ਨੂੰ।
ਇਹ ਤੇ ਮੇਰੇ ਨਿੱਜੀ ਮਿੱਤਰ ਸਨ ਤੇ ਮੇਰੇ ਪਿਤਾ ਜੀ ਦੇ ਕਲਾਸ ਫੈਲੋ ਸਨ, ਪਰ ਉਹਨਾਂ ਦੀ ਉਮਰ ਦੇ ਨਹੀਂ ਸੀ, ਉਮਰ ਚ ਮੇਰੇ ਨਾਲ ਵੱਡੇ ਤੇ ਉਹਨਾਂ ਨੂੰ ਛੋਟੇ ਸੀਗੇ, ਤੇ ਬਹੁਤ ਨਿਹਾਇਤ ਆਪਣੇ ਸਮਕਾਲੀਆਂ ਵਿੱਚੋਂ ਸਭ ਤੋਂ ਵੱਧ ਸ਼ਰੀਫ, ਸਭ ਤੋਂ ਵੱਧ ਇਮਾਨਦਾਰ ਤੇ ਸਭ ਤੋਂ ਵੱਧ ਗੁਰਬਾਣੀ ਦੇ ਖੋਜੀ ਤੇ ਸਭ ਤੋਂ ਵੱਧ ਨਿਰਮਾਣਤਾ ਵਾਲੇ ਸੱਜਣ ਸਨ। ਤੇ ਪਰਿਵਾਰੀ ਆਪੋ ਆਪਣੀ, ਕੋਈ ਨਾ ਬੰਧਿਆ ਧੀਰ, ਸਾਰਿਆਂ ਨੇ ਚਲੇ ਜਾਣਾ ਤੇ ਵਾਹਿਗੁਰੂ ਮਿਹਰ ਕਰੇ ਇਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਆ ਹੋਰ ਵੀ ਸਿੱਖ ਸਮਾਜ ਦੇ ਵਿੱਚ ਆਉਣ, ਜਿਹਨਾਂ ਨਾਲ ਉਹਨਾਂ ਦਾ ਘਾਟਾ ਪੂਰਾ ਹੋ ਸਕੇ। ਦੇਖੋ ਸਕੂਲੇ ਨਹੀਂ ਸੀ ਪੜ੍ਹੇ ਮੇਰੇ ਵਾਂਗੂ, ਗੁਰਮਤਿ ਦੀ ਵਿੱਦਿਆ ਹੀ ਇਹਨਾਂ ਨੇ ਸੰਤ ਬਾਬਾ ਗੁਰਬਿੰਦ ਸਿੰਘ ਚਰਨਾਂ 'ਚ ਰਹਿ ਕੇ ਪ੍ਰਾਪਤ ਕੀਤੀ ਸੀ, ਪਰ ਅੱਜ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਹੀਂ ਵੀ ਸਨ, ਸੇਵਾ ਮੁਕਤ ਹੋ ਚੁੱਕੇ ਹੋਏ ਸਨ, ਪਰ ਫਿਰ ਵੀ ਗੁਰੂ ਨਾਨਕ ਯੂਨੀਵਰਸਿਟੀ ਦੇ ਵਿਜ਼ਿਟਿੰਗ ਪ੍ਰੋਫੈਸਰ ਸਨ। ਗੁਰੂ ਨਾਨਕ ਯੂਨੀਵਰਸਿਟੀ ਦੇ ਮਤਲਬ ਵੀ ਹਰ ਵਾਲੇ ਉੱਥੇ ਇਹਨਾਂ ਦਾ ਦਫ਼ਤਰ ਸੀ, ਜਾਂਦੇ ਸਨ। ਖਡੂਰ ਸਾਹਿਬ ਬਾਬੇ ਹੋਰਾਂ ਨੇ ਇਹਨਾਂ ਦਾ ਸਪੈਸ਼ਲ ਰਿਹਾਇਸ਼ ਉੱਥੇ ਬਣਾਈ ਹੋਈ ਸੀ, ਕਾਰ ਦਿੱਤੀ ਹੋਈ ਸੀ, ਤੇ ਇਸ ਤਰ੍ਹਾਂ ਇਹ ਮਤਲਬ ਵੀ ਬਹੁਤ ਵਿਦਿਅਕ ਮਤਲਬ ਅਕੈਡਮਿਕ ਫੀਲਡ ਵਿੱਚ ਵੀ ਤੇ ਧਾਰਮਿਕ ਫੀਲਡ ਵਿੱਚ ਵੀ ਮਤਲਬ ਵੀ ਸਕੂਲੀ ਵਿੱਦਿਆ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਜਿਹੜੀ ਆ ਮਹੱਤਤਾ ਉਹ ਜਾਣੀ, ਲੋਕਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਵੀ
ਬਹੁਤ ਕਾਰਜ ਕੀਤੇ ਜੀ ਇਹਨਾਂ ਨੇ ਤੇ ਅਕੈਡਮਿਕ ਖੇਤਰ ਦੇ ਵਿੱਚ। ਖੈਰ ਤਾਂ ਜੀ ਇਹ ਗੱਲਬਾਤ ਆਉਣ ਵਾਲੇ ਸਮੇਂ 'ਚ ਥੋੜ੍ਹੀ ਥੋੜ੍ਹੀ ਹੋਰ ਕੱਢ ਕੇ ਲਿਆਇਓ, ਇਹਨਾਂ ਦੇ ਬਾਰੇ ਆਪਾਂ ਸਾਂਝੀ ਕਰਾਂਗੇ। ਸੋ ਇਜਾਜ਼ਤ ਲੈਣੀ ਪੈਣੀ ਕਿਉਂਕਿ ਬਿੱਟਾ ਸਾਹਿਬ ਇੰਤਜ਼ਾਰ ਕਰ ਰਹੇ ਨੇ, ਤੇ ਆਪਾਂ ਗੱਲਬਾਤ ਫਿਰ ਜਾਰੀ ਰੱਖਾਂਗੇ। ਸ਼ੁਕਰਾਨਾ ਤਾਂ ਜੀ।
ਜ਼ਰੂਰ ਜੀ, ਜ਼ਰੂਰ ਜ਼ਰੂਰ। ਓਕੇ ਜੀ, ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਪਿਆਰਿਓ, ਸਾਡੇ ਨਾਲ ਸੁਖਜੀਵਨ ਗਰੇਵਾਲ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਇੱਕ ਗੱਲ ਮੈਂ ਕਹਿਣੀ ਸੀ ਕਿ ਜਿਹੜੀ ਹਰਮਨ ਰੇੜੀ ਦੀ ਐਪ ਹੈ ਉਹ 2-3 ਹਫ਼ਤੇ ਬਾਅਦ ਪਾਣੀ ਜੱਟ ਜਾਂਦੀ ਆ, ਮਤਲਬ ਵਾਰ ਵਾਰ ਪਲੇ ਬਟਨ ਦੱਬਣਾ ਪੈਂਦਾ ਚਾਲੂ ਰੱਖਣ ਲਈ, ਫਿਰ ਇਹਨੂੰ ਅਨਇੰਸਟਾਲ ਕਰਕੇ ਦੁਬਾਰਾ ਇੰਸਟਾਲ ਕਰਨਾ ਪੈਂਦਾ, ਕੋਈ ਤਕਨੀਕੀ ਪ੍ਰੋਬਲਮ ਲੱਗਦੀ। ਹਾਂਜੀ, ਬਹੁਤ ਸਾਰੇ ਜਿਹੜੇ ਪਲੇਟਫਾਰਮ ਹੈ ਉਹ ਚੇਂਜਿਸ ਕਰ ਰਹੇ ਨੇ ਅਤੇ ਉਹ ਕਰਦੇ ਰਹਿੰਦੇ ਨੇ, ਸੇ ਸੋ ਸਰਬਜੀਤ ਹੁਣੀ ਇਹਨੂੰ ਅਪਗ੍ਰੇਡ ਕਰਦੇ ਰਹਿੰਦੇ ਨੇ, ਪਾਣੀ ਚੁਕਾਉਂਦੇ ਰਹਿੰਦੇ ਨੇ, ਬੋਕੀ ਦੇ ਵਿੱਚ ਪਾਣੀ ਪਾਉਂਦੇ ਰਹਿੰਦੇ ਨੇ। ਅਤੇ ਸਾਡੇ ਨਾਲ ਨਵਦੀਪ ਜੁੜੇ ਸੀ ਐਲਬਰੀ ਵਾਲੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੁਸੀਂ ਖੇਤਾਂ ਦਾ ਵੇਲਾ ਚੇਤਾ ਕਰਾ ਦਿੱਤਾ, ਸਾਡੇ ਕੋਲ ਵੀ 2-3 ਬੰਬੀਆਂ ਸਨ, ਪਾਈਪ 'ਚ ਪਾਣੀ ਪਾਉਣ ਦੇ ਨਾਲ ਨਾਲ ਹਵਾ ਵੀ ਕੱਢਦੇ ਸੀ, ਪਟੇ ਨੂੰ ਦੂਜੀ ਪੁਲੀ 'ਤੇ ਚਲਾਉਣਾ ਅਤੇ ਫਿਰ ਮੇਨ ਪੁਲੀ 'ਤੇ ਕਰਨਾ, ਅਤੇ ਪੰਪ 'ਚ ਟੀਖਾ ਫਸਾ ਕੇ ਪਾਣੀ ਬੰਦ ਕਰਨਾ ਅਤੇ ਲੋੜ ਪੈਣ 'ਤੇ ਪਾਣੀ ਕੱਢਣਾ, ਇਹ ਸਾਰਾ ਕੰਮ ਪਾਣੀ ਚੱਕਣ ਲਈ ਵਰਤਦੇ ਸੀ। ਬਿਲਕੁਲ ਜੀ, ਤੁਸੀਂ ਵੀ ਯਾਦ ਕਰਾ ਦਿੱਤਾ ਆ, ਤੇ ਬਹੁਤ ਖੂਬਸੂਰਤ। ਸੋ ਬਿੱਟਾ ਸਾਹਿਬ, ਇਸ ਬ੍ਰੇਕ ਤੋਂ ਬਾਅਦ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ, ਤੇ ਜੁੜੇ ਰਹੋ। ਅੱਜ ਗੋਲਡ ਕੋਸਟ ਤੋਂ ਵੀ ਲਾਈਵ ਇੱਕ ਨੌਜਵਾਨ ਦੇ ਨਾਲ ਗੱਲ ਕਰਾਂਗੇ ਤੇ ਹਾਲਾਤ ਜਾਣਾਂਗੇ ਕਿ ਉੱਥੇ ਕੀ ਨੇ ਮਸਲਾ, ਉੱਥੇ ਚੱਲ ਰਿਹਾ ਗੁਰੂ ਘਰ ਦੇ ਵੇਚਣ ਦਾ। ਸੋ ਇੱਕ ਬ੍ਰੇਕ ਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਮਿਲਦੇ ਹਾਂ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ। ਦਿਨ ਐਤਵਾਰ ਤੇ ਅੱਜ ਤੁਹਾਨੂੰ ਇੰਤਜ਼ਾਰ ਹੋਵੇਗਾ ਜਸਵਿੰਦਰ ਸਿੰਘ ਬਿੱਟਾ ਹੋਣਾ ਦਾ, ਔਰ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਔਰ ਪਹਿਲਾਂ ਪੁੱਛਦੇ ਹਾਂ ਕਿ ਕਿੱਥੇ ਹੈ ਉਹ, ਕੀ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਔਰ ਸਾਡੇ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਤੇ ਸਵਾਲ ਆਮ ਹੀ ਹੁੰਦਾ ਹੈ, ਅਕਸਰ ਹੁੰਦਾ ਹੈ, ਕਿੱਥੇ ਹੋ?
ਹਾਂਜੀ, ਗੁਰੂ ਕੀ ਨਗਰੀ ਕਹਿ ਸਕਦੇ ਹਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਨਗਰੀ ਦਿੱਲੀ, ਕਿਉਂਕਿ 400 ਸਾਲਾ ਸਮਾਗਮ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਦੋਂ ਮਨਾਇਆ ਜਾ ਰਿਹਾ ਸੀ
ਜੀ,
ਤਾਂ ਉਸ ਸਮੇਂ ਕੋਵਿਡ ਦੀ ਜਿਹੜੀ ਲਹਿਰ ਹੈ ਤੁਹਾਨੂੰ ਪਤਾ ਹੀ ਹੈ ਕਿ ਬੜੀ ਤੇਜ਼ੀ ਨਾਲ ਫੈਲਣੀ ਸ਼ੁਰੂ ਹੋਈ
ਜੀ।
ਤਾਂ ਇੱਥੇ ਮੈਨੂੰ ਵੀ ਲੱਗਿਆ ਕਿ ਬੜੇ ਲੋਕਾਂ ਨੇ ਮੈਨੂੰ ਰੋਕਿਆ ਵੀ ਕਿ ਦਿੱਲੀ ਨਹੀਂ ਜਾਣਾ, ਇਸ ਵਕਤ ਔਖਾ ਕੰਮ ਹੈਗਾ
ਜੀ।
ਪਰ ਮੇਰਾ ਮਨ ਸੀਗਾ ਕਿ ਦਿੱਲੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਜੋ ਸਿੱਖ ਸੰਗਤ ਕਰ ਰਹੀ ਹੈ, ਸਾਨੂੰ ਉਹ ਵੀ ਦਿਖਾਉਣਾ ਚਾਹੀਦਾ। ਇਸ ਕਰਕੇ ਮੈਂ ਪਿਛਲੇ ਐਤਵਾਰ ਦਿੱਲੀ ਪਹੁੰਚ ਗਿਆ ਸੀ, ਅੱਜ ਮੈਨੂੰ 6 ਦਿਨ ਹੋ ਗਏ, ਸ਼ਨੀਵਾਰ ਅੱਜ ਹੋ ਚੁੱਕਾ
ਜੀ। ਇਸ ਦੌਰਾਨ ਤੁਸੀਂ ਕਾਫੀ ਕੁਝ ਕਵਰ ਵੀ ਕੀਤਾ ਹੋਣਾ, ਤੇ ਪਹਿਲਾਂ ਅੱਜ ਚਲੋ ਪੰਜਾਬ ਤੋਂ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ ਹੈ, ਔਰ ਇਸ ਸੰਬੰਧੀ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰੋ, ਕਿਉਂ ਕੀਤਾ ਗਿਆ, ਇਸ ਦੇ ਵਿੱਚ ਕੀ ਕੋਈ ਮੰਗ ਸੀ, ਕੋਈ ਭਾਰੀ ਮੰਗ ਸੀ ਜ਼ਿਲ੍ਹਾ ਬਣਾਉਣ ਦੀ, ਜਾਂ ਸਿੰਬੋਲਿਕ ਤੌਰ 'ਤੇ ਕੀਤਾ ਗਿਆ, ਜਾਂ ਕੋਈ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿੱਟਾ ਸਾਹਿਬ?
ਹਾਂ ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਜਦੋਂ ਈਦ ਸੀਗੀ ਉਦੋਂ ਮਲੇਰਕੋਟਲੇ ਨੂੰ ਜਿਹੜਾ ਇੱਕ ਨਵਾਂ ਜ਼ਿਲ੍ਹਾ ਬਣਾਇਆ ਗਿਆ ਹੈ
ਜੀ,
ਔਰ ਮਲੇਰਕੋਟਲਾ ਸਿੱਖਾਂ ਦਾ ਇੱਕ ਇਤਿਹਾਸਕ ਅਹਿਮ ਸਥਾਨ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਸਾਂਝੀਵਾਲਤਾ ਤੇ ਭਾਈਚਾਰੇ ਦਾ ਪ੍ਰਤੀਕ ਹੈਗਾ
ਜੀ।
ਔਰ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤਾਂ ਉਦੋਂ ਮਲੇਰਕੋਟਲੇ ਦਾ ਜ਼ਿਕਰ ਵੀ ਆਉਂਦਾ ਹੈ, ਔਰ 23ਵਾਂ ਜ਼ਿਲ੍ਹਾ ਪੰਜਾਬ ਦਾ ਇਹ ਬਣ ਗਿਆ। ਮੁਸਲਿਮ ਭਾਈਚਾਰੇ ਦੀ ਕਾਫ਼ੀ ਵੱਡੀ ਆਬਾਦੀ ਇੱਥੇ ਹੈਗੀ ਹੈ
ਜੀ,
ਔਰ ਪਿੱਛੇ ਜੇ ਮੰਗ ਵੀ ਉੱਠਦੀ ਰਹੀ ਹੈ। ਜਦੋਂ ਵੀ ਇੱਥੇ ਜਿਹੜੇ ਇੱਥੋਂ ਦੇ ਆਗੂ ਰਹੇ ਨੇ ਕਾਂਗਰਸ ਦੇ, ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਸੰਗਰੂਰ ਜ਼ਿਲ੍ਹਾ ਹੈੱਡਕੁਆਰਟਰ ਪੈਂਦਾ ਹੈ ਤੇ ਮਲੇਰਕੋਟਲਾ ਇੱਥੋਂ 35 ਕਿਲੋਮੀਟਰ ਹੈ, ਔਰ ਜਦੋਂ ਇਲੈਕਸ਼ਨ ਹੋ ਰਹੇ ਸੀਗੇ ਕਾਂਗਰਸ ਦੇ ਤਾਂ ਉਦੋਂ ਵੀ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀਗਾ ਕਿ ਜਦੋਂ ਵੀ ਸਾਡੀ ਸਰਕਾਰ ਆਊਗੀ, ਵਾਅਦੇ ਤਾਂ ਹੋਰ ਵੀ ਬੜੇ ਕੀਤੇ ਸੀਗੇ, ਲੇਕਿਨ ਜਦੋਂ ਇਹ ਇਹਨਾਂ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਜੇ ਆਏਗੀ ਤਾਂ ਅਸੀਂ ਆਪਣਾ ਇਹ ਵਾਅਦਾ ਪੂਰਾ ਕਰਾਂਗੇ। ਮਲੇਰਕੋਟਲੇ ਮੁਹੰਮਦ ਮੁਸਤਫਾ ਜਿਹੜੇ ADGP ਹੈ, ਉਹਨਾਂ ਦੀ ਵਾਈਫ ਇੱਥੋਂ ਮੰਤਰੀ ਵੀ ਹੈ, ਕਾਂਗਰਸ ਦੇ ਵਿੱਚ ਹੈ, ਔਰ ਅਹਿਮਦਗੜ੍ਹ, ਅਮਰਗੜ੍ਹ ਤੇ ਮਲੇਰਕੋਟਲਾ ਇਹ 3 ਹਲਕੇ ਜਿਹੜੇ ਨੇ ਇਹਨਾਂ ਨੂੰ ਜੋੜ ਕੇ ਇਹ ਜ਼ਿਲ੍ਹਾ ਬਣਾਇਆ ਗਿਆ। ਈਦ ਦੇ ਮੌਕੇ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 23ਵਾਂ ਜ਼ਿਲ੍ਹਾ ਐਲਾਨ ਕੀਤਾ ਤੇ ਉਸ ਮੌਕੇ ਇਹ ਚਰਚਾ ਵੀ ਸੰਭਾਵਿਤ ਤੌਰ ਤੇ ਹੋਣੀ ਸੀ, ਔਰ ਅੱਜ ਇੱਕ ਨਵੀਂ ਗੱਲ ਇਹ ਹੋਈ ਹੈ ਕਿ ਉੱਤਰ ਪ੍ਰਦੇਸ਼ ਜਿਹੜੇ ਮੁੱਖ ਮੰਤਰੀ ਹੈ ਯੋਗੀ ਆਦਿੱਤਿਆਨਾਥ
ਜੀ,
ਉਹਨਾਂ ਨੇ ਇਹ ਇਤਰਾਜ਼ ਪ੍ਰਗਟ ਕੀਤਾ ਕਿ ਮਲੇਰਕੋਟਲੇ ਨੂੰ ਤੁਸੀਂ ਜ਼ਿਲ੍ਹਾ ਕਿਉਂ ਬਣਾ ਰਹੇ ਹੋ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਧਰਮ ਦੇ ਆਧਾਰ ਤੇ ਤੁਸੀਂ ਅਜਿਹਾ ਫੈਸਲਾ ਲੈਂਦੇ ਹੋ ਔਰ ਇਹ ਭਾਰਤੀ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਹੈਗਾ, ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਠੀਕ ਨਹੀਂ, ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਸੀ। ਕਾਂਗਰਸ ਨੇ ਤਾਂ ਭਾਵੇਂ ਹਾਲੇ ਇਸ ਸੰਬੰਧੀ ਕੋਈ ਜਵਾਬ ਨਹੀਂ ਦਿੱਤਾ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਸਰਦਾਰ ਦਲਜੀਤ ਸਿੰਘ ਚੀਮਾ, ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਤੇ ਮਲੇਰਕੋਟਲੇ ਨਾਲ ਇਸ ਅਸਥਾਨ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਯੋਗੀ ਆਦਿੱਤਿਆ ਨਾਲ ਜਿਹੜੇ ਮੁੱਖ ਮੰਤਰੀ ਨੇ ਯੂਪੀ ਦੇ ਉਹਨਾਂ ਨੂੰ ਆਖਿਆ ਕਿ ਇਹ ਤੁਹਾਨੂੰ ਇਹ ਬਿਆਨ ਜਿਹੜਾ ਵਾਪਸ ਲੈਣਾ ਪੈਣਾ ਹੈ, ਵਾਪਸ ਲੈਣਾ ਚਾਹੀਦਾ। ਦੂਜੇ ਪਾਸੇ ਕੱਲ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਸੀਗਾ ਕਿ ਈਦ ਦੇ ਸ਼ੁਭ ਮੌਕੇ ਤੇ ਮੈਂ ਇਹ ਖੁਸ਼ੀ ਸਾਂਝੀ ਕਰਦਾ ਕਿ ਮਲੇਰਕੋਟਲੇ ਨੂੰ ਜਦੋਂ ਨਵਾਂ ਜ਼ਿਲ੍ਹਾ ਬਣਾਇਆ ਜਾ ਰਿਹਾ ਹੈ ਇਹ ਇੱਕ ਇਤਿਹਾਸਕ ਇੱਥੋਂ ਦੀ ਅਹਿਮੀਅਤ ਹੈ, ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਦਫ਼ਤਰ, ਡੀਸੀ ਦਫ਼ਤਰ ਔਰ ਹੋਰ ਜਿਹੜੇ ਸੰਬੰਧਿਤ ਦਫ਼ਤਰ ਹੁੰਦੇ ਆ ਉਹਦੇ ਲਈ ਅਸੀਂ ਜਗ੍ਹਾ ਦੀ ਭਾਲ ਕਰ ਰਹੇ ਹਾਂ, ਜ਼ਿਲ੍ਹਾ ਪ੍ਰਸ਼ਾਸਨ ਦਾ ਇੱਥੇ ਦਫ਼ਤਰ ਬਣਾਇਆ ਜਾ ਰਿਹਾ ਹੈ, ਤੇ ਇਸ ਤੋਂ ਇਲਾਵਾ ਉਹਨਾਂ ਨੇ ਉੱਥੋਂ 500 ਕਰੋੜ ਰੁਪਏ ਦਾ ਇੱਕ ਮੈਡੀਕਲ ਕਾਲਜ, ਇੱਕ ਬੱਸ ਅੱਡਾ ਤੇ ਇੱਕ ਮਹਿਲਾ ਥਾਣਾ ਜਿੱਥੇ ਪੂਰਾ ਸਟਾਫ ਜਿਹੜਾ ਔਰਤਾਂ ਹੀ ਉਹਨੂੰ ਦੇਖਣਗੀਆਂ ਉਸ ਨੂੰ ਵੀ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਉਹ ਵੀ ਬਣਾ ਰਹੇ ਹਾਂ, ਬੜੀ ਜਲਦੀ ਉਹਦੇ ਬਣਾ ਰਹੇ ਹਾਂ। ਇਸੇ ਸੰਬੰਧੀ ਜਿਹੜੇ ਮੰਤਰੀ ਨੇ ਉੱਥੋਂ ਦੇ ਉਹਨਾਂ ਨੇ ਜਿੱਥੇ ਸਵਾਗਤ ਕੀਤਾ ਉੱਥੇ ਅਕਾਲੀ ਦਲ ਨੇ ਯੋਗੀ ਆਦਿੱਤਿਆਨਾਥ ਜਿਹੜੀ ਪਹਿਲਾਂ ਬੀਜੇਪੀ ਭਾਈਵਾਲ ਰਹੀ ਹੈ ਪਾਰਟੀ, ਉਹਨਾਂ ਦੇ ਖਿਲਾਫ ਇਹਨਾਂ ਨੇ ਆਖਿਆ ਕਿ ਤੁਹਾਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਹੁਣ ਜ਼ਿਲ੍ਹਾ ਤਾਂ ਬਣਾ ਦਿੱਤਾ, ਲੇਕਿਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਲੈਕਸ਼ਨਾਂ ਦੇ ਮੱਦੇਨਜ਼ਰ ਇਹ ਜ਼ਿਲ੍ਹਾ ਬਣਾਇਆ, ਉਹਦਾ ਕਾਰਨ ਵੀ ਹੈ ਕਿ ਮੁਸਲਿਮ ਭਾਈਚਾਰੇ ਨੂੰ ਖੁਸ਼ ਕਰਨ ਦੇ ਲਈ ਔਰ ਈਦ ਦੇ ਮੌਕੇ ਤੇ ਭਾਵੇਂ ਇੱਕ ਧਾਰਮਿਕ ਤੌਰ ਤੇ ਪੱਤਾ ਖੇਡਿਆ ਗਿਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਦੀ ਸਰਕਾਰ ਹੈ ਜਿਹੜੀ ਉਹ ਇਹ ਸੋਚਦੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਇਲੈਕਸ਼ਨ ਦੇ ਦੌਰ ਦੌਰਾਨ ਕੁੱਝ ਨਾ ਕੁੱਝ ਹੱਲ ਜਿਹੜਾ ਸਾਨੂੰ ਕੁੱਝ ਨਾ ਕੁੱਝ ਰਾਹਤ ਮਿਲੇਗੀ। ਉਸ ਸਮੇਂ ਜਦੋਂ ਕਾਂਗਰਸ ਅੱਡੋ ਬੱਟੀ ਹੋਣ ਜਾ ਰਹੀ ਹੈ, ਨਵਜੋਤ ਸਿੰਘ ਸਿੱਧੂ ਜਦੋਂ ਤਲਵਾਰ ਚੁੱਕੀ ਫਿਰਦੇ ਨੇ, ਉਸ ਮੌਕੇ ਇਹ ਯੋਗੀ ਆਦਿੱਤਿਆਨਾਥ ਦੀ ਟਿੱਪਣੀ ਆਉਣੀ, ਜ਼ਿਲ੍ਹੇ ਤੇ ਇਤਰਾਜ਼ ਕਰਨਾ, ਇੱਕ ਵਿਲੱਖਣ ਕਿਸਮ ਦੀ ਜਿਹੜੀ ਹੈ ਬਿਆਨਬਾਜ਼ੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਔਰ ਇਹ
ਬਿੱਟਾ ਸਾਹਿਬ ਇਹ ਜਿਹੜੀ ਯੋਗੀ ਆਦਿੱਤਿਆਨਾਥ ਦਾ ਬਿਆਨ ਆਇਆ ਬਾਹਰੋਂ ਆਇਆ, ਚਲੋ ਧਾਰਮਿਕ ਉਹ ਤਾਂ ਖੁਦ ਧਾਰਮਿਕ ਪੱਤਾ ਖੇਡ ਕੇ ਸੀਐਮ ਬਣੇ ਨੇ ਉੱਥੋਂ ਦੇ, ਤੇ ਇਹ ਕਾਂਗਰਸ ਦੇ ਵਿਚਕਾਰ ਜਿਹੜੀ ਦਰਾੜ ਹੈ ਉਸ ਦੇ ਵਿੱਚ ਇੱਕ ਹੋਰ ਫਾਨਾ ਠੋਕਣ ਦੀ ਚਾਲ ਤਾਂ ਨਹੀਂ ਆਦਿੱਤਿਆਨਾਥ ਉਹਨਾਂ ਦੀ ਕਿ ਬਾਹਰੋਂ ਜਿਹਨੂੰ ਕਹਿੰਦੇ ਚੂਲ ਦੇ ਵਿੱਚ ਲਾ ਦਿਓ ਵੀ ਇੰਟਰਨਲ ਕਾਂਗਰਸ ਦੇ ਵਿਰੋਧ ਵਧੇਗਾ ਆਪਸ ਚ?
ਦੇਖੋ ਇਹਦੇ ਨਾਲ ਯੋਗੀ ਆਦਿੱਤਿਆਨਾਥ ਦੇ ਬਿਆਨ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਉਹਨਾਂ ਨੇ ਟਵੀਟ ਕੀਤਾ ਹੈ, ਲੇਕਿਨ ਮਲੇਰਕੋਟਲਾ ਜਿਹੜਾ ਹੈਗਾ ਇਹ ਇਤਿਹਾਸਕ ਸ਼ਹਿਰ ਵੀ ਹੈ, ਜਿਹਦਾ ਤੁਸੀਂ ਪਿੱਛੇ ਹਿਸਟਰੀ ਜਾਓ ਤਾਂ ਅਫਗਾਨਿਸਤਾਨ ਦਾ ਇੱਕ ਸ਼ੇਖ ਸੀਗਾ ਉਹਦਾ ਨਾਂ ਸੀ ਸਦਰੂਦੀਨ ਏ ਜਹਾਂ, 1454 ਦੇ ਵਿੱਚ ਇਹਦੀ ਸਥਾਪਨਾ ਹੁੰਦੀ ਹੈ ਤੇ 1657 ਦੇ ਵਿੱਚ ਮਲੇਰਕੋਟਲਾ ਸਟੇਟ ਬਣਦਾ ਹੈ, ਜਦੋਂ ਪੈਪਸੂ ਦੇ ਵਿੱਚ ਵੀ ਇਹਨੂੰ ਰਲਾਇਆ ਜਾਂਦਾ ਹੈ, ਔਰ 1956 ਦੇ ਵਿੱਚ ਮਲੇਰਕੋਟਲਾ ਸਟੇਟ ਦਾ ਖੇਤਰ ਹੈ ਜਿਹੜਾ ਉਹ ਪੰਜਾਬ ਦਾ ਖੇਤਰ ਬਣਦਾ ਹੈ, ਔਰ ਇੱਥੋਂ ਜਿਹੜੇ ਸ਼ੇਰ ਮੁਹੰਮਦ ਖਾਨ ਹੈ ਸਾਬਕਾ ਨਵਾਬ ਸਿੱਖ, ਉਹ ਸਿੱਖਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਸਤਿਕਾਰ ਹੈਗਾ ਕਿਉਂਕਿ ਸਰਹੰਦ ਦੇ ਜਦੋਂ ਸ਼ਾਸਕ ਸੀ ਵਜ਼ੀਰ ਖਾਨ, ਉਹਨਾਂ ਨੇ ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਉਹ ਜਿਹੜੀ ਛੋਟੀ ਉਮਰ ਦੇ ਵਿੱਚ ਜਦੋਂ ਉਹਨਾਂ ਨੂੰ ਨਈਆਂ ਵਿੱਚ ਚਲਾਉਣ ਦੀ ਅਣਮਨੁੱਖੀ ਘਟਨਾ ਹੁੰਦੀ ਹੈ, ਤਾਂ ਉਦੋਂ ਉਹਨਾਂ ਨੇ ਹਾਹ ਦਾ ਨਾਰਾ ਮਾਰਿਆ ਸੀ ਤੇ ਦਸਮ ਪਾਤਸ਼ਾਹ ਜੀ ਨੇ ਉਦੋਂ ਮਲੇਰਕੋਟਲਾ ਦੇ ਲੋਕਾਂ ਨੂੰ ਇੱਕ ਸੁਭਾਗ ਬਖਸ਼ਿਸ਼ ਕੀਤੀ ਸੀ ਕਿ ਇਹ ਸ਼ਹਿਰ ਜਿਹੜਾ ਸ਼ਾਂਤੀ ਤੇ ਖੁਸ਼ੀ ਨਾਲ ਵਸਦਾ ਰਹੇਗਾ। ਔਰ ਇਸ ਸ਼ਹਿਰ ਦੇ ਉੱਪਰ ਸੂਫੀ ਸੰਤ ਜਿਹੜੇ ਬਾਬਾ ਹੈਦਰ ਸ਼ੇਖ ਦੀ ਵੀ ਮਿਹਰ ਹੈ, ਉੱਥੇ ਦਰਗਾਹ ਵੀ ਬਣੀ ਹੋਈ ਹੈ। ਜਿਹੜੇ ਰਜੀਆ ਸੁਲਤਾਨਾ ਨੇ ਮੰਤਰੀ, ਉਹਨਾਂ ਨੇ ਵੀ ਕਿਹਾ ਕਿ ਮੁਸਲਿਮ ਭਾਈਚਾਰਾ ਜਿਹੜਾ ਅੱਜ ਕਾਂਗਰਸ ਦੇ ਨਾਲ ਹੈ ਔਰ ਸੂਬਾ ਕਾਂਗਰਸ ਨੇ ਵੀ ਇਹਦਾ ਸਵਾਗਤ ਕੀਤਾ ਹੈ। ਯੋਗੀ ਆਦਿੱਤਿਆਨਾਥ ਦੇ ਬਿਆਨ ਸਿਰਫ ਇੱਕ ਤਰ੍ਹਾਂ ਦੇ ਧਾਰਮਿਕ ਪੱਖ ਤੋਂ ਦੇਖ ਸਕਦੇ ਆ ਕਿ ਬੀਜੇਪੀ ਦਾ ਇਹ ਚਿਹਰਾ ਜਿਹੜਾ ਹੈਗਾ ਸਾਨੂੰ ਲੱਗਦਾ ਕਿ ਕੱਟੜਵਾਦਤਾ ਨੂੰ ਜਨਮ ਦੇਣ ਵਾਲਾ ਇਹ ਬਿਆਨ ਹੈ।
ਜੀ ਬਿੱਟਾ ਸਾਹਿਬ, ਗੱਲ ਪੋਲੀਟਿਕਸ ਦੀ ਪੰਜਾਬ ਦੀ ਚੱਲੀ ਆ ਤੇ ਸਿੱਧੂ ਦੀ ਕੀ ਪੋਜੀਸ਼ਨ ਹੈ? ਕਾਫੀ ਲੋਕੀ ਪੁੱਛਦੇ ਨੇ ਸਾਨੂੰ, ਮੈਂ ਸੋਚਿਆ ਚਲੋ ਤੁਹਾਡੇ ਨਾਲ ਤੁਹਾਤੋਂ ਅਸੀਂ ਵੀ ਜਾਣਕਾਰੀਆਂ ਲੈ ਲਈਏ ਕਿ ਇਹ ਖੇਲ ਮੁੱਕੇਗਾ, ਕੀ ਉਹਦਾ ਚਾਂਸ ਲੱਗੇਗਾ ਕਦੇ ਕਿ ਨਹੀਂ?
ਬਿਲਕੁਲ ਠੀਕ ਹੈ, ਨਵਜੋਤ ਸਿੰਘ ਸਿੱਧੂ ਬਾਰੇ ਕਾਫੀ ਚਰਚਾ ਜਿਹੜੀ ਹੁਣ ਇੱਕਦਮ ਤੇਜ਼ੀ ਨਾਲ ਹੋਣ ਲੱਗ ਪਈ। ਅੱਜ ਵੀ ਇੱਕ ਚਰਚਾ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਕਿਸ ਪਾਸੇ ਜਾਣਗੇ, ਕਿ ਉਹ ਅਕਾਲੀ ਦਲ ਜਾਂ ਸੋਰੀ ਕਾਂਗਰਸ ਨੂੰ ਛੱਡਣਗੇ, ਜਾਂ ਉਹ ਦੁਬਾਰਾ ਬੀਜੇਪੀ ਚ ਜਾਣਗੇ, ਜਾਂ ਉਹ ਆਮ ਆਦਮੀ ਪਾਰਟੀ ਚ ਜਾਣਗੇ। ਉਹ ਕੀ ਕਹਿਣਾ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ, ਕੀ ਦੱਸਣਾ ਚਾਹੁੰਦੇ ਨੇ, ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਆਪਾਂ ਸ਼ਾਇਦ ਗੱਲ ਹੋਈ ਸੀ ਕਿ ਇੱਕ MLA ਨੇ ਇੱਕ MLA ਨੂੰ ਉਹਨਾਂ ਨੇ ਸ਼ਾਬਾਸ਼ ਦਿੱਤੀ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ, ਤਾਂ MLA ਨੇ ਅੱਗੋਂ ਆਖਿਆ ਕਿ ਮੈਂ ਤਾਂ ਚੰਗਾ ਕੰਮ ਕਰ ਰਿਹਾ ਪਰ ਤੁਹਾਡੇ ਵਰਗੇ ਬੰਦੇ ਜੇ ਸਾਡਾ ਟੈਲੀਫੋਨ ਨਾ ਚੁੱਕਣ ਤਾਂ ਫਿਰ ਸਾਡੇ ਚੰਗਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ। ਨਵਜੋਤ ਸਿੰਘ ਸਿੱਧੂ ਹੁਣ ਬੜੇ ਬਿਆਨ ਵੀ ਦੇ ਰਹੇ ਨੇ, ਬੜਾ ਕੁਝ ਕਰ ਰਹੇ ਨੇ ਕਿ ਕਦੇ ਉਹ ਕਹਿ ਰਹੇ ਨੇ ਕਿ ਬੇਅਦਬੀ ਕਾਂਡ ਦੇ ਜਿਹੜੇ ਦੋਸ਼ੀਆਂ ਨੂੰ ਜੇਕਰ ਤੁਸੀਂ ਸਜ਼ਾ ਨਾ ਦਵਾਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਨੁਕਸਾਨ ਹੋਏਗਾ, ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਦੂਜਿਆਂ ਦੇ ਮੋਢੇ ਤੇ ਚਲਾ, ਦੂਜਿਆਂ ਦੇ ਮੋਢੇ ਤੇ ਰੱਖ ਕੇ ਨਾ ਚਲਾਓ। ਔਰ ਬੇਅਦਬੀ ਕਾਂਡ ਸੰਬੰਧੀ ਜਦੋਂ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਸੀ ਕਿ ਅਸੀਂ ਇਹਨਾਂ ਦੇ ਜਿਹੜਾ ਰਿਟ ਪਟੀਸ਼ਨ ਜਿਹੜੀ ਕੈਂਸਲ ਹੋਈ ਹੈ SIT ਦੀ, ਅਸੀਂ ਉਹਨੂੰ ਹਾਈਕੋਰਟ 'ਚ ਚੈਲੰਜ ਕਰਾਂਗੇ, ਉਹਦੇ ਸੰਬੰਧੀ ਇਹ ਕਾਫੀ ਬਿਆਨਬਾਜ਼ੀਆਂ ਜਿਹੜੀਆਂ ਆ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਹਾਲੇ ਤੱਕ ਇਹ ਫੈਸਲਾ ਨਹੀਂ ਕਰ ਸਕੇ ਵੀ ਉਹਨਾਂ ਨੇ ਕਾਂਗਰਸ 'ਚ ਰਹਿਣਾ ਹੈ ਜਾਂ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਜਾਣਾ ਹੈ। ਤਿੰਨ ਜਿਹੜੇ ਮੰਤਰੀ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਆਹ ਦਾ ਨਾਰਾ ਮਾਰਿਆ ਉਸ ਸਮੇਂ ਜਦੋਂ ਨਵਜੋਤ ਸਿੰਘ ਸਿੱਧੂ ਬੇਅਦਬੀ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਹੇ ਨੇ। ਔਰ ਇਹਦੇ 'ਚ ਨਵਜੋਤ ਸਿੰਘ ਸਿੱਧੂ ਹੁਣ ਇਹ ਕਹਿ ਰਹੇ ਆ ਕਿ 6 ਸਾਲਾਂ ਬਾਅਦ ਇੱਕ ਹੋਰ ਤੁਸੀਂ ਸਿੱਟ ਬਣਾ ਦਿੱਤੀ ਹੈ, ਮੁਲਜ਼ਮਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਜਾ ਰਹੀ। ਜਦੋਂ ਇਹ ਬਿਆਨ, ਦੂਜੇ ਪਾਸੇ ਅਕਾਲੀ ਦਲ ਵੀ ਇਹ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਕੋਈ ਸਟੈਂਡ ਨਹੀਂ ਗਾ ਤੇ ਨਵਜੋਤ ਸਿੰਘ ਸਿੱਧੂ ਡੇਰਾ ਸਰਸਾ ਮੁਖੀ ਦੇ ਖਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਦੀ ਸਰਕਾਰ ਦੌਰਾਨ ਕੋਈ ਵੀ ਕਾਰਵਾਈ ਨਾ ਹੋਣ ਦੀ ਜਦੋਂ ਗੱਲ ਕਰਦਾ ਹੈ ਉਹ ਦੋਸ਼ ਲਾਉਂਦਾ ਕਿ ਡੇਰਾ ਮੁਖੀ ਨੂੰ ਬਚਾਉਣ ਦੀ ਜਿਹੜੀ ਚਾਰਾਜੋਈ ਹੈ ਉਹ ਬਾਦਲ ਪਰਿਵਾਰ ਨੇ ਕੀਤੀ ਹੈ ਔਰ ਬਹਿਬਲ ਕਲਾਂ ਗੋਲੀਕਾਂਡ ਦੀ ਗੱਲ ਵੀ ਉਹ ਕਰਦਾ। ਨਵਜੋਤ ਸਿੰਘ ਸਿੱਧੂ ਬਾਰੇ ਇਹ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ 'ਚ ਇਹ ਜਾਏਗਾ, ਲੇਕਿਨ ਹਾਲੇ ਤੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਫ਼ ਤੌਰ 'ਤੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ 'ਚ ਹੀ ਰਵਾਂਗਾ, ਕਾਂਗਰਸ ਦਾ ਹੀ ਹੈ, ਪਰ ਹਾਈਕਮਾਂਡ ਨੇ ਹਾਲੇ ਤੱਕ ਅੱਖਾਂ ਮੀਚੀਆਂ ਹੋਈਆਂ, ਹਾਈਕਮਾਂਡ ਨੇ ਕੁਝ ਨਹੀਂ ਇਹਦੇ ਸੰਬੰਧੀ ਬਿਆਨ ਦਿੱਤਾ। ਹਾਈਕਮਾਂਡ ਕੀ ਫੈਸਲਾ ਕਰਦੀ ਹੈ ਦੇਖਣ ਵਾਲਾ ਹੋਏਗਾ, ਲੇਕਿਨ ਇਹ ਪੱਕਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਆਪਸ ਦੇ ਵਿੱਚ ਜਿਹੜੀ ਕੋਈ ਸਮਝੌਤੇ ਦੀ ਪੇਸ਼ਕਸ਼ ਹੋਈ ਸੀ ਜਾਂ ਸਮਝੌਤਾ ਕਰਾਉਣ ਦੀ ਗੱਲ ਹੋਈ ਸੀ ਉਹ ਸਿਰੇ ਨਹੀਂ ਚੜ ਰਹੀ। ਜਦੋਂ 8-9 ਮਹੀਨੇ ਰਹਿ ਗਏ ਨੇ ਸਰਕਾਰ ਦੇ ਮਿਆਦ ਦੇ ਵਿੱਚ, ਉਸ ਸਮੇਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਇਹ ਸਿਆਸੀ ਜਿਹੜਾ ਕੈਰੀਅਰ ਆ ਉਹ ਕੀ ਰਹੇਗਾ ਇਹ ਤਾਂ ਉਹ ਹੀ ਜਾਣਦੇ ਨੇ। ਲੇਕਿਨ ਅੱਜ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਦੇ ਉੱਤੇ ਜਦੋਂ ਇਹ ਮੰਤਰੀ ਸਨ ਲੋਕਲ ਬਾਡੀ ਦੇ, ਉਦੋਂ ਇਹਨਾਂ ਨੇ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਰੀਅਲ ਸਟੇਟ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ, ਉਹਨਾਂ ਦੀ ਜਾਂਚ ਪੜਤਾਲ ਕੀਤੇ ਜਾਣ ਦੀਆਂ ਗੱਲਾਂ ਆ ਰਹੀਆਂ ਨੇ, ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਮੰਤਰੀ ਆਏ ਨੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਕੰਮਾਂ ਦੇ ਜਦੋਂ ਇਹਨਾਂ ਨੇ ਕੰਮਕਾਰ ਕੀਤੇ ਹੈ, ਕਾਰਜਕਾਲ ਕੀਤੇ ਹੈ, ਤਾਂ ਉਸ ਸਮੇਂ ਦੀਆਂ ਫਾਈਲਾਂ ਕਢਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਭਾਵਿਕ ਤੌਰ ਤੇ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਹੈ ਜਿਹੜੀ ਪੰਜਾਬ ਦੀ ਸਰਕਾਰ ਹੈ, ਕਾਂਗਰਸ ਸਰਕਾਰ ਹੈ, ਆਪਣੀ ਇਹਨਾਂ ਦੀ ਸਰਕਾਰ ਹੈ, ਉਹ ਸ਼ਿਕੰਜਾ ਕੱਸੂਗੀ ਤਾਂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹੈ ਉਹ ਛਵੀ ਹੈ ਉਹਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਿਆਰੀ ਹੈ ਜਿਹੜੀ ਕਾਂਗਰਸ ਸਰਕਾਰ ਨੇ ਵਿੱਢ ਲਈ ਹੈ।
ਬਿੱਟਾ ਸਾਹਿਬ, ਕੈਪਟਨ ਸਾਹਿਬ ਕਾਫੀ ਬੈਕਫੁੱਟ ਤੇ ਦਿਖਾਈ ਦੇ ਰਹੇ ਸੀਗੇ ਪਰਸੋਂ ਤੱਕ ਇਸ ਮਾਮਲੇ ਦੇ ਵਿੱਚ, ਬੜਾ ਪ੍ਰੈਸ਼ਰ ਸੀ ਉਹਨਾਂ ਤੇ, ਬਹਿਬਲ ਕਲਾਂ ਕਾਂਡ ਵਾਲਾ ਵੀ, ਨਵਜੋਤ ਸਿੱਧੂ ਦਾ ਵੀ। ਤੁਹਾਨੂੰ ਨਹੀਂ ਲੱਗਦਾ ਉਹਨਾਂ ਦਾ ਉਹਨਾਂ ਦੀ ਮਦਦ ਕੀਤੀ ਗਈ ਹੈ ਪਾਕਿਸਤਾਨ ਸਾਈਡ ਤੋਂ? ਰੂਸਾਂ ਨੇ ਜਿਹੜਾ ਚੀਕੂ ਅਤੇ ਸੀਤਾਵਾਲ ਵਾਲਾ ਵੀਡੀਓ ਛੱਡਿਆ ਅਤੇ ਉਹਨੇ ਕਾਫੀ ਧਿਆਨ ਜਿਹੜਾ ਹਟਾਇਆ, ਪ੍ਰੈਸ਼ਰ ਰਿਲੀਜ਼ ਕੀਤਾ ਕੈਪਟਨ ਸਾਹਿਬ ਤੋਂ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ, ਤੁਹਾਨੂੰ ਇਸ ਤੋਂ ਵੀ ਪਿੱਛੇ ਲੈ ਜਾਂਦਾ ਮੈਂ। ਚਲੋ, ਇਹ ਚੀਕੂ ਵਾਲੀ ਤੇ ਸੀਤਾਫਲ ਵਾਲੀ ਦੇ ਵਿੱਚ ਜਿਹੜਾ ਉਹ ਕਹਿ ਰਹੇ ਆ ਕਿ ਖੂਬੀ ਰਾਮ ਨੂੰ, ਆਪ ਖੂਬੀ ਰਾਮ ਕੋ ਰੈਕੀ ਕਰਨੇ ਭੇਜ ਦੋ। ਖੂਬੀ ਰਾਮ ਉਹਨਾਂ ਦੇ ਸਿਕਿਉਰਿਟੀ ਆਫਿਸਰ ਹੈਗੇ ਨੇ, ਤਾਂ ਉਸ ਸਮੇਂ ਇਹਦਾ ਜਦੋਂ ਜ਼ਿਕਰ ਆ ਰਿਹਾ ਤਾਂ ਤੁਹਾਨੂੰ ਪਿੱਛੇ ਤੁਸੀਂ ਜਾਓ, ਮੇਰੇ ਖਿਆਲ 2 ਸਾਲ ਪਿੱਛੇ ਜਾਓ, ਇੱਕ ਵੀਡੀਓ ਵਾਇਰਲ ਹੁੰਦੀ ਹੈ। ਉਸ ਵੀਡੀਓ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਮੰਤਰੀ ਨੇ ਸਪੋਰਟਸ ਦੇ, ਉਹ ਕੀ ਕਹਿੰਦੇ ਨੇ, ਉਹ ਉਹਦੇ ਨਾਲ ਹੁੰਦੇ ਨੇ ਅਰੂਸਾ ਆਲਮ ਦੇ, ਔਰ ਉੱਥੇ ਰਵਿੰਦਰ ਸਿੰਘ ਵੀ ਬੈਠੇ ਹੈ, ਕੈਪਟਨ ਅਮਰਿੰਦਰ ਸਿੰਘ ਵੀ ਬੈਠੇ ਹੈ। ਉਦੋਂ ਉਹ ਚੱਲ ਰਿਹਾ ਹੁੰਦਾ ਹੈ, ਇੱਕ ਪ੍ਰੋਗਰਾਮ ਚੱਲ ਰਿਹਾ ਹੁੰਦਾ, ਤਾਂ ਉਸ ਪ੍ਰੋਗਰਾਮ ਦੇ ਮੱਦੇਨਜ਼ਰ ਉਹ ਵੀਡੀਓ ਵੀ ਵਾਇਰਲ ਹੁੰਦੀ ਹੈ। ਉਹ ਵੀਡੀਓ ਕਿਹਨੇ ਵਾਇਰਲ ਕੀਤੀ ਸੀ? ਉਹ ਵੀਡੀਓ ਉਦੋਂ ਬਣਾਈ ਸੀ ਰਾਣਾ ਗੁਰਮੀਤ ਸਿੰਘ ਸੋਢੀ ਨੇ।
ਅੱਛਾ ਜੀ।
ਔਰ ਉਹਦੀ ਬੜੀ ਚਰਚਾ ਹੋਈ ਸੀ, ਔਰ ਉਸ ਦੇ ਸੰਬੰਧ ਵਿੱਚ ਉਹ ਉਸੇ ਵਰਗੀ ਵੀਡੀਓ ਜਿਹੜੀ ਹੁਣ ਆਈ ਹੈ, ਜਿਹੜੀ ਅੱਜ ਆਈ ਹੈ, ਕੱਲ ਆਈ ਹੈ, ਜਿਹੜੀ ਸੀਤਾਫਲ ਤੇ ਚੀਕੂ ਵਾਲੀ,
ਇਹ ਕਿੱਥੋਂ ਦੀ ਹੈ? ਇਹ ਪੰਜਾਬ ਦੀ ਹੈ? ਰੂਸਾ ਪੰਜਾਬ ਚ ਹੈ ਜਾਂ ਆਪਣੇ ਦੇਸ਼ ਚ ਹੈ, ਪਾਕਿਸਤਾਨ ਚ?
ਦੇਖੋ, ਇਹ ਤਾਂ ਸਭ ਨੂੰ ਪਤਾ ਹੈ ਕਿ ਅਰੂਸਾ ਦੇ ਕੋਲ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਹੈ,
ਅੱਛਾ
ਇਹ ਵੀ ਪਤਾ ਹੈ ਕਿ ਅਰੂਸਾ ਦਾ ਇੱਕ ਹੋਟਲ ਦੁਬਈ ਚ ਬਣ ਰਿਹਾ। ਪਿੱਛੇ ਜਦੋਂ ਇਹ ਗੱਲ ਚੱਲਦੀ ਸੀ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਕੋਈ ਧਿਆਨ ਨਹੀਂ ਸਿਸਵਾ ਫਾਰਮ ਦੇ ਵਿੱਚ ਬੈਠੇ ਆ, ਤੇ ਅਫਸਰ ਔਰ ਦੂਸਰੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਉਸ ਸਮੇਂ ਇਹ ਚਰਚਾ ਚੱਲਦੀ ਸੀ ਕਿ ਅਰੂਸਾ ਆਲਮ ਜਿਹੜੀ ਉਹ ਪਾਕਿਸਤਾਨ ਚਲੀ ਗਈ ਹੈ, ਤੇ ਇਹ ਵੀ ਚਰਚਾ ਚੱਲਦੀ ਸੀ ਕਿ ਪਿੱਛੇ ਜੇ ਭਾਰਤ ਦੇ ਗ੍ਰਹਿ ਮੰਤਰੀ ਨੇ ਉਹਨਾਂ ਦਾ ਵੀਜ਼ਾ ਜਿਹੜਾ ਰੱਦ ਕਰ ਦਿੱਤਾ ਸੀ, ਹੁਣ ਉਹ ਇੰਡੀਆ ਨਹੀਂ ਆ ਸਕਣਗੇ, ਲੇਕਿਨ ਉਹ ਇੱਕ ਚਰਚਾ ਹੀ ਸੀਗੀ।
ਅੱਛਾ,
ਇਹ ਵੀਡੀਓ ਜਿਹੜੀ ਹੈ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪਾਕਿਸਤਾਨ ਦੀ ਹੈ ਜਾਂ ਇੰਡੀਆ ਦੀ ਹੈ, ਪਰ ਇਸ ਵਕਤ ਅਰੂਸਾ ਆਲਮ ਜਿਹੜੇ ਉਹ ਪੰਜਾਬ ਚ ਨਹੀਂ ਹੈ।
ਅੱਛਾ,
ਉਹਨਾਂ ਨੂੰ ਸਰਕਾਰੀ ਕੋਠੀ ਦਿੱਤੀ ਹੋਈ ਹੈ।
ਅੱਛਾ, ਤੇ ਇੱਧਰ
ਤੁਹਾਨੂੰ ਯਾਦ ਹੋਣਾ ਹੈ DGP,
ਹਾਂਜੀ ਬਿੱਟਾ ਸਾਹਿਬ, ਇੱਧਰ ਪੰਜਾਬ ਵਾਲੇ ਤਾਂ ਉਦੋਂ ਖੁਸ਼ੀ ਮਨਾਈ ਜਾ ਰਹੇ ਵੀ ਚੀਕੂ ਤੇ ਸੀਤਾਫਲ ਦੇ ਬਾਗ ਇੱਧਰ ਲੱਗਣੇ ਆ, ਜੇ ਫਿਰ ਪਾਕਿਸਤਾਨ ਜਾਂ ਫਿਰ ਤਾਂ ਇਮਰਾਨ ਖਾਨ ਨੂੰ ਕਹਿਣਾ ਪਊਗਾ ਬਈ ਤੁਸੀਂ ਬਾਗ ਲਵਾਓ।
ਕੱਲ ਦਾ ਫੇਸਬੁੱਕ ਜਿਹੜਾ ਪੂਰਾ ਹੀ ਭਰਿਆ ਪਿਆ ਸੀਗਾ ਕੱਲ ਦਾ, ਜਿਸ ਵੀ ਬੰਦੇ ਨੂੰ ਕੋਈ ਨਹੀਂ ਪਤਾ ਲੱਗਦਾ ਸੀ। ਕੱਲ ਚੱਲ ਰਹੀ ਸੀ ਗੱਲ ਕਿ ਪੰਜਾਬ ਦੇ ਵਿੱਚ ਨਾ ਜੀ ਹੁਣ ਇਹ ਲੋਕਾਂ ਨੇ ਕਿਹਾ ਕਿ ਜਿਹੜੇ ਸਬਜ਼ੀ ਦੇ ਫਲਾਂ ਦੇ ਰੇਟ ਹੈ ਬੜੇ ਤੇਜ਼ ਹੈ, ਕਰੋਨਾ ਹੈ, ਕੋਵਿਡ ਹੈ, ਤੇ ਸਾਨੂੰ ਮਹਿੰਗੇ ਫਲ ਮਿਲ ਰਹੇ ਹੈ, ਤੇ ਉਹਦੀ ਲਿਸਟ ਜਾਰੀ ਕਰੋ। ਜ਼ਿਲ੍ਹੇ ਦੇ DC ਔਰ ਜਿਹੜੇ SDM ਔਰ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਉਹ ਲਿਸਟ ਵੀ ਜਾਰੀ ਕੀਤੀ। ਉਹ ਲਿਸਟ ਜਾਰੀ ਕਰਨ ਤੋਂ ਬਾਅਦ ਕੀ ਹੋਇਆ ਜੀ, ਲੋਕਾਂ ਨੇ ਚਰਚਾ ਕੀਤੀ ਵੀ ਇਹਦੇ ਚ ਚੀਕੂ ਤੇ ਸੀਤਾਫਲ ਦਾ ਰੇਟ ਨਹੀਂ ਦੱਸਿਆ, ਉਹ ਵੀ ਰੇਟ ਦੱਸੋ। ਉਹ ਇੱਕ ਸਿੱਧੀ ਟਿੱਪਣੀ ਸੀਗੀ ਕਿ ਤੁਸੀਂ ਇਹ ਜਿਹੜਾ ਸੀਤਾਫਲ ਤੇ ਚੀਕੂ ਦੀ ਗੱਲ ਚੱਲ ਰਹੀ ਹੈ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਦੇ ਵੀ ਉਂਗਲਾਂ ਉੱਠ ਰਹੀਆਂ ਸਨ, ਲੇਕਿਨ ਇਸ ਸੰਬੰਧੀ ਹਾਲੇ ਤੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਵੀ ਸਫਾਈ ਨਹੀਂ ਆਈ। ਔਰ ਚੀਕੂ ਤੇ ਸੀਤਾਫਲ ਦੀ ਜਨਤਾ ਨੇ ਇੰਨੀ ਕੁ ਗਰਦ ਉਠਾਈ ਹੈ ਕਿ ਅਸੀਂ ਕੋਰੋਨਾ ਭੁੱਲ ਗਏ ਹਾਂ।
ਨਹੀਂ, ਉਹਦਾ ਵੀਡੀਓ ਦਾ ਮਤਲਬ, ਉਹਦਾ ਵੀਡੀਓ ਦਾ ਮਕਸਦ ਹੀ ਧਿਆਨ ਹਟਾਉਣਾ ਆ ਅਸਲ ਦੇ ਵਿੱਚ। ਪਰ ਦੇਖੋ ਬਿੱਟਾ ਸਾਹਿਬ, ਸਵਾਲ ਇਹ ਆਉਂਦਾ ਹੈ ਕਿ ਉਹਦੇ ਬੈਡ ਲਾਊਂਜ ਰੂਮ ਦੀ ਜਾਂ ਉਹਦੇ ਜਿੱਥੇ ਉਹ ਬਹਿੰਦੇ ਆ, ਉਹਦਾ ਘਰ ਆ, ਕਿਤੇ ਵੀ ਆ, ਉਹਦੇ ਅੰਦਰ ਦਾ ਕਿਸੇ ਨੇ ਵੀਡੀਓ ਰਿਕਾਰਡ ਕੀਤਾ, ਲੱਗਦਾ ਚੋਰੀਓ ਰਿਕਾਰਡ ਕੀਤਾ ਆ, ਤੇ ਫਿਰ ਉਹ ਰਿਲੀਜ਼ ਹੋ ਰਿਹਾ, ਉਹ ਬਾਹਰ ਜਾ ਰਿਹਾ, ਤੇ ਪ੍ਰਾਈਵੇਸੀ ਦੀ ਵੀ ਗੱਲ ਚੱਲ ਰਹੀ ਹੈ ਨਾ ਵੀ ਕੀ ਉਹ ਜਾਣ ਬੁੱਝ ਕੇ ਵੀਡੀਓ ਬਣਵਾਇਆ, ਲੀਕ ਕਰਵਾਇਆ, ਜਾਂ ਉਹਨੂੰ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ ਹੁਣ ਵੀ ਉਹ ਇੱਦਾਂ ਦੇ ਹੋਰ ਵੀ ਕਈ ਨਾਜ਼ੁਕ ਹਾਲਾਤਾਂ ਦੇ ਵਿੱਚ ਵੀਡੀਓ ਰਿਕਾਰਡ ਕੀਤੇ ਜਾ ਸਕਦੇ ਹੋਣੇ ਆ, ਵੀ ਜੇ ਆਹ ਵੀਡੀਓ ਰਿਕਾਰਡ ਹੋਇਆ।
ਨਹੀਂ, ਉਹ ਤਾਂ ਇਸ ਤੋਂ ਪਹਿਲਾਂ ਵੀ ਜਿਹੜਾ ਵੀਡੀਓ ਰਾਣਾ ਗੁਰਮੀਤ ਸਿੰਘ ਸੋਢੀ ਨੇ ਰਿਲੀਜ਼ ਕੀਤਾ ਸੀ, ਉਹਨਾਂ ਨੇ ਖੁਦ ਬਣਾਇਆ ਸੀਗਾ, ਉਹ ਤਾਂ ਪਤਾ ਲੱਗਦਾ ਹੈ। ਜਿਹੜਾ ਇਹ ਵੀਡੀਓ ਹੈ ਇਹ ਕਿਸੇ ਨੇ ਚੋਰੀ ਨਹੀਂ ਬਣਾਇਆ, ਉਹਦੇ ਪਰਿਵਾਰਕ ਮੈਂਬਰ ਨੇ ਬਣਾਇਆ ਔਰ ਉਹਨੂੰ ਪਤਾ ਵੀ ਹੈ। ਅਕਾਲੀ ਦਲ ਦੇ ਬਹੁਤ ਸਾਰੇ ਬੰਦਿਆਂ ਨੇ ਆਪਣੇ ਬਾਗਾਂ ਦੀਆਂ ਫੋਟੋਆਂ ਪਾ ਕੇ ਉਹਦੇ ਚ ਇਹ ਵੀ ਲਿਖਿਆ ਕਿ ਫਲਾਂ ਦੀ ਰੇਕੀ ਕਰਦੇ ਹੋਏ ਫਲਾਨਾ ਸਿੰਘ ਫਲਾਨਾ, ਇਸ ਤਰ੍ਹਾਂ ਦੀਆਂ ਗੱਲਾਂ ਵੀਡੀਓ ਵੀ ਸਾਨੂੰ ਦਿਸ ਰਹੀਆਂ ਨੇ ਜਿਹਦੇ ਚ ਇਹ ਗੱਲਾਂ ਚੱਲ ਰਹੀਆਂ।
ਹੁਣ
ਹੈਰਾਨੀ ਇਸ ਗੱਲ ਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ, ਉਹਨਾਂ ਦਾ ਨਾਮ, ਉਹਨਾਂ ਦੀ ਆਵਾਜ਼, ਭਾਵੇਂ ਪੁਸ਼ਟੀ ਨਹੀਂ ਅਸੀਂ ਕਰਦੇ ਕਿ ਉਹਨਾਂ ਦੀ ਆਵਾਜ਼ ਵਾਕਈ ਉਹੀ ਵੀਡੀਓ ਹੈ ਜਾਂ ਉਹੀ ਜਾਂ ਪੁਰਾਣੀ ਹੈ ਜਾਂ ਕਦੋਂ ਦੀ ਹੈ, ਲੇਕਿਨ ਜਦੋਂ ਇਹ ਚਰਚਾ ਚੱਲੇ ਕਿ ਪੰਜਾਬ ਦੇ ਵਿੱਚ ਕਰੋਨਾ ਬੜੀ ਤੇਜ਼ੀ ਨਾਲ ਫੈਲ ਰਿਹਾ, ਉਹਨਾਂ ਦੇ ਆਪਣੇ ਹਲਕੇ ਪਟਿਆਲੇ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ, ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣ, ਏਡੇ ਵੱਡੇ ਅਹੁਦੇ ਤੇ ਹੋਣ, ਤੇ ਉਹਨਾਂ ਨੂੰ ਸੀਤਾਫਲ ਚੀਕੂ ਦੀਆਂ ਗੱਲਾਂ ਕਰਨੀਆਂ, ਚਲੋ ਉਹਨਾਂ ਦੀ ਇੱਕ ਨਿੱਜੀ ਜ਼ਿੰਦਗੀ ਅਸੀਂ ਉਹਦੇ ਚ ਦਖਲ ਨਹੀਂ ਦਿੰਦੇ, ਪਰ ਇਸ ਸਮੇਂ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਰਾਜਨੀਤਿਕ ਆਗੂਆਂ ਦੇ ਵਿੱਚ ਵੀ, ਭਾਵੇਂ ਹਾਲੇ ਤੱਕ ਸਿਆਸੀ ਆਗੂਆਂ ਨੇ ਕੋਈ ਬਿਆਨ ਨਹੀਂ ਦਿੱਤਾ, ਲੇਕਿਨ ਆਮ ਲੋਕ ਇਹਦੇ ਲਈ ਬੜੀਆਂ ਤਲਖ ਭਰੀਆਂ ਟਿੱਪਣੀਆਂ ਕਰ ਰਹੇ ਨੇ। ਉਸ ਸਮੇਂ ਜਦੋਂ ਕੋਰੋਨਾ ਕਰਕੇ ਕਿਤੇ ਆਕਸੀਜਨ ਨਹੀਂ, ਕਿਤੇ ਵੈਂਟੀਲੇਟਰ ਨਹੀਂ, ਕਿਤੇ ਵੈਂਟੀਲੇਟਰ ਖਰਾਬ ਹੈ, ਕਿਤੇ ਦਵਾਈ ਨਹੀਂ ਮਿਲ ਰਹੀ ਹੈ, ਕਿਤੇ ਪੈਰਾਮੈਡੀਕਲ ਸਟਾਫ ਨਹੀਂ, ਉਹ ਉਸ ਸਮੇਂ ਇਹ ਇਹ ਗੱਲ ਇੱਕ ਚਿੰਤਾ ਦਾ ਵਿਸ਼ਾ ਵੀ ਹੈਗੀ ਹੈ ਔਰ ਮੁੱਖ ਮੰਤਰੀ ਦਾ ਜਿਹੜਾ ਮਜ਼ਾਕ ਉੱਡ ਰਿਹਾ ਉਹ ਗੱਲ ਵੱਖਰੀ ਹੈ।
ਬਿੱਟਾ ਸਾਹਿਬ, ਚਲੋ ਪੰਜਾਬ ਤੇ ਆਉਂਦੇ ਹਾਂ, ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਹਾਲਾਤ ਖਰਾਬ ਨੇ ਕਰੋਨਾ ਦੇ, ਕਰੋਨਾ ਦੇ ਨਾਲ ਮੌਤਾਂ ਹੋ ਰਹੀਆਂ ਨੇ, ਰਿਸੋਰਸਿਸ ਦੀ ਘਾਟ ਹੈ, ਆਕਸੀਜਨ ਦੀ ਘਾਟ ਹੈ, ਫੇਸਬੁੱਕ ਭਰਿਆ ਪਿਆ ਆ ਕਈਆਂ ਦੇ ਸਤਿਕਾਰ ਪਿਆਰ ਵਾਲੇ ਸ਼ਖਸੀਅਤਾਂ ਜਿਹੜੀਆਂ ਚ ਅਕਾਲ ਚਲਾਉਣਾ ਕਰ ਰਹੀਆਂ ਨੇ। ਪੰਜਾਬ ਦੀ ਸਿਚੁਏਸ਼ਨ ਪਹਿਲਾਂ ਗੱਲ ਕਰਦੇ, ਫਿਰ ਬਾਕੀ ਸ਼ਹਿਰਾਂ ਦੀ ਕਰਦੇ ਹਾਂ, ਪੰਜਾਬ ਦੇ ਵਿੱਚ ਕੀ ਹਾਲਾਤ ਨੇ?
ਪੰਜਾਬ ਦੇ ਹਾਲਾਤ ਬੜੇ ਚਿੰਤਾਜਨਕ ਨੇ ਜੀ। ਅਸਲੀ ਗੱਲ ਤਾਂ ਇਹ ਹੈ ਕਿ ਜੇ ਪਟਿਆਲੇ ਦੀ ਇਕੱਲੀ ਗੱਲ ਕਰ ਲਈ ਅਸੀਂ, ਪਟਿਆਲੇ ਦੇ ਵਿੱਚ ਜਿੰਨੀਆਂ ਮੌਤਾਂ ਹੋ ਰਹੀਆਂ, ਰਿਪੋਰਟ ਹੋ ਰਹੀਆਂ, 22 ਮਰੀਜ਼ਾਂ ਨੇ 10 ਘੰਟੇ ਪਹਿਲਾਂ ਪਟਿਆਲੇ ਰਜਿੰਦਰਾ ਹਸਪਤਾਲ ਦੇ ਵਿੱਚ ਦਮ ਤੋੜਿਆ, ਔਰ 9 ਜਿਹੜੇ ਪੇਸ਼ੈਂਟ ਹੈ ਉਹ ਸੰਗਰੂਰ ਦੇ ਵਿੱਚ ਉਹਨਾਂ ਦੀ ਜਾਨ ਗਈ ਹੈ, ਔਰ ਜਿਹੜੇ ਪਟਿਆਲੇ ਦੇ ਵਿੱਚ ਇਸ ਤੋਂ ਇਲਾਵਾ ਰਾਜਪੁਰਾ ਇਹਦੇ ਨਾਲ ਦੇ ਇਲਾਕਿਆਂ ਦੇ ਵਿੱਚ ਵੀ ਕਾਫੀ ਜਿਹੜੀਆਂ ਡੈਥ ਹੋ ਰਹੀਆਂ, ਹਾਲਾਤ ਕਾਫੀ ਚਿੰਤਾਜਨਕ ਹੈਗੇ ਨੇ। ਔਰ ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਭਾਵੇਂ ਹੁਣ 11,477 ਰਿਪੋਰਟ ਕੀਤੀ ਹੈ, ਪਰ ਇਸ ਤੋਂ ਵੀ ਜ਼ਿਆਦਾ ਮੌਤਾਂ ਨੇ। ਦਿੱਲੀ ਦੇ ਵਿੱਚ ਵੀ ਮੌਤਾਂ ਜ਼ਿਆਦਾ ਨੇ, ਦਿੱਲੀ ਦੇ ਵਿੱਚ ਤਾਂ ਨਿਗਮ ਬੋਧ ਘਾਟ ਔਰ ਜਿਹੜਾ ਪੰਜਾਬੀ ਬਾਗ ਹੈ ਇੱਥੇ ਤਾਂ ਤਕਰੀਬਨ ਐਵਰੇਜ ਜੇ ਤੁਸੀਂ ਕੋਰੋਨਾ ਦੀ ਗੱਲ ਛੱਡ ਵੀ ਦਿਓ ਤਾਂ 10 ਤੋਂ 12 ਸੰਸਕਾਰ ਰੋਜ਼ਾਨਾ ਦੇ ਇੱਥੇ ਹੁੰਦੇ ਨੇ। ਸਾਡੇ ਪਿੰਡਾਂ ਦੇ ਵਿੱਚ ਜੇ 2 ਸਿਵੇ ਕਿਤੇ ਜਗਦੇ ਸੀ ਤਾਂ ਸਾਨੂੰ ਚਿੰਤਾ ਹੋ ਜਾਂਦੀ ਸੀ। ਅੱਜ ਜਿਵੇਂ ਦੇ ਹਾਲਾਤ ਬਣ ਰਹੇ ਨੇ ਔਰ ਜਿਵੇਂ ਦੀਆਂ ਗੱਲਾਂ ਅਸੀਂ ਸੁਣ ਰਹੇ ਨੇ ਉਹ ਕਾਫੀ ਚਿੰਤਾਜਨਕ ਹੈ। ਫੇਸਬੁੱਕ ਖੁੱਲ੍ਹ ਨੂੰ ਜੀ ਨਹੀਂ ਕਰਦਾ, ਕਈ ਵਾਰੀ ਤੁਸੀਂ ਫੇਸਬੁੱਕ ਖੋਲਦੇ ਹੋ ਤੁਹਾਨੂੰ 1-2 ਬੰਦੇ, ਤੁਹਾਨੂੰ ਦੋਸਤ ਮਿੱਤਰ ਤੁਹਾਡੇ ਇੱਧਰ ਉੱਧਰ ਤੁਹਾਡੇ ਫਰੈਂਡ ਲਿਸਟ ਦੇ ਵਿੱਚ ਤੁਹਾਨੂੰ ਲੱਭ ਜਾਣਗੇ ਜਿਨ੍ਹਾਂ ਦੀ ਮੌਤ ਹੋਣ ਦੀ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਆਜੂਗੀ। ਤੇ ਪੰਜਾਬ ਦੇ ਵਿੱਚ ਵੈਂਟੀਲੇਟਰ ਵੀ ਤੁਸੀਂ ਜਾਣਦੇ ਹੋ ਕਿ ਕੀ ਉਹਨਾਂ ਦਾ ਹਾਲ ਹੋਇਆ, ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਦੱਸਿਆ ਗਿਆ ਕਿ ਕੇਂਦਰ ਕਹਿੰਦੀ ਹੈ ਕਿ ਅਸੀਂ ਸਹੀ ਭੇਜੇ ਸੀ ਤੁਹਾਨੂੰ ਚਲਾਉਣੇ ਨਹੀਂ ਆਉਂਦੇ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਰਜਿੰਦਰਾ ਕਾਲਜ ਕਹਿੰਦੇ ਕਿ ਨਹੀਂ ਇਹ ਖਰਾਬ ਭੇਜੇ ਸੀਗੇ, ਔਰ ਉਹਦੀ ਜਿਹੜੀ ਹੈ ਟੈਂਡਰਿੰਗ ਦਾ ਵੀ ਕਾਫੀ ਬੁਰਾ ਹਾਲ ਹੋਇਆ। ਪੰਜਾਬ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ, ਲੋਕ ਹੁਣ ਇਹ ਚਾਹੁੰਦੇ ਨੇ ਕਿ ਜੇ ਲੋਕਡਾਊਨ ਲਾ ਦਿੱਤਾ ਜਾਵੇ ਤਾਂ ਕੁੱਝ ਨਾ ਕੁੱਝ ਹੱਦ ਤੱਕ ਹੱਲ ਹੋ ਜਾਏਗਾ। ਦਿੱਲੀ ਦੇ ਵਿੱਚ ਲੋਕਡਾਊਨ ਜਿਹੜਾ 17 ਤਰੀਕ ਤੱਕ ਹੈਗਾ, ਆਸ ਕਰਦੇ ਹਾਂ ਕਿ ਇਸ ਨੂੰ ਵਧਾਇਆ ਜਾਏਗਾ, ਲੇਕਿਨ ਲੋਕ ਹੁਣ ਡਰੇ ਹੋਏ ਨੇ ਅੰਦਰੋਂ, ਹੁਣ ਲੋਕ ਪ੍ਰੀਕੋਸ਼ਨ ਲੈ ਰਹੇ ਨੇ, ਆਪਣੇ ਆਪ ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਪ੍ਰਬੰਧ ਕਰ ਰਹੇ।
ਮੈਨੂੰ ਆਹੀ ਹੈ ਵੀ ਤੁਸੀਂ ਇੰਨੇ ਮਾੜੇ ਹਾਲਾਤ ਦੇ ਵਿੱਚ ਦਿੱਲੀ ਘੁੰਮ ਰਹੇ ਹੋ ਤੇ ਤੁਹਾਨੂੰ ਡਰ ਨਹੀਂ ਲੱਗ ਰਿਹਾ?
ਬਿਲਕੁਲ, ਮੈਨੂੰ ਡਰ, ਮੈਨੂੰ ਕਾਫੀ ਲੋਕਾਂ ਨੇ ਕਿਹਾ ਕਿ ਦਿੱਲੀ ਨਹੀਂ ਜਾਣਾ, ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਵੀ ਮੈਨੂੰ ਇਤਰਾਜ਼ ਕੀਤਾ, ਪਰ ਮੈਨੂੰ ਇਹ ਸੀਗਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਜਿਹੜਾ ਕੋਵਿਡ ਕੇਅਰ ਸੈਂਟਰ ਖੁੱਲਿਆ ਜਾ ਰਿਹਾ ਹੈ ਔਰ ਦਿੱਲੀ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਵੱਖਰੇ ਵੱਖਰੇ ਤੌਰ ਤੇ ਆਪਣੇ ਤੌਰ ਤੇ ਜਿਹੜਾ ਕੰਮ ਕਰ ਰਹੀਆਂ, ਉਹਨਾਂ ਨੂੰ ਐਕਸਪਲੋਰ ਕਰਨ ਦੀ ਬੜੀ ਲੋੜ ਸੀ ਅੱਜ ਉਸ ਸਮੇਂ ਜਦੋਂ ਬਾਕੀ ਮੀਡੀਆ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤਾਂ ਮੈਂ ਕਾਫੀ ਪ੍ਰੀਕੋਸ਼ਨ ਲੈ ਕੇ ਇੱਥੇ ਦੇਖ ਰਿਹਾ, ਲੇਕਿਨ ਹੁਣ ਦਿੱਲੀ ਦੇ ਵਿੱਚ ਕੇਸ ਵੀ ਘਟਣੇ ਸ਼ੁਰੂ ਹੋ ਗਏ ਨੇ, ਆਕਸੀਜਨ ਵੀ ਜਿਹੜੀ ਹੈ ਉਹਦੀ ਮਾਤਰਾ ਵੀ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਹੁਣ ਇੰਨੀ ਆਕਸੀਜਨ ਨਹੀਂ ਚਾਹੀਦੀ। ਕੋਵਿਡ ਕੇਅਰ ਸੈਂਟਰ ਰਾਮਲੀਲਾ ਮੈਦਾਨ ਦੇ ਵਿੱਚ 500 ICU ਬੈੱਡ ਦਾ ਜਿਹੜਾ ਕੱਲ ਨੂੰ ਸ਼ੁਰੂ ਹੋ ਜਾਣਾ ਹੈ
ਜੀ,
ਔਰ ਨਾਲ ਹੀ ਦਿੱਲੀ ਦੇ ਵਿੱਚ ਡੈਥ ਰੇਟ ਵੀ ਘਟ ਰਿਹਾ, ਲੋਕ ਆਪਣੇ ਤੌਰ ਦੇ ਉੱਤੇ ਪ੍ਰਬੰਧ ਵੀ ਕਰ ਰਹੇ ਨੇ, ਆਪਣੇ ਦੇ ਉੱਤੇ ਲੱਗੇ ਵੀ ਹੋਏ ਨੇ ਔਰ ਉਹਨਾਂ ਦੇ ਨਤੀਜੇ ਵੀ ਚੰਗੇ ਮਿਲ ਰਹੇ ਨੇ।
ਚਲੋ ਚੰਗੀ ਖਬਰ ਹੈ। ਇੱਧਰ ਬਿੱਟਾ ਸਾਹਿਬ ਅੱਜ ਡਾਰਵਿਨ ਤੋਂ ਡਾਰਵਿਨ ਦੇ ਵਿੱਚ ਫਲਾਈਟ ਉਤਰੀ ਹੈ ਦਿੱਲੀ ਤੋਂ, ਅਤੇ ਕਿਸੇ ਕਾਰਨ 70 ਪੈਸੰਜਰ ਦਿੱਲੀ ਤੋਂ ਚੜ੍ਹ ਨਹੀਂ ਸਕੇ। ਕਾਰਨ ਕੀ ਸੀਗਾ ਕਿ ਉਹ 40 ਉਹਨਾਂ 'ਚੋਂ ਪੋਜ਼ਿਟਿਵ ਸੀ ਅਤੇ 30 ਉਹਨਾਂ ਦੇ ਬਿਲਕੁਲ ਨਾਲ ਸੀਗੇ, ਸੋ ਉਹ ਪੋਜ਼ਿਟਿਵ ਪਾਏ ਗਏ ਚੜ੍ਹਨ ਵੇਲੇ ਅਤੇ ਇਸ ਕਰਕੇ ਉਹ ਨਹੀਂ ਆ ਸਕੇ। ਸੋ ਦਿੱਲੀ ਦੇ ਵਿੱਚ ਜਿਹੜੀ ਟੈਸਟਿੰਗ ਹੈ ਉਹਦਾ ਵੀ ਕਾਫੀ ਕੁਐਸਚਨ ਮਾਰਕ ਹੈ, ਇੱਥੋਂ ਦਾ ਸਟਾਫ ਆਪ ਕਰ ਰਿਹਾ ਅਤੇ ਫਲਾਈਟਾਂ ਸ਼ੁਰੂ ਹੋ ਗਈਆਂ ਨੇ, ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਫਸੇ ਹੋਏ ਨੇ ਇੰਡੀਆ ਦੇ ਵਿੱਚ ਉਹ ਆ ਚੁੱਕੇ ਨੇ, ਸੁਰਤਿਆਂ ਨੂੰ ਦੱਸ ਦਈਏ ਅਤੇ ਇਹ ਫਲਾਈਟਾਂ ਹੁਣ ਕੰਟੀਨਿਊ ਰਹਿਣਗੀਆਂ। ਪਰ ਜਿਹੜੀ ਹਾਲਾਤ ਨੇ ਜਿਸ ਤਰ੍ਹਾਂ ਦੇ ਬਣਦੇ ਆ ਜਾਂ ਬਣਨਗੇ ਉਸ 'ਤੇ ਆਸਟ੍ਰੇਲੀਆ ਜਿਹੜੀ ਫੋਰਨ ਮਿਨਿਸਟਰੀ ਆ ਪੂਰਾ ਉੱਤੇ ਨਿਗਾਹ ਰੱਖ ਰਹੀ ਹੈ ਅਤੇ ਨਾਲ ਦੀ ਨਾਲ ਅਪਡੇਟ ਵੀ ਕਰ ਰਹੇ ਨੇ। ਸੋ ਬਿੱਟਾ ਸਾਹਿਬ ਇੱਥੇ ਕਾਫੀ ਲੋਕ ਤੁਹਾਨੂੰ ਮਿਲਦੇ ਹੋਣੇ ਆ NRI ਜਿਹੜੇ ਫਸੇ ਹੋਏ ਨੇ ਜਾਂ ਜਾਣਾ ਚਾਹੁੰਦੇ ਆ ਵਾਪਸ ਵਿਦੇਸ਼ਾਂ ਨੂੰ, ਕੋਈ ਉਹਨਾਂ ਦੇ ਬਾਰੇ ਗੱਲਬਾਤ ਤੁਹਾਡੇ ਸਾਹਮਣੇ ਆਈ ਹੋਵੇ?
ਬਿਲਕੁਲ, ਲੋਕ ਸੋਚ ਰਹੇ ਨੇ ਕਿ ਉਹਨਾਂ ਦੇ ਕੋਲ ਵੀਜ਼ੇ ਵੀ ਹੈਗੇ ਨੇ
ਜੀ,
ਕਈ ਲੋਕ ਇਸ ਤਰ੍ਹਾਂ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ 2 ਫਲਾਈਟਾਂ ਜਿਹੜੀਆਂ ਚੱਲੀਆਂ ਸੀ, 2 ਫਲਾਈਟਾਂ ਦੇ ਵਿੱਚ ਉਹਨਾਂ ਨੇ ਕੋਰੋਨਾ ਟੈਸਟ ਕਰਨ ਤੋਂ ਬਾਅਦ ਹੀ ਕਿਹਾ ਸੀਗਾ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਪਹੁੰਚੋ। ਉਹ ਕਾਰਨ ਕੀ ਬਣਿਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮਿਲ ਸਕੀ, ਇੰਨਾ ਮੈਂ ਜ਼ਰੂਰ ਪੜ੍ਹਿਆ ਕਿ ਕਿਤੇ ਨਾ ਕਿਤੇ ਕੋਈ ਮਸਲਾ ਇਹ ਖੜਾ ਹੋਇਆ ਕਿ ਜਿਹੜੇ ਤਕਰੀਬਨ ਮੇਰੇ ਖਿਆਲ ਗਿਣਤੀ ਮੇਰੇ ਇੱਕਦਮ ਯਾਦ ਨਹੀਂ, ਕਾਫੀ ਲੋਕਾਂ ਨੂੰ ਫਲਾਈਟ ਤੋਂ ਚੜ੍ਹਨ ਤੋਂ ਰੋਕ ਦਿੱਤਾ ਗਿਆ। ਉਹਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਮੈਂ ਵੀ ਕੀਤੀ ਸੀ ਪਰ ਉਹ ਮੈਨੂੰ ਜਾਣਕਾਰੀ ਮਿਲ ਨਹੀਂ ਸਕੀ।
40+70, 40 ਪੋਜ਼ਿਟਿਵ ਆਏ ਆ ਤੇ 40+30 70, 40 ਪੋਜ਼ਿਟਿਵ ਤੇ 30 ਉਹਨਾਂ ਦੇ ਨਾਲ ਜਿਹੜੇ ਕਲੋਜ਼ ਕੰਟੈਕਟ ਉਹਨਾਂ ਨੂੰ ਨਹੀਂ ਚੜ੍ਹਨ ਦਿੱਤਾ ਗਿਆ ਤੇ ਉਹਨਾਂ ਨੂੰ ਹੋਟਲ 'ਚ ਰੱਖਿਆ ਜਾ ਰਿਹਾ ਕੁਆਂਟਸ ਵੱਲੋਂ ਜਦ ਤੱਕ ਉਹਨਾਂ ਦਾ ਜਿਹੜਾ ਬਲੱਡ ਟੈਸਟ ਹੈ ਉਹ ਕਨਫਰਮ ਨਹੀਂ ਹੁੰਦਾ, ਇਹ ਅੱਜ ਦੀ ਰਿਪੋਰਟ
ਹੈ। ਜਾਂ ਹੋ ਸਕਦਾ ਕਿ ਵੀ ਰੈਪਿਡ ਟੈਸਟ ਦੇ ਵਿੱਚ ਉਹ ਪੋਜ਼ਿਟਿਵ ਆ ਗਏ ਹੋਣ,
ਹਾਂਜੀ ਹਾਂਜੀ,
ਤਾਂ ਬਾਅਦ ਦੇ ਵਿੱਚ ਉਹਨਾਂ ਦੀ ਡਾਊਟ ਕੀਤਾ, ਉਹ ਕਹਿੰਦੇ ਹੁਣ ਕਿ ਦੁਬਾਰਾ ਤੋਂ ਅਸੀਂ ਟੈਸਟ ਕਰਾ ਲਓ, ਤੁਹਾਡੇ ਟੈਸਟ ਠੀਕ ਨਹੀਂ ਹੈ, ਕਈ ਵਾਰੀ ਕਿੱਟ ਨਹੀਂ ਠੀਕ ਹੁੰਦੀ, ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਗਈ ਹੋਵੇ
ਜੀ। 2 ਨੈਗੇਟਿਵ ਟੈਸਟ ਚਾਹੀਦੇ ਹੁੰਦੇ ਉਹ ਦੁਬਾਰਾ ਕੀਤੇ ਜਾ ਰਹੇ ਨੇ। ਬਿੱਟਾ ਸਾਹਿਬ ਤੁਸੀਂ ਦਿੱਲੀ ਹੋ ਤੇ ਜਿਹੜੇ ਇੰਨੇ ਕੁ ਮੁੱਦੇ ਆ ਗਏ ਨੇ ਲੋਕਾਂ ਦਾ ਧਿਆਨ ਵੱਟ ਗਿਆ ਆ, ਕਦੇ ਚੀਕੂਆਂ ਦਾ ਰੌਲਾ, ਕਿਤੇ ਕੋਈ ਕਦੇ ਕੋਈ, ਅਤੇ ਹੁਣ ਚਲੋ ਕਰੋਨਾ ਦਾ ਵੀ ਕਾਫੀ ਪ੍ਰਕੋਪ ਚੱਲ ਰਿਹਾ। ਕਿਸਾਨ ਮੋਰਚੇ ਦੀ ਕੀ ਰਿਪੋਰਟ ਹੈ, ਉਹਦੀ ਤਾਂ ਕਿਤੇ ਵੀ ਕੋਈ ਗੱਲਬਾਤ ਨਹੀਂ ਹੋ ਰਹੀ।
26 ਮਈ ਨੂੰ ਕਿਸਾਨ ਮੋਰਚੇ ਦੇ 3 ਮਹੀਨੇ ਪੂਰੇ ਹੋ ਜਾਣੇ ਨੇ। ਅੱਜ ਵੀ ਮੀਟਿੰਗ ਹੋਈ ਹੈ ਕਿਸਾਨ ਮੋਰਚੇ ਦੀ ਕਿ 26 ਮਈ ਤੋਂ ਪਹਿਲਾਂ ਉਹਨਾਂ ਨੇ ਆਖਿਆ ਕਿ ਅਸੀਂ ਆਪਣਾ ਜਿਹੜਾ ਇਹ ਸੰਘਰਸ਼ ਹੈ ਇਹਨੂੰ ਤੇਜ਼ੀ ਨਾਲ ਅੱਗੇ ਲੈ ਕੇ ਆਉਣਾ ਹੈ
ਜੀ।
ਔਰ ਤਿਆਰੀਆਂ ਵੀ ਪਿੰਡਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਹੈ। ਕਿਸਾਨ ਜਥੇਬੰਦੀਆਂ ਨੇ ਕੱਲ ਵੀ ਮੀਟਿੰਗ ਕੀਤੀ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਇੱਕ ਪਲਾਨ ਤਿਆਰ ਕੀਤਾ ਹੈ ਕਿ ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਬਾਅ ਪਾਉਣਾ ਹੈ। ਹਰਿਆਣਾ ਸਰਕਾਰ ਜਦੋਂ ਕਹਿ ਰਹੀ ਹੈ ਕਿ ਕਰੋਨਾ ਮਹਾਮਾਰੀ ਦੇ ਕਰਕੇ ਕਿਸਾਨ ਜਥੇਬੰਦੀਆਂ ਨੂੰ ਆਪਣੇ ਧਰਨੇ ਚੱਕ ਲੈਣੇ ਚਾਹੀਦੇ ਹੈ, ਤੇ ਮੁੱਖ ਮੰਤਰੀ ਹਰਿਆਣੇ ਨੇ ਵੀ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਹੈ। ਉਸ ਦੇ ਸੰਦਰਭ ਦੇ ਵਿੱਚ ਕਿਸਾਨ ਜਥੇਬੰਦੀਆਂ ਹੁਣ ਨਵੇਂ ਸਿਰਿਓਂ ਆਪਣਾ ਪ੍ਰੋਗਰਾਮ ਉਲੀਕ ਰਹੀਆਂ। ਜਦੋਂ ਵਾਢੀ ਹੋ ਗਈ ਹੈ, ਬਿਜਾਈ ਹੋ ਗਈ ਹੈ, ਤਾਂ 26 ਮਈ ਨੂੰ ਇੱਕ ਵੱਡੇ ਪ੍ਰੋਗਰਾਮ ਉਲੀਕੇ ਜਾਣ ਦੇ ਸੰਬੰਧ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਗਾਜ਼ੀਪੁਰ ਬਾਰਡਰ ਹੋਵੇ, ਟਿੱਕਰੀ ਬਾਰਡਰ ਹੋਵੇ, ਸਿੰਘੂ ਬਾਰਡਰ ਹੋਵੇ, ਉੱਥੇ ਕੀਤੀਆਂ ਜਾ ਰਹੀਆਂ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਨੂੰ ਹੋਰ ਭਖਾਉਣ ਦੇ ਲਈ ਪੂਰੀ ਤਰ੍ਹਾਂ ਆਪਣੀ ਜਿਹੜੀ ਹੈ ਯੋਜਨਾਬੱਧੀ ਤਿਆਰੀ ਹੈ ਜਿਹੜੀ ਉਹ ਕਰਨ ਦੇ ਲਈ ਤਤਪਰ ਨੇ।
ਬਿੱਟਾ ਸਾਹਿਬ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਨੌਜਵਾਨ ਕਾਫੀ ਐਕਟਿਵ ਸੀਗੇ, ਪਰ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਉਹ ਘੱਟ ਰਹੇ ਨੇ, ਅਤੇ ਜਿਹੜੇ ਜਿਸ ਤਰ੍ਹਾਂ ਥੋੜ੍ਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਹੀ ਲੈ ਕੇ ਜਾਇਆ ਜਾ ਰਿਹਾ। ਉਹ ਜਿਹੜੇ ਨੌਜਵਾਨਾਂ ਦੀ ਉੱਤੇ ਗੈਰ ਹਾਜ਼ਰੀ ਜਿਹੜੀ ਆ, ਉਹ ਜੋਸ਼ ਨਹੀਂ ਰਿਹਾ ਲੱਗਦਾ ਇਸ ਮੂਮੈਂਟ ਦੇ ਵਿੱਚ। ਹੁਣ
ਦੇਖੋ, ਇੱਕ ਤਾਂ ਦੀਪ ਸਿੱਧੂ ਨੇ ਦੁਬਾਰਾ ਆਪਣੀ ਪੋਸਟ ਪਾਈ ਹੈ ਕਿ ਲੱਗਦਾ ਕਿ ਉੱਥੋਂ ਹੀ ਪਾਰੀ ਸ਼ੁਰੂ ਕਰਨੀ ਪੈਣੀ ਹੈ। ਉਹ ਆਉਣ ਵਾਲੇ ਦਿਨਾਂ ਵਿੱਚ ਦੀਪ ਸਿੱਧੂ ਦਾ ਇਹ ਸੰਕੇਤ ਜਿਹੜਾ ਉਹ ਸਿੰਘੂ ਬਾਰਡਰ ਵੱਲ ਇਸ਼ਾਰਾ ਕਰਦਾ ਹੈ। ਲੱਖਾਂ ਸਿਧਾਣਾ ਨੂੰ ਪੁਲਿਸ ਤੁਹਾਨੂੰ ਪਤਾ ਹੈ ਕਿ ਲੱਭ ਰਹੀ ਹੈ, ਔਰ ਲੇਕਿਨ ਅੱਜ ਤੋਂ ਲੱਖਾਂ ਸਿਧਾਣਾ ਨੇ ਮਾਲਵੇ ਦੇ ਵਿੱਚ ਕਲਾਕਾਰਾਂ ਨੂੰ ਨਾਲ ਲੈ ਕੇ ਇੱਕ ਨਵੀਂ ਤਰ੍ਹਾਂ ਦੀ ਮੁਹਿੰਮ ਵੀ ਛੇੜੀ ਹੈ ਕਿ ਲੋਕਾਂ ਨੂੰ ਲਾਭਬੰਦ ਕੀਤਾ ਜਾਵੇ। ਇਹ ਬਿਲਕੁਲ ਠੀਕ ਹੈ। ਜਥੇਬੰਦੀਆਂ ਨੇ ਹਜੇ ਲੱਖਾਂ ਸਿਧਾਣਾ ਬਾਰੇ ਇਹ ਨਹੀਂ ਦੱਸਿਆ ਕਿ ਉਹਨੂੰ ਸਟੇਜ ਦੇ ਉੱਤੇ ਬੁਲਾਉਣਾ ਜਾਂ ਨਹੀਂ ਬੁਲਾਉਣਾ। ਸੁਰਜੀਤ ਸਿੰਘ ਫੂਲ ਵੀ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੈ ਕਿ ਜਿਹੜੀਆਂ ਕਾਮਰੇਡ ਜਥੇਬੰਦੀਆਂ ਹੈ ਉਹਨਾਂ ਨੇ ਪਹਿਲੇ ਦਿਨੋਂ ਹੀ ਇਹ ਬਣ ਬਣਾਇਆ ਸੀਗਾ ਕਿ ਸੋਧ ਹੋ ਸਕਦੀ ਹੈ, ਕਾਨੂੰਨ ਰੱਦ ਨਹੀਂ ਹੋ ਸਕਦੇ। ਇਹ ਆਪਸ ਦੇ ਵਿੱਚ ਜਥੇਬੰਦੀਆਂ ਦਾ ਜਿਹੜਾ ਭੰਬਲ ਭੂਸਾ, ਇਸ ਕਰਕੇ ਵੀ ਥੋੜਾ ਜਲਾਓ ਜਿਹੜਾ ਘਟਿਆ।
ਬਿੱਟਾ ਸਾਹਿਬ, ਰੇਪ ਦੇ ਚਾਰਜਸ ਲੱਗੇ ਨੇ, ਪੁਲਿਸ ਵੱਲੋਂ ਤਾਂ ਨਹੀਂ ਲੱਗੇ, ਪਰ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ ਕਿ ਇੱਕ ਬੰਗਾਲੀ ਲੜਕੀ ਦੇ ਨਾਲ ਰੇਪ ਹੋਇਆ, ਉਸਦੀ ਮੌਤ ਹੋਈ, ਉਸਦੇ ਪਿਤਾ ਨੇ ਇਲਜ਼ਾਮ ਲਾਏ ਨੇ, ਸ਼ਾਇਦ FIR ਵੀ ਦਰਜ ਕਰਾਈ ਹੈ। ਕੀ ਅਪਡੇਟ ਹੈ ਇਹਦੇ ਬਾਰੇ?
ਹਾਂ, ਉਹ ਲੜਕੀ ਦੀ ਡੈਥ ਹੋ ਗਈ ਹੈ ਜੀ। ਉਹ ਕਹਿੰਦੇ ਕਿ ਛੇੜਛਾੜ ਜਿਹੜੀ ਇੱਥੇ ਨਹੀਂ ਹੋਈ, ਉਹ ਟ੍ਰੇਨ 'ਚ ਹੋਈ ਸੀਗੀ। ਜੋਗਿੰਦਰ ਯਾਦਵ ਤੋਂ ਪੁੱਛਗਿੱਛ ਕੀਤੀ ਗਈ ਹੈ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੋਂ ਪੁੱਛਗਿੱਛ ਕੀਤੀ ਹੈ। ਗੁਰਨਾਮ ਸਿੰਘ ਚੜੂਨੀ ਨੇ ਆਖਿਆ ਕਿ ਪਰਚਾ ਨਹੀਂ ਦਰਜ ਕਰਾਉਣਾ ਚਾਹੁੰਦੇ ਸੀ ਲੜਕੀ ਦੇ ਜਿਹੜੇ ਆ ਗਾਰਡੀਅਨ, ਅਸੀਂ ਪਰਚਾ ਦਰਜ ਕਰਾਇਆ ਤੇ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਉਸ ਭੀਮ ਆਰਮੀ ਦੇ ਨਾਲ ਕੋਈ ਸੰਬੰਧ ਨਹੀਂ, ਤੇ ਉਹਦਾ ਟੈਂਟ ਵੀ ਇਹਨਾਂ ਨੇ ਉੱਥੋਂ ਟਿੱਕਰੀ ਬਾਰਡਰ ਤੋਂ ਚੁਕਵਾ ਦਿੱਤਾ
ਜੀ। ਤੇ ਖੈਰ, ਕਾਫੀ ਕੰਟਰੋਲ ਕਰਨਾ ਪੈਂਦਾ, ਤੁਹਾਨੂੰ ਪਤਾ ਕਿ ਇੰਨੇ ਲੋਕਾਂ ਦੇ ਵਿੱਚ ਲੋਕਾਂ ਨੂੰ ਕੰਟਰੋਲ ਕਰਨਾ ਇੰਨੇ ਲੰਬੇ ਸਮੇਂ ਦੇ ਲਈ ਇੱਕ ਆਪਣੇ ਆਪ ਦੇ ਵਿੱਚ ਚੈਲੰਜ ਹੁੰਦਾ ਆ, ਔਰ ਚਲੋ ਪਰਮਾਤਮਾ ਭਲੀ ਕਰੇ। ਤੇ ਪੰਜਾਬ ਦੇ ਮੌਸਮ ਪਾਣੀ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਤੇ ਕਣਕ ਦੀ ਜਿਹੜੀ ਫਸਲ ਹੈ ਉਹ ਵੱਢ ਹੋ ਚੁੱਕੀ ਹੈ, ਉਹਦੀ ਮੇਰਾ ਖਿਆਲ ਭਰਪਾਈ ਵੀ ਹੋ ਚੁੱਕੀ ਹੈ, ਤੇ ਕਿਸ ਤਰ੍ਹਾਂ ਦੀ ਰਹੀ ਹੈ ਇਸ ਵਾਰੀ ਮੰਡੀਕਰਨ ਇਸ ਮੱਦੇਨਜ਼ਰ, MSP ਦੇ ਮੱਦੇਨਜ਼ਰ ਜਾਂ ਕਿਸਾਨ ਮੋਰਚੇ ਦੇ ਮੱਦੇਨਜ਼ਰ? ਕਿਸਾਨਾਂ ਦੀ ਫਸਲ ਚੰਗੀ ਤਰ੍ਹਾਂ ਚੁੱਕ ਹੋਈ ਜਾਂ ਬਿੱਟਾ ਸਾਹਿਬ ਪੇਮੈਂਟਸ ਵਗੈਰਾ?
ਦੇਖੋ, ਇਸ ਵਕਤ ਕਾਫੀ ਮੁਸ਼ਕਲਾਂ ਰਹੀਆਂ ਕਿਉਂਕਿ ਲੋਕਡਾਊਨ ਜੇ ਸਰਕਾਰ ਨੇ ਲਾਉਣਾ ਚਾਹਿਆ ਤੇ ਉਹ ਨਹੀਂ ਲਾ ਸਕਿਆ। ਉਹਦਾ ਕਾਰਨ ਇਹ ਸੀਗਾ ਕਿ ਕਿਸਾਨਾਂ ਦੀ ਫਸਲ ਜਿਹੜੀ ਹੈ ਮੰਡੀਆਂ ਚੋਂ ਲਿਫਟ ਨਹੀਂ ਹੋ ਸਕੀ। ਪਹਿਲੀ ਵਾਰੀ ਮੰਡੀਆਂ ਦੇ ਵਿੱਚ ਜਿਹੜੀਆਂ ਧਾਕਾਂ ਲੱਗੀਆਂ, ਜਾਣੀ ਸਟੈਗ ਲੱਗੇ, ਸਟੈਗ ਲੱਗਣ ਦਾ ਕਾਰਨ ਇਹ ਸੀਗਾ ਕਿ ਟਰੱਕ ਯੂਨੀਅਨ ਨੇ ਸਟ੍ਰਾਈਕ ਵੀ ਕੀਤੀ ਸੀ। ਪਿਛਲੀ ਪੇਮੈਂਟ ਟਰੱਕ ਯੂਨੀਅਨ ਨੂੰ ਨਹੀਂ ਮਿਲੀ ਸੀ, ਆੜ੍ਹਤੀਆਂ ਨੂੰ ਨਹੀਂ ਮਿਲੀ ਸੀ, ਕੁਝ ਪੇਮੈਂਟਾਂ ਕੀਤੀਆਂ ਗਈਆਂ, ਆੜ੍ਹਤੀਆਂ ਨੇ ਵੀ ਹੜਤਾਲ ਕੀਤੀ। ਇੱਕ ਜਿਹੜੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੈ DBT ਯੋਜਨਾ, ਕੇਂਦਰ ਸਰਕਾਰ ਨੇ ਜਿਹੜੀ ਸਿੱਧੀ ਅਦਾਇਗੀ ਕੀਤੀ ਸੀ, ਉਹਦੇ 'ਚ ਵੀ ਆੜ੍ਹਤੀਆਂ ਨੇ ਕਾਫੀ ਰੌਲਾ ਪਾਇਆ ਸੀ, ਕਾਫੀ ਮੁਸ਼ਕਲਾਂ ਰਹੀਆਂ। ਇਸ ਕਰਕੇ ਹਾਲੇ ਉਹ ਸਟ੍ਰੀਮ ਲਾਈਨ 'ਤੇ ਨਹੀਂ ਆਇਆ, ਲੇਕਿਨ ਅੱਜ ਅੰਕੜੇ ਜਾਰੀ ਕੀਤੇ ਨੇ। ਤਕਰੀਬਨ ਉਹਨਾਂ ਨੇ ਆਖਿਆ ਕਿ ਜਿੰਨੀ ਅਸੀਂ ਕਣਕ ਖਰੀਦੀ ਹੈ ਕੇਂਦਰ ਸਰਕਾਰ ਨੇ, ਉਹਦੀ ਅਦਾਇਗੀ ਹੈ ਜਿਹੜੀ ਉਹ DBT ਰਾਹੀਂ ਕਰ ਦਿੱਤੀ ਹੈ। ਲੇਕਿਨ ਮੁਸ਼ਕਲਾਂ ਇਸ ਵਾਰ ਕਾਫੀ ਰਹੀਆਂ, ਬਹੁਤੇ ਥਾਵਾਂ ਦੇ ਉੱਤੇ ਬਾਰਦਾਨਾ ਨਹੀਂ ਆਇਆ। ਜੇ ਬਾਰਦਾਨਾ ਆਇਆ ਤੇ ਉਹ ਪੁਰਾਣਾ ਸੀਗਾ, ਤੇ ਜੇ ਸਰਕਾਰ ਨੇ ਕਿਹਾ ਕਿ ਆੜ੍ਹਤੀ ਖਰੀਦ ਲੈਣ, ਤੇ ਉਹ ਕਹਿੰਦੇ ਕਿ ਸਾਨੂੰ ਰੇਟ ਘੱਟ ਦੇ ਰਹੇ ਹੋ ਤੁਸੀਂ, ਮਾਰਕੀਟ ਚ ਵੱਧ ਰੇਟ ਚ ਮਿਲ ਰਿਹਾ। ਇਹ ਕਾਫੀ ਮੁਸ਼ਕਲਾਂ ਰਹੀਆਂ
ਜੀ। ਤੇ ਸਾਡੇ ਲਾਗੇ ਹਰਿਆਣਾ, ਰਾਜਸਥਾਨ, ਹਿਮਾਚਲ ਦੀ ਕੋਈ ਖਬਰ ਤੁਸੀਂ ਸਾਂਝੀ ਕਰਨਾ ਚਾਹੋ?
ਹਰਿਆਣੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਹਾਲ ਰਿਹਾ ਜੀ, ਤੇ ਹਿਮਾਚਲ ਦੇ ਵਿੱਚ ਲੋਕਡਾਊਨ ਲੱਗਿਆ ਹੋਇਆ, ਉਹਨਾਂ ਨੇ ਪਹਿਲਾਂ ਲੋਕਡਾਊਨ ਲਾ ਦਿੱਤਾ, ਐਂਟਰੀ ਉਧਰ ਨਹੀਂ ਹੋ ਰਹੀ, ਇਸ ਕਰਕੇ ਪੰਜਾਬ ਤੋਂ ਜਿਹੜੀ ਆਵਾਜਾਈ ਆ ਉਧਰਲੇ ਪਾਸੇ ਘੱਟ ਹੈ।
ਸੋ ਹਿਮਾਚਲ ਦੇ ਵਿੱਚ ਜਿੰਨੇ ਵੀ ਗੁਰਧਾਮ ਨੇ ਉੱਧਰ ਨੂੰ ਕਾਫੀ ਲੋਕ ਜਾਂਦੇ ਨੇ, ਹੋਲੀਡੇ ਕਰਨ ਵੀ ਜਾਂਦੇ ਨੇ, ਮੱਥਾ ਟੇਕਣ ਵੀ ਜਾਂਦੇ ਨੇ ਇੱਧਰੋਂ ਗਰਮੀ ਤੋਂ ਰਾਹਤ ਪਾਉਣ ਦੇ ਲਈ। ਸੋ ਉਹ ਸਾਰਾ ਟੂਰਿਜ਼ਮ ਬੰਦ ਹੈ ਕੁੱਲੂ ਮਨਾਲੀ ਦਾ?
ਬਿਲਕੁਲ ਜੀ ਬੰਦ ਹੈ, ਔਰ ਜਿਹੜੀਆਂ ਪੁਰਾਣੀਆਂ ਲੀਜ਼ ਸੀਗੀਆਂ ਹੋਟਲਾਂ ਦੀਆਂ ਉਹ ਵੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਤੋੜ ਦਿੱਤੀਆਂ। ਟੂਰਿਜ਼ਮ ਇੰਡਸਟਰੀ ਨੂੰ ਬਹੁਤ ਵੱਡਾ ਲੋਸ ਹੋਇਆ ਹੈ, ਔਰ ਜਿਹੜੇ ਟੂਰਿਜ਼ਮ ਇੰਡਸਟਰੀ ਦੇ ਨਾਲ ਕੰਮ ਕਰਦੇ ਸਨ ਲੋਕ, ਚਾਹੇ ਉਹ ਗਾਈਡ ਸਨ ਚਾਹੇ ਉਹ ਕੁੱਕ ਸਨ, ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਇਸ ਵਾਰ ਜਿਹੜੀਆਂ ਹਿਮਾਚਲ ਜਾਂ ਕਿਸੇ ਹੋਰ ਜਿਹੜੀਆਂ ਟੂਰਿਸਟ ਪਲੇਸ ਹੈ ਉਹ ਕਾਫੀ ਜਗ੍ਹਾ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ ਟੂਰਿਜ਼ਮ ਨੂੰ, ਔਰ ਲੋਕਾਂ ਨੂੰ ਆਪਣੀ ਰੋਟੀ ਦੇ ਲਾਲੇ ਪੈ ਗਏ। ਜਿੱਥੇ ਹੋਟਲ ਬੁਕਿੰਗ ਦੇ ਉੱਤੇ ਐਡਵਾਂਸ ਬੁਕਿੰਗ ਦੇ ਵਿੱਚ ਮਿਲਦੇ ਸਨ, ਅੱਜ ਉੱਥੇ ਖਾਲੀ ਪਏ ਹੈ, ਔਰ ਉੱਥੇ ਪਰਿੰਦੇ ਪਰ ਮਾਰ ਰਹੇ ਨੇ, ਬਹੁਤ ਮੁਸ਼ਕਲ ਹਾਲਾਤ ਨੇ ਉੱਥੇ।
ਬਿੱਟਾ ਸਾਹਿਬ ਅੱਜ ਥੋੜ੍ਹਾ ਜਿਹਾ ਪਹਿਲਾਂ ਛੱਡਣਾ ਪੈਣਾ ਕਿਉਂਕਿ ਇੱਕ ਬੜੀ ਅਹਿਮ ਇੰਟਰਵਿਊ ਕਰਨੀ ਹੈ, ਗੋਲਡ ਕੋਸਟ ਦੀ ਸੰਗਤ ਵੱਲੋਂ ਸੁਨੇਹਾ ਆਇਆ ਹੋਇਆ, ਅਤੇ ਇਸ ਤੋਂ ਬਾਅਦ ਅਤੇ ਤੁਸੀਂ ਵੀ ਕਾਫੀ ਬਿਜ਼ੀ ਹੋ, ਅਤੇ ਮੈਂ ਤਾਂ ਇਹੀ ਤੁਹਾਨੂੰ ਕਹਾਂਗਾ ਵੀ ਆਪਣਾ ਪਲੀਜ਼ ਖਿਆਲ ਰੱਖਿਓ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਅਤੇ ਸਿਹਤ ਦਾ ਖਿਆਲ ਰੱਖਿਓ, ਅਤੇ ਆਪਾਂ ਇਸੇ ਤਰ੍ਹਾਂ ਗੱਲਬਾਤ ਕਰਦੇ ਰਹਾਂਗੇ। ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਜੀ ਬਸ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਸੁਜੈਸ਼ਨ ਦਿੱਤੀ, ਰਾਏ ਦਿੱਤੀ, ਔਰ ਮੈਂ ਜ਼ਰੂਰ ਇਸ ਗੱਲ ਦਾ ਖਿਆਲ ਰੱਖਾਂਗਾ। ਆਸ ਕਰਦੇ ਹਾਂ ਕਿ ਚੰਗੇ ਦਿਨ ਜਲਦ ਆਉਣਗੇ, ਅਤੇ ਅਸੀਂ ਦੁਬਾਰਾ ਫਿਰ ਇਹ ਚੰਗੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ।
ਜੀ ਧੰਨਵਾਦ ਬੇਟਾ ਸਾਹਿਬ, ਸ਼ੁਕਰਾਨਾ
ਜੀ, ਸ਼ੁਕਰੀਆ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਦਿਨ ਐਤਵਾਰ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ। ਔਰ ਬਿੱਟਾ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਆਪਾਂ ਗੋਲਡ ਕੋਸਟ ਤੋਂ ਗੱਲਬਾਤ ਕਰਨੀ ਆ। ਜੀ ਐਸ ਚਾਹਲ ਹੁਣਾਂ ਨੇ ਦੋ ਤਿੰਨ ਮਸਲੇ ਭੇਜੇ ਸੀਗੇ ਅਮਿਤਾਭ ਬੱਚਨ ਦੇ, ਸਿੱਧੂ ਦੇ, ਔਰ ਅਮਿਤਾਭ ਬੱਚਨ ਦਾ ਜਿਹੜਾ ਮਸਲਾ ਆ ਉਹ ਅਗਲੇ ਹਫ਼ਤੇ ਅਸੀਂ ਡਿਟੇਲ ਦੇ ਵਿੱਚ ਕਰਾਂਗੇ, ਬਿੱਟਾ ਸਾਹਿਬ ਨਾਲ ਲੰਬਾ ਪ੍ਰੋਗਰਾਮ ਕਰਾਂਗੇ। ਅਤੇ ਗੁਰਿੰਦਰ ਸਿੰਘ ਹੁਣੀ ਮੈਸੇਜ ਭੇਜਿਆ ਸੀਗਾ, ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹਨਾਂ ਨੇ ਵੀ ਨਿਊਜ਼ ਭੇਜੀ ਹੈ ਇੱਕ ਕਿ ਸਿੱਧੂ ਸਾਹਿਬ ਸਾਡੇ ਜਗਰਾਓਂ ਕੋਲ ਦੋ ਪੁਲਿਸ ਦੇ ASI ਮਾਰ ਦਿੱਤੇ ਆ, CIA ਸਟਾਫ ਵਿੱਚ ਤਾਇਨਾਤ ਸੀ, ਬਾਹਰਲੀ ਦਾਣਾ ਮੰਡੀ ਵਿੱਚ ਅਣਪਛਾਤੇ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੜੀ ਮਾੜੀ ਖਬਰ ਹੈ, ਬਿਲਕੁਲ ਜੀ ਬਹੁਤ ਮਾੜੀ ਖਬਰ ਹੈ, ਅਤੇ ਇਸ ਦੇ ਜਿਹੜੇ ਆ ਖੁਲਾਸੇ ਹੋਣਗੇ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ, ਅਤੇ ਅਸੀਂ ਇਸ 'ਤੇ ਨਿਗਾਹ ਰੱਖਾਂਗੇ। ਅਤੇ ਹੁਣ ਪਿਆਰਿਓ ਗੱਲਬਾਤ ਕਰਨੀ ਹੈ ਗੋਲਡ ਕੋਸਟ ਗੁਰੂ ਘਰ ਦੀ। ਉੱਥੇ ਮੈਂ ਆਪਣੇ ਸਰੋਤਿਆਂ ਨੂੰ ਦੱਸਾਂਗੇ ਦੋ ਗੁਰੂ ਘਰ ਹੈ, ਇੱਕ ਨਿਰਾਂਗ ਵਾਲਾ ਅਤੇ ਇੱਕ ਜਿਹੜਾ ਨਵਾਂ ਗੁਰੂ ਘਰ ਹੈ। ਅਤੇ ਇਹ ਜਿਹੜਾ ਨਵਾਂ ਗੁਰੂ ਘਰ ਬਣਿਆ ਸੀ, ਜਿਸ ਦੀ ਓਪਨਿੰਗ ਵੀ ਹੋਈ ਸੀ, ਸਾਰੀ ਸੰਗਤ ਨੇ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਸੀ, $1 million ਦੇ ਉੱਤੇ ਦਿੱਤਾ ਸੀ। ਉਹ ਪਤਾ ਲੱਗਿਆ ਕਿ ਜਿਹੜਾ ਸਿਸਟਮ ਇਸ ਹਿਸਾਬ ਨਾਲ ਬਣਿਆ ਸੀ ਕਿ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਸੀਗਾ, ਅਤੇ ਸੁਰਜੀਤ ਉਹਨਾਂ ਦਾ ਓਨਰ ਸੀ, ਅਤੇ ਹਜੇ ਕੋਈ ਡਾਕੂਮੈਂਟੇਸ਼ਨ ਆਈ ਨਹੀਂ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈ। ਅਤੇ ਉਹਨੇ ਗੁਰਦੁਆਰਾ ਸੇਲ ਕਰ ਦਿੱਤਾ ਚਰਚ ਨੂੰ, ਅਤੇ ਸੰਗਤ ਨੂੰ ਦੱਸਿਆ ਪੁੱਛਿਆ ਨਹੀਂ ਹੈਗਾ, ਅਤੇ ਕਾਰਨ ਕਈ ਦੱਸੇ ਨੇ, ਚੱਲਿਆ ਨਹੀਂ, ਆਹ ਨਹੀਂ ਹੋਇਆ, ਆਹ ਨਹੀਂ ਹੋਇਆ। ਮੈਨੂੰ ਵੀ ਜਾਣਾ ਮਿਲਿਆ ਉੱਥੇ, ਸੰਗਤ ਨਾਲ ਵੀ ਮਿਲਿਆ, ਉਹਨਾਂ ਦੇ ਮੈਨੇਜਮੈਂਟ ਨਾਲ ਵੀ ਮਿਲਿਆ, ਅਤੇ ਸਾਰੀ ਸੰਗਤ ਨਾਲ ਬੈਠ ਕੇ ਗੱਲਾਂ ਬਾਤਾਂ ਵੀ ਕੀਤੀਆਂ, ਅਤੇ ਕਾਫੀ ਰੋਸ ਸਾਰੇ ਆਸਟ੍ਰੇਲੀਆ ਦੇ ਵਿੱਚ, ਸਾਨੂੰ ਵੀ ਪੁੱਛਦੇ ਨੇ ਕਿ ਕੀ ਹੋਇਆ ਕੀ ਹੋਇਆ। ਹੁਣ ਕੀ ਹੋਇਆ ਕੀ ਹੋਇਆ, ਬਹੁਤ ਕੁਛ ਹੋ ਰਿਹਾ ਬਿਹਾਇੰਡ ਦਾ ਸੀਨ। ਮੈਂ ਪ੍ਰੋਗਰਾਮ ਕੀਤਾ ਸੀ ਦੋ ਤਿੰਨ ਹਫ਼ਤੇ ਪਹਿਲਾਂ, ਉਸ ਤੋਂ ਬਾਅਦ ਮੈਨੂੰ ਰਾਤ ਨੂੰ ਵੀ ਧਮਕੀਆਂ ਵੀ ਆਈਆਂ, ਮਾੜੀ ਭਾਸ਼ਾ ਬੜੀ ਬੋਲੀ ਗਈ। ਖੈਰ ਮੈਂ ਵੀ ਫਿਰ ਥੋੜ੍ਹਾ ਚੁੱਪ, ਤਾਂ ਤੁਹਾਨੂੰ ਪਤਾ ਹੀ ਆ, ਕਰਾਉਣਾ ਹੀ ਸੀਗਾ, ਅਤੇ ਮੈਂ ਉੱਥੇ ਜਾ ਕੇ ਵੀ ਆਇਆ ਦੇਖਿਆ, ਅਤੇ ਇਸ ਬੰਦੇ ਦਾ ਜਿਹੜਾ ਐਟੀਚਿਊਡ ਹੈ, ਫੇਸਬੁੱਕ ਦੇ ਵੀ ਤੁਸੀਂ ਇਹਦੇ ਵੀਡੀਓ ਦੇਖੋ, ਹੋਰ ਵੀ ਆ, ਉਸ ਦੇ ਬਾਰੇ ਵੀ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਗੁਰੂ ਘਰ ਦੇ ਪੈਰੋਕਾਰ ਜਾਂ ਗੁਰੂ ਘਰ ਦੇ ਸੰਚਾਲਕ ਦੀ ਬੋਲਬਾਣੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਅਤੇ ਉਹ ਕੀ ਕਰ ਰਿਹਾ ਅਤੇ ਸੰਗਤ ਦੀ ਕਈ ਹਾਲਾਤ ਨੇ ਇਹ ਆਪਾਂ ਉੱਥੋਂ ਦੀ ਇੱਕ ਨੌਜਵਾਨ ਜਸਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਇਸ ਗੱਲਬਾਤ ਦੇ ਵਿੱਚੋਂ ਰੋਸ ਸਾਡੇ ਹੈਗਾ ਆ ਅਤੇ ਬਾਕੀ ਵੀ ਸਾਰੇ ਜਿੰਨੇ ਵੀ ਸੰਗਤ ਸੁਣਦੀ ਆ ਬਾਕੀ ਗੁਰੂ ਘਰਾਂ ਵਾਲੇ ਸੁਣਦੇ ਉਹ ਵੀ ਨੋਟ ਕਰਨ ਅਤੇ ਗਾਂਹ ਵਾਸਤੇ ਆਪਾਂ ਇਸ ਚੀਜ਼ ਤੋਂ ਸਬਕ ਲੈਣ ਦੀ ਕੋਸ਼ਿਸ਼ ਕਰੀਏ। ਸੋ ਮੈਂ ਸਵਾਗਤ ਕਰਦਾ ਹਾਂ ਜਸਵਿੰਦਰ ਸਿੰਘ ਹੋਣਾ ਦਾ ਗੋਲਡ ਕੋਸਟ ਤੋਂ, ਜਿਹੜੇ ਕਿ ਬੜੇ ਮੁਸਤੈਦੀ ਦੇ ਨਾਲ ਬੜੇ ਸਤਰਕ ਨੇ ਇਸ ਮਾਮਲੇ ਦੇ ਵਿੱਚ, ਬੜੇ ਇਮੋਸ਼ਨਲ ਨੇ। ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਅਮਨਦੀਪ ਸਿੰਘ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਦਾ ਕਿ ਜਸਵਿੰਦਰ ਸਿੰਘ ਹੁਣੀ ਡਰਾਈਵਿੰਗ ਖੇਤਰ ਦੇ ਵਿੱਚ ਨੇ, ਬੜੇ ਇਹਨਾਂ ਨੇ ਕੰਮ ਕੀਤੇ ਨੇ, ਕਾਫੀ ਦੇਰ ਤੋਂ ਇੱਥੇ ਸੈਟਲ ਨੇ, ਨੌਜਵਾਨ ਨੇ। ਜਸਵਿੰਦਰ ਸਿੰਘ ਜੀ, ਬੜੀ ਮਾੜੀ ਗੱਲ ਹੈ, ਸਾਨੂੰ ਸੋਚ ਕੇ ਇਹੋ ਚੀਜ਼ ਕੰਬਣੀ ਆਉਂਦੀ ਹੈ ਅਤੇ ਤੁਸੀਂ ਤਾਂ ਵਿੱਚ ਰਹਿ ਰਹੇ ਹੋ ਗੋਲਡ ਕੋਸਟ, ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਇਹ ਸਾਰਾ ਘਟਨਾਕ੍ਰਮ?
ਇਹ ਦੇਖੋ ਜੀ, ਹੁਣ ਆਪਾਂ ਦੇਖਿਆ ਹੀ ਹੈ ਇੱਕ ਮੰਥ ਤੋਂ ਆਪਾਂ ਆਪਦੇ ਕੰਮ ਕਾਰ ਵੀ ਛੱਡ ਕੇ ਸਾਰੇ ਆਪਣੇ ਇਸ ਚੀਜ਼ ਦੇ ਵਿੱਚ ਜੁੜੇ ਹੋਏ ਸੀ ਕਿ ਗੁਰੂ ਘਰ ਸੇਵ ਕਰ ਲਈਏ ਆਪਾਂ
ਜੀ।
ਤੇ ਉਸ ਤੋਂ ਬਾਅਦ ਜੀ ਜਿਸ ਤਰ੍ਹਾਂ ਵੀ ਚੱਲ ਰਿਹਾ ਸੀਗਾ ਆਪਾਂ ਨੂੰ ਇੱਕ ਤਰ੍ਹਾਂ ਨਾਲ ਇਹਦੇ ਵਿੱਚ ਨਾ ਲਾਰੇ ਵਾਂਗੂ ਲਾਰੇ ਹੀ ਕਹਿ ਸਕਦੇ ਹਾਂ ਕਿ ਲਾਏ ਜਾਂਦੇ ਸੀਗੇ ਪਹਿਲਾਂ, ਹਾਂਜੀ ਆਪਾਂ ਤੁਸੀਂ $5,00,000 ਲੈ ਕੇ ਆਓ, ਸ਼ੋ ਕਰੋ ਤੇ ਉਦੋਂ ਬਾਅਦ ਬਾਕੀ ਲੋਨ ਹੋ ਜੂਗਾ ਤੇ 5.1 ਤੇ ਉਦੋਂ ਬਾਅਦ GST ਪਾ ਕੇ 5.3 ਦੇ ਉੱਤੇ, ਠੀਕ ਆ ਜੀ, $1,000,000 ਦੇ ਉੱਤੇ ਗੱਲ ਹੁੰਦੀ ਸੀਗੀ। ਉਸ ਤੋਂ ਬਾਅਦ ਜੀ ਸੰਗਤ ਪਹਿਲਾਂ ਤਾਂ ਰੈਡੀ ਸੀਗੇ ਕਿ ਹਾਂ ਵੀ ਆਪਾਂ ਇੰਨੇ ਦੇ ਵਿੱਚ, ਲੇਕਿਨ ਉਹਨਾਂ ਨੇ ਡਿਮਾਂਡਸ ਆਪਦੀਆਂ ਇਸ ਤਰ੍ਹਾਂ ਰੱਖਤੀਆਂ, ਕੰਡੀਸ਼ਨਸ ਜਿਹਨੂੰ ਕਹਿੰਦੇ ਆ, ਕਿ ਆਪਾਂ ਨੂੰ ਤੁਸੀਂ 5,00,000 ਪਹਿਲਾਂ ਕਹਿੰਦੇ ਸੀਗੇ ਦਿਖਾਓ, ਉਸ ਤੋਂ ਬਾਅਦ ਉਹ ਕਹਿਣ ਲੱਗ ਗਏ ਜੀ 15,00,000 ਦਿਖਾਓ ਪਾਉਣ ਦੇ ਵਿੱਚ।
ਅੱਛਾ
ਚਲੋ ਠੀਕ ਆ ਜੀ ਉਹ, ਬਟ ਆਪਾਂ ਉਹ ਜਿਸ ਹਿਸਾਬ ਨਾਲ ਆਪਾਂ ਪੈਸਾ ਸਾਰੀ ਸੰਗਤ ਡੋਨੇਸ਼ਨ ਕਰ ਰਹੀ ਸੀ ਉਹਨੂੰ ਇਹ ਨਹੀਂ ਲੱਗਦਾ ਸੀ ਸ਼ਾਇਦ ਕਿ ਪੈਸਾ ਇਕੱਠਾ ਹੋਊਗਾ।
ਅੱਛਾ
ਤੇ ਆਪਾਂ 5,00,000 ਤੋਂ ਉੱਪਰ ਦਾ ਸੰਗਤ ਨੇ ਡੋਨੇਸ਼ਨ ਕੀਤੀ, ਹਜੇ ਹੋਰ ਇਕੱਠਾ ਹੋ ਰਿਹਾ ਵਾ
ਜੀ, ਹੋ ਵੀ
ਜਾਣਾ। ਪਰ ਇਸ ਦੌਰਾਨ ਹਾਂਜੀ ਇਸ ਦੌਰਾਨ ਸਭ ਤੋਂ ਵੱਡੀ ਗੱਲ ਜੀ ਜੋ ਹੁਣ ਸਾਡੇ ਨਾਲ ਡੇ ਬਿਫੋਰ ਯੈਸਟਰਡੇ ਨਾਈਟ ਵਾਪਰੀ
ਜੀ,
ਉਹ ਚੀਜ਼ ਨੇ ਜੀ ਦਿੱਲੀ ਪਾਰਟੀ ਰੱਖਤਾ
ਜੀ।
ਉਹਦੇ ਵਿੱਚ ਜੀ ਦੇਖੋ ਠੀਕ ਆ, ਉਹ ਕਹਿੰਦੇ ਆ ਉਹਨਾਂ ਨੇ ਗੁਰੂ ਘਰ ਸੰਗਤ ਲਈ ਰੈਡੀ ਕੀਤਾ, ਬਿਲਕੁਲ ਜੀ ਇਮੋਸ਼ਨਲ ਹੁੰਦੇ ਨੇ ਗੇ, ਬਹੁਤ ਵਧੀਆ ਕਾਰਜ ਕੀਤਾ
ਜੀ
ਸੰਗਤ ਦੇ। ਉਦੋਂ ਉਹ ਆਪ ਖੁਦ ਇਹ ਗੱਲ ਕਰਦੇ ਹੁੰਦੇ ਸੀਗਾ ਸਰਜੀਤ ਕਿ ਹਾਂਜੀ ਮੈਂ ਮੇਰਾ ਸਾਥ ਦਓ ਸੰਗਤ ਜੀ, ਮੇਰਾ ਸਾਥ ਦਓ ਸੰਗਤ ਜੀ, ਠੀਕ ਆ ਜੀ ਇਹ ਗੱਲ ਕਰਦੇ ਹੁੰਦੇ ਸੀਗੇ
ਜੀ,
ਤੇ ਸੰਗਤ ਨੇ ਸਾਥ ਵੀ ਦਿੱਤਾ। ਹੁਣ ਦੇਖੋ ਜੀ ਉਹੀ ਸੰਗਤ ਨੂੰ ਅੱਜ ਇੰਨੀ ਕੁ ਮੰਦੀ ਸ਼ਬਦਾਵਲੀ ਵਰਤਣੀ ਉਹ ਸੰਗਤ ਦੇ ਲਈ
ਜੀ।
ਮੈਂ ਜੀ ਪਰਸੋਂ ਰਾਤ ਦਾ ਕਿਉਂਕਿ ਆਪਾਂ ਨਾ ਆਪਣੇ ਗੁਰੂਆਂ ਨੇ ਜੀ ਸੰਗਤ ਨੂੰ ਕਿਹਾ ਕਿ ਮੈਂ ਸੰਗਤ ਦੇ ਚਰਨਾਂ ਦੀ ਧੂੜ ਆ, ਸਾਡੇ ਗੁਰੂਆਂ ਨੇ ਵੀ, ਸਾਡੇ ਜਿਹੜੇ ਪ੍ਰਚਾਰਕ ਜਾਂ ਸਾਡੇ ਹੋਏ ਨੇ ਗੇ ਸੰਤ ਜਾਂ ਵਿਦਵਾਨ ਹੋਏ ਨੇ ਸਾਰਿਆਂ ਨੇ ਇਹ ਗੱਲ, ਆਪਾਂ ਵੀ ਕਹਿੰਦੇ ਹਾਂ ਕਿ ਸੰਗਤ ਦੇ ਚਰਨਾਂ ਦੀ ਧੂੜ ਆ
ਜੀ,
ਸੰਗਤ ਨੂੰ ਅਸੀਂ ਗੁਰੂ ਨਾਲੋਂ ਵੀ ਵੱਡਾ ਦਰਜਾ ਦਿੱਤਾ ਹੋਇਆ
ਜੀ।
ਪਰ ਜਦੋਂ ਉਹਦੀ ਸ਼ਬਦਾਵਲੀ ਵਰਤੀ ਗਈ ਜੀ, ਕਿਉਂਕਿ ਪਰਸੋਂ ਦੇ ਹੈਪਨ ਸੀਗਾ ਇਹ, ਕਿਉਂਕਿ ਪਰਸੋਂ ਅਸੀਂ ਮੇਰੇ ਨਾਲ
ਹਾਂਜੀ ਕੀ ਹੋਇਆ, ਮਤਲਬ ਫੋਨ ਤੇ ਆਮੋ ਸਾਹਮਣੇ ਜਾਂ ਕਿਸ ਤਰ੍ਹਾਂ ਹੋਈ?
ਨਹੀਂ ਨਹੀਂ ਫੋਨ ਦੇ ਉੱਤੇ ਜੀ, ਫੋਨ ਦੇ ਉੱਤੇ, ਕਿਉਂਕਿ ਆਪਾਂ ਉਸ ਦਿਨ ਥਰਸਡੇ ਨੂੰ ਆਪਾਂ ਨੇ ਉਹਨੂੰ ਇੱਕ ਲੈਟਰ ਭੇਜੀ ਸੀਗੀ
ਜੀ
ਡੀਲ ਦੇ ਲਈ ਵੀ 3.2 ਦੀ ਡੀਲ ਸਾਡੇ ਨਾਲ ਕਰ, ਜੋ ਆਪਾਂ ਬਾਏ ਸੋਲੀਸਿਟਰ ਕਿ ਬਾਏ ਲਾਅ ਭੇਜੀ ਸੀਗੀ
ਜੀ।
ਤੇ ਉਸ ਤੋਂ ਬਾਅਦ ਉਹਦਾ ਕੋਈ ਜਵਾਬ ਨਹੀਂ ਆਇਆ ਸੀਗਾ ਤੇ ਸ਼ਰਮਾ ਜੀ ਨੇ, ਜਿਹੜੇ ਅਕਾਊਂਟੈਂਟ ਨੇ ਸੰਜੀਵ ਸ਼ਰਮਾ ਜੀ, ਉਹਨਾਂ ਨੇ ਭੇਜੀ ਸੀਗੀ। ਉਸ ਤੋਂ ਬਾਅਦ ਜੀ ਪਰਸੋਂ ਰਾਤ ਨੂੰ ਅਸੀਂ, ਮੈਂ ਸੰਜੀਵ ਸ਼ਰਮਾ ਜੀ ਤੇ ਰਣਵੀਰ ਬਾਈ ਜੀ, ਉਹ ਬ੍ਰਿਸਬੇਨ ਤੋਂ ਭੌਰਲਾ ਜੀ, ਨਾ ਭੌਰਲਾ ਨੀ ਸੋਰੀ ਸਪਰਾ ਜੀ ਨੇ ਆਉਣਾ ਸੀਗਾ ਚਰਚ ਦੇ ਕੋਲ, ਉਹਨਾਂ ਨੇ ਖੁਦ ਹੀ ਆਉਣਾ ਸੀਗਾ। ਉਹਨਾਂ ਨੇ ਆਪਾਂ ਨੂੰ ਵੀ ਕਿਹਾ ਵੀ ਤੁਸੀਂ ਆ ਜਾਓ, ਕੋਈ ਗੱਲ ਨੀ ਆਪਾਂ ਗੱਲਬਾਤ ਦੇਖ ਲੈਂਦੇ ਹਾਂ ਕਰਕੇ। ਆਪਾਂ ਉੱਥੇ ਵੈਸੇ ਗਏ ਮਿਲਣ ਚਰਚ ਨੂੰ ਗਏ ਸੀਗੇ ਜੀ। ਉਸ ਦੌਰਾਨ ਸੰਜੀਵ ਜੀ ਨੇ ਇੱਕ ਮੈਸੇਜ ਕੀਤਾ ਸੀਗਾ ਸਰਜੀਤ ਨੂੰ ਕਿ ਤੁਹਾਨੂੰ ਲੈਟਰ ਮਿਲ ਗਈ ਆ ਡੀਲ ਵਾਲੀ
ਜੀ।
ਤੇ ਉਸ ਤੋਂ ਅੱਧਾ ਕੁ ਘੰਟਾ ਬਾਅਦ ਮੈਂ ਅਸੀਂ ਉੱਥੇ ਖੜੇ ਸੀਗੇ, ਸਪਰਾ ਜੀ ਗੱਲ ਕਰ ਰਹੇ ਸੀਗੇ ਚਰਚ ਦੀ ਸੰਗਤ ਨਾਲ ਤੇ ਰਣਵੀਰ ਜੀ ਵੀ, ਤੇ ਮੈਂ ਸਾਈਡ ਤੇ ਖੜਾ ਤਾਂ ਇਹਨਾਂ ਨੂੰ ਸੰਜੀਵ ਸ਼ਰਮਾ ਜੀ ਨੂੰ ਫੋਨ ਆਇਆ, ਮੈਨੂੰ ਨੀ ਪਤਾ ਸੀਗਾ ਫੋਨ ਕੀ ਦਾ
ਜੀ।
ਉਹ ਫੋਨ ਦੌਰਾਨ ਸ਼ਰਮਾ ਜੀ ਨੇ ਮੈਨੂੰ ਕਿਹਾ ਕਿ ਆ ਇਸ਼ਾਰਾ ਕਰਕੇ ਆਪਾਂ ਕਾਰ ਚ ਬੈਠੇ ਤੇ ਉਹ ਗੱਲ ਕਰਨ ਲੱਗ ਗਏ, ਮੈਨੂੰ ਉਦੋਂ ਪਤਾ ਲੱਗਿਆ ਸਰਜੀਤ ਸਿੰਘ ਦਾ ਫੋਨ
ਜੀ।
ਜਦੋਂ ਉਹਦੇ ਵਿੱਚ ਬੈਠੇ ਤਾਂ ਗੱਲ ਕਰਨ ਲੱਗ ਪਏ ਕਿ ਤੁਸੀਂ ਮਜ਼ਾਕ ਬਣਾਇਆ ਹੋਇਆ ਵਾ ਵੀ 3.2 ਦੀ ਤੁਸੀਂ ਡੀਲ ਭੇਜ ਰਹੇ ਹੋ ਬਾਏ ਲੈਟਰ
ਜੀ,
ਤੇ ਬਾਕੀ ਤਾਂ ਜਿਹੜੇ ਟੈਕਸੀ ਚਲਾਉਂਦਾ ਜਾਂ ਕੋਈ ਹੋਰ ਕੁਛ ਕਰਦਾ ਉਹ ਤਾਂ ਵਿਹਲੇ ਆ ਗੱਲਾਂ ਕਰਨ ਨੂੰ, ਮੈਂ ਵਿਹਲਾ ਨੀ, ਮੈਂ ਬਿਜ਼ਨਸਮੈਨ ਹਾਂ।
ਅੱਛਾ ਜੀ।
ਤੇ ਇਹ ਬਕਵਾਸ ਤੁਹਾਡੀ ਸੁਣਨ ਲਈ ਮੇਰੇ ਕੋਲ ਟਾਈਮ ਹੈ ਨੀ।
ਅੱਛਾ ਜੀ,
ਚਲੋ ਠੀਕ ਆ ਜੀ, ਉਹ ਬਿਜ਼ਨਸਮੈਨ ਨੇ, ਉਹਨਾਂ ਨੇ ਇਹ ਗੱਲ ਕੀਤੀ, ਪਰ ਉਦੋਂ ਗਾਂਹ ਵਾਲੀ ਜਿਹੜੀ ਗੱਲ ਉਹਨਾਂ ਦੀ ਸੀਗੀ ਕਿ ਹਾਂ ਜਿਹੜੀ ਸੰਗਤ ਪੈਸਾ ਇਕੱਠਾ ਕਰ ਰਹੀ ਆ,
ਅੱਛਾ
ਠੀਕ ਆ, ਗੋਲਡ ਕੋਸਟ ਦੀ ਜਿੰਨੀ ਵੀ, ਮੈਂ ਤਾਂ ਰੈਡੀ ਬੈਠਾ ਵਾ ਵਕੀਲਾਂ ਦੇ ਨਾਲ
ਅੱਛਾ
ਉਹਨਾਂ ਦੀ ਪਾੜਨ ਦੇ ਲਈ, ਮੈਂ ਨਹੀਂ ਉਹ ਬੋਲ ਸਕਦਾ ਇਹਦੇ ਤੇ,
ਚਲੋ
ਤੇ ਪਾੜਨ ਦੇ ਲਈ ਬੈਠਾ ਵਾ ਸਾਰੀ ਸੰਗਤ ਦੀ ਜਿਹੜੇ ਪੈਸਾ ਇਕੱਠਾ ਕਰ ਰਹੀ ਆ। ਉਸ ਤੋਂ ਬਾਅਦ ਦੁਬਾਰੇ ਫੇਰ ਕਹਿੰਦਾ ਮੈਂ ਤਾਂ ਚਾਹੁੰਦਾ ਕੋਈ ਪੰਗਾ ਵੀ ਕੋਈ ਚੀਜ਼ ਕਰੋ ਤੁਸੀਂ, ਵਕੀਲ ਰੈਡੀ ਨੇ ਠੀਕ ਆ, ਮੈਂ ਪਾੜੂ ਸਭ ਦੀ ਸੰਗਤ ਦੀ।
ਇਹ ਜਸਵਿੰਦਰ ਸਿੰਘ ਇਹ ਤਾਂ ਬੜੀ ਮਤਲਬ ਸ਼ਰਮਨਾਕ ਸ਼ਬਦਾਵਲੀ ਆ, ਇਹੋ ਜਿਹੀ ਸ਼ਬਦਾਵਲੀ ਮੇਰੇ ਨਾਲ ਵੀ ਫੋਨ ਤੇ ਵਰਤਣ ਦੀ ਕੋਸ਼ਿਸ਼ ਕੀਤੀ ਸੀ ਸੁਰਜੀਤ ਨੇ, ਤੇ ਉਸ ਨੂੰ ਫਿਰ ਥੋੜਾ ਮੈਂ ਵੀ ਚੁੱਪ ਕਰਾਇਆ ਕਿ ਥੋੜੇ ਜਿਹੇ ਮਤਲਬ ਧਿਆਨ ਦੇ ਨਾਲ, ਕਿਉਂਕਿ ਪ੍ਰਾਈਵੇਟ ਤੋਂ ਕਾਲ ਕਰਕੇ ਫਿਰ ਰਾਤ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ, ਮਤਲਬ ਲੁਕਸ ਲਾਈਕ ਹੀ ਇਜ਼ ਅ ਬੁਲੀ, ਹੈ ਨਾ, ਉਹ ਦਿਸਦਾ ਵੀ ਹੈ, ਕਿਉਂਕਿ ਮੈਂ ਤਾਂ ਇਸ ਦਾ ਗਵਾਹ ਹੈ ਨਾ, ਕਿਉਂਕਿ ਮੈਨੂੰ ਵੀ ਕਾਲ ਆਈ ਸੀ ਨਾ, ਮੇਰੇ ਕੋਲ ਰੈਕੋਰਡ ਵੀ ਹੈ ਸਾਰਾ ਉਹਦਾ, ਤੇ ਬਹੁਤ ਮਾੜੀ ਸ਼ਬਦਾਵਲੀ ਹੈ। ਤੇ ਇਹ ਇੱਕ ਸੰਚਾਲਕ ਨੂੰ ਗੁਰੂ ਘਰ ਚਲਾਉਣ ਨੂੰ, ਜੇ ਉਹ ਬਿਜ਼ਨਸਮੈਨ ਹੈ ਤਾਂ ਗੁਰੂ ਦੁਆਰਾ ਵੇਚ ਕੇ ਕੀ ਬਿਜ਼ਨਸ ਸਾਬਤ ਕਰਨਾ ਚਾਹੁੰਦੇ ਨੇ ਉਹ? ਦੁਨੀਆਂ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਬਿਜ਼ਨਸ, ਈਵਨ ਸਿੱਖ ਹੀ ਲੈ ਲਓ, ਆਸਟ੍ਰੇਲੀਆ 'ਚ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਹੈ ਜਿਹੜੇ ਬਿਜ਼ਨਸ ਕਰ ਰਹੇ ਨੇ, ਗੁਰੂ ਘਰ ਨੂੰ ਬਣਾ ਕੇ ਵੇਚ ਕੇ ਇਹ ਕਾਹਦਾ ਬਿਜ਼ਨਸ ਹੈ? ਇਹ 'ਚ ਵੱਡਾ ਬਿਜ਼ਨਸ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਨੇ? ਮੈਨੂੰ ਸਮਝ
ਨਹੀਂ ਜੀ। ਬਿਲਕੁਲ, ਇਹ ਇਹੀ ਤਾਂ ਚੀਜ਼ ਆ ਜੀ। ਦੇਖੋ ਪਹਿਲਾਂ ਤਾਂ ਆਪਾਂ ਇਹੀ ਗੱਲ ਕਰਦੇ ਹਾਂ ਕਿ ਸੰਗਤ ਜਿਹੜਾ ਗੁਰੂ ਘਰ ਦਾ ਜਿਹੜਾ ਬਿਜ਼ਨਸ ਆ ਉਹਨੂੰ ਆਪਾਂ ਇੱਕ ਮਿੰਟ ਆਪਾਂ ਇਹ ਚੀਜ਼ ਨੂੰ ਮਾੜਾ ਜਿਹਾ ਸਾਈਡ ਤੇ ਕਰਕੇ ਇੱਕ ਗੱਲ ਇਹ ਕਰਦੇ ਹਾਂ ਕਿ ਜਿਹੜੀ ਸੰਗਤ ਦੇ ਕੋਲ ਉਹ ਜਾ ਕੇ ਹੱਥ ਜੋੜ ਕੇ ਖੜਦੇ ਸੀ
ਜੀ ਜੀ
ਕਿ ਹਾਂਜੀ ਮੇਰਾ ਸਾਥ ਦਓ, ਅੱਜ ਉਹ ਸੰਗਤ ਦੇ ਲਈ ਕਿਹੜੀ ਸ਼ਬਦਾਵਲੀ ਵਰਤ ਰਹੇ ਆ ਠੀਕ ਆ ਜੀ, ਤੇ ਉਸ ਤੋਂ ਬਾਅਦ ਇਹ ਕਹਿ ਲਓ ਵੀ ਉਸ ਦਿਨ ਦਾ ਮੈਂ ਉੱਥੋਂ ਨਿਕਲ ਕੇ ਕਾਰ ਚੋਂ ਚਲਿਆ ਗਿਆ ਤੇ ਮੈਂ ਰਣਬੀਰ ਭੋਰਲਾ ਜੀ ਕੋਲ ਜਾ ਕੇ ਮੈਂ ਰੋਣ ਲੱਗ ਗਿਆ ਤੇ ਮੈਂ ਸਾਰਿਆਂ ਚ ਰੋਇਆ ਵਾਂ ਜੀ। ਇਹਦੇ ਚ ਕੋਈ ਉਹ ਨੀ ਕਿ ਅੱਜ ਸਾਨੂੰ ਸ਼ਬਦਾਵਲੀ ਕਿਹੋ ਜਿਹੀ ਸੁਣਨੀ ਪੈ ਰਹੀ ਆ। ਤਾਂ ਮੈਂ ਉਸ ਤੋਂ ਬਾਅਦ ਚੋਂ ਆਪਾਂ ਕੱਲ ਮੀਟਿੰਗ ਰੱਖੀ ਸੀਗੀ ਤਾਂ ਉੱਥੇ ਆਪਣੇ ਜਿਹੜੇ ਵਲੰਟੀਅਰ ਵੀਰ ਜਿਹੜੇ ਸੰਗਤ ਦੇ ਵੀਰ ਮੂਹਰੇ ਹੋ ਕੇ ਚੱਲ ਰਹੇ ਆ ਤੇ ਸਾਰਾ ਕਾਰਜ ਕਰਨ ਦੇ ਲਈ, ਤਾਂ ਉਹਨਾਂ ਦੇ ਨਾਲ ਜਦੋਂ ਗੱਲ ਹੋਈ ਤਾਂ ਉਹ ਕਹਿੰਦੇ ਜੀ ਮੈਂ ਇਹਦੇ ਵਿੱਚ ਦੇਖੋ ਗਲਤੀ ਸਾਡੇ ਆਪਦੇ ਲੋਕਾਂ ਦੀ ਵੀ ਆ ਸੰਗਤ ਦੀ ਵੀ ਆ, ਕਿਵੇਂ ਮੈਂ ਜਦੋਂ ਕੱਲ ਗੱਲ ਕੀਤੀ ਸਾਡੇ ਸਾਰੇ ਉੱਥੇ ਕਹਿੰਦੇ ਕਿ ਇਹ ਇੱਕ ਵਾਰ ਨੀ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ। ਮੈਂ ਕਿਹਾ ਯਾਰ ਲੱਖ ਲਾਣ ਤਾਂ ਫਿਰ ਤੁਹਾਡੇ ਤੇ, ਜੇ ਤੁਸੀਂ ਇਸ ਸੰਗਤ ਨੂੰ ਸ਼ਬਦਾਵਲੀ ਇਹ ਵਰਤੀ ਗਈ ਆ ਤੇ ਤੁਸੀਂ ਸਟੈਂਡ ਨੀ ਲੈ ਸਕੇ। ਜੇਕਰ ਇਹ ਸਟੈਂਡ ਪਹਿਲਾਂ ਲਿਆ ਹੁੰਦਾ ਨਾ ਸੰਗਤ ਨੂੰ ਜਦੋਂ ਇਹੋ ਜਿਹੀ ਕੋਈ ਸ਼ਬਦਾਵਲੀ ਵਰਤੀ ਜਾਂਦੀ ਸੀ ਠੀਕ ਆ, ਤੇ ਅੱਜ ਇਹ ਗੱਲ ਤੇ ਇੱਥੋਂ ਤੱਕ ਗੱਲ ਹੀ ਨਾ ਪਹੁੰਚਦੀ, ਬੰਦੇ ਦਾ ਪਤਾ ਲੱਗਦਾ ਤੇ ਉਹ ਧਮਕੀ ਦਿੰਦੇ ਆ ਕੋਰਟ ਦੀ। ਹਾਂਜੀ ਮੈਂ ਕਹਿਣਾ ਵਾ ਜਸਵਿੰਦਰ ਸਿੰਘ ਪੁੰਡਾ ਗਿੱਲ, ਮੇਰੇ ਵੀ ਲੋਇਰ ਰੈਡੀ ਬੈਠਿਆ, ਮੈਂ ਵੀ ਕੱਲ ਲੋਇਰ ਨਾਲ ਗੱਲ ਕਰ ਚੁੱਕਿਆ, ਸੰਗਤ ਨੂੰ ਬੋਲਿਆ ਗਿਆ, ਮੈਂ ਸਾਰੀ ਸੰਗਤ ਦੇ ਦਰ ਦਰ ਤੇ ਜਾਣਾ ਵਾ ਹੁਣ ਅਸੀਂ ਇਕੱਠੇ ਹੋ ਕੇ ਕਿ ਸਾਡੇ ਨਾਲ ਸਾਥ ਦਿਓ। ਗੁਰਦੁਆਰਾ ਸਾਹਿਬ ਦੀ ਡੀਲ ਇੱਕ ਆਪਾਂ ਸੈਪਰੇਟ ਰੱਖ ਕੇ ਦੇਖੀਏ ਕਿ ਸੰਗਤ ਨੂੰ ਐਡੀ ਸ਼ਬਦਾਵਲੀ ਵਰਤੀ ਜਾਣੀ ਸੰਗਤ ਦੇ ਲਈ ਜਿਹੜੀ ਸੰਗਤ ਨੇ ਉਹਨਾਂ ਦੇ ਨਾਲ ਰਲ ਕੇ ਇਹ ਕਾਰਜ ਕੀਤਾ ਸੀ ਤੇ ਅੱਜ ਉਹ ਸੰਗਤ ਨੂੰ ਇੱਕ ਤਰ੍ਹਾਂ ਨਾਲ ਅਬਿਊਜ਼ ਕਰਕੇ ਚੱਲ ਰਹੇ ਆ। ਤਾਂ ਮੇਰਾ ਜਿਹੜਾ ਪਲਾਨ ਇਹ ਸੀਗਾ ਕਿ ਹਾਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਗੁਰੂ ਘਰ ਜਾ ਕੇ ਪੁੱਛਣਾ ਵਾ ਵੀ ਸੰਗਤ ਲਈ ਤੁਸੀਂ ਐਡੀ ਘਟੀਆ ਸੋਚ ਰੱਖਦੇ ਹੋ। ਸੰਗਤ ਨੂੰ ਤਾਂ ਗੁਰੂ ਸਾਹਿਬ ਨੇ ਚਰਨਾਂ ਦੀ ਧੂੜ ਕਿਹਾ ਠੀਕ ਆ, ਅਸੀਂ ਉਸ ਚੀਜ਼ ਦੇ ਕਹਿ ਲਓ ਵੀ ਸਾਰੀ ਸੰਗਤ ਨੂੰ ਮੈਂ ਦਰ ਦਰ ਜਾ ਕੇ ਬੇਨਤੀ ਕਰਨੀ ਆ, ਉਹ ਜੋ ਵਕੀਲ ਤਿਆਰ ਹੋਣਗੇ ਡੋਂਟ ਕੇਅਰ, ਆਉਣ ਦਿਓ ਜਿਹਨੇ ਆਉਣਾ, ਅਸੀਂ ਕੋਈ ਗਲਤ ਚੀਜ਼ ਨੀ ਕਿਸੇ ਬਾਰੇ ਬੋਲ ਰਹੇ, ਅਸੀਂ ਉਹ ਗੱਲ ਕਰ ਰਹੇ ਹਾਂ ਜਿਹੜੀ ਹੋਈ ਆ ਠੀਕ ਆ ਜੀ, ਤੇ ਜੋ ਗਲਤ ਹੋਇਆ ਸੰਗਤ ਦਾ $1 million ਉਹ ਖੁਦ ਕਹਿੰਦੇ ਨੇ ਕਿ ਸੰਗਤ ਦਾ ਪੈਸਾ ਇਹ ਠੀਕ ਆ, ਸੰਗਤ ਨੇ $1 million ਡੋਨੇਟ ਕੀਤਾ, ਅੱਜ ਉਹੀ ਸੰਗਤ ਨੂੰ $1 million ਵੀ ਡੋਨੇਟ ਕੀਤਾ ਤੇ ਗੁਰੂ ਘਰ ਵੇਚਿਆ ਵੀ ਜਾ ਰਿਹਾ, ਸਭ ਨੂੰ ਪਤਾ ਉਹਨਾਂ ਨੇ ਠੀਕ ਆ ਨਾ, ਚਰਚ ਵੀ ਫੇਸਬੁੱਕ ਦੇ ਉੱਤੇ ਪਾ ਰਹੀ ਆ ਤੇ ਉਦੋਂ ਬਾਅਦ ਸੰਗਤ ਦੇ ਉੱਤੇ ਹੀ ਇੱਕ ਇਹ ਬਦਮਾਸ਼ੀ ਕਹਿੰਦੇ ਆ ਜੀ, ਇਹਨੂੰ ਬਦਮਾਸ਼ੀ ਨਾ ਕਿ ਇਹ ਕੋਈ ਗੁਰੂ ਘਰ ਚਲਾਉਣ ਵਾਲੇ ਦੀ ਜਿਹੜੀ ਲੈਂਗੁਏਜ ਆ ਨਹੀਂ ਹੋਣੀ ਚਾਹੀਦੀ ਜੀ ਇਹ। ਅਸੀਂ ਕਹਿੰਦੇ ਹਾਂ ਕਿ ਅਸੀਂ ਸੰਗਤ ਲਈ ਕੀਤਾ ਸਾਰਾ ਕੁਛ, ਇੱਥੇ ਸੰਗਤ ਲਈ ਜੇਕਰ ਤੁਸੀਂ ਸਾਰਾ ਕੁਛ ਕੀਤਾ ਜੀ, ਤੁਹਾਡੀ ਲੈਂਗੁਏਜ ਸੰਗਤ ਲਈ ਇਹ ਹੋ ਹੀ ਨਹੀਂ ਸਕਦੀ।
ਜਸਵਿੰਦਰ ਸਿੰਘ ਜੀ, ਬਿਲਕੁਲ ਤੁਹਾਡੇ ਨਾਲ ਸਹਿਮਤ ਆ। ਦੇਖੋ ਗੁਰੂ ਸਾਹਿਬ ਨੇ ਸਾਡੇ ਕਿੰਨੇ ਮਤਲਬ ਸਾਨੂੰ ਪ੍ਰਚਾਰ ਵੀ ਕੀਤਾ, ਦੀਨ ਦੁਨੀਆਂ ਦੇ ਵਿੱਚ ਘੁੰਮ ਕੇ ਵੀ ਕੀਤਾ, ਫਿਰ ਉਹਨਾਂ ਨੇ ਬੜੇ ਸ਼ਹਿਰ ਵੀ ਵਸਾਏ, ਗੁਰਧਾਮ ਵੀ ਬਣਾਏ, ਬੋਲੀਆਂ ਵੀ ਬਣਾਈਆਂ, ਤੇ ਲੋਕਾਂ ਦੀ ਸਹੂਲਤ ਵਾਸਤੇ, ਸੰਗਤ ਦੀ ਸਹੂਲਤ ਵਾਸਤੇ ਬਣਾਈਆਂ, ਨਾ ਕਿ ਮੁੜ ਕੇ ਉਹਨਾਂ ਤੋਂ ਹੀ ਬਣਵਾ ਕੇ ਉਹਨਾਂ ਨੂੰ ਵੇਚੀਆਂ। ਹੁਣ ਇੱਦਾਂ ਥੋੜ੍ਹਾ ਕਰਦਾ ਵੀ ਦਰਬਾਰ ਸਾਹਿਬ ਉਹਨਾਂ ਨੂੰ ਵੇਚਤਾ, ਜਾਂ ਮੁੜ ਕੇ ਆਨੰਦਪੁਰ ਸਾਹਿਬ ਵੇਚ ਦਿੱਤਾ, ਜਾਂ ਕਿਤੇ ਖੂਹ ਬੌਲੀ ਲਵਾਈ ਉਹ ਵੇਚ ਦਿੱਤਾ। ਇਹ ਤਾਂ ਸਿੱਖੀ ਸਿਧਾਂਤ ਹੀ ਹੈ ਨਹੀਂ। ਉਹਨਾਂ ਨੇ ਤਾਂ ਸਮਾਂ ਕੇ ਮੁੜ ਕੇ ਆਪਣਾ ਆਪ ਵੀ ਸ਼ਹੀਦ ਕਰਵਾਇਆ, ਆਪਣੇ ਬੱਚੇ ਵੀ ਸ਼ਹੀਦ ਕਰਵਾਏ, ਪਰਿਵਾਰ ਵੀ ਸ਼ਹੀਦ ਕਰਵਾਏ, ਇਹ ਸੰਗਤ ਦਾ ਹੀ ਪੈਸਾ ਇਕੱਠਾ ਕਰਕੇ, ਠੀਕ ਆ, ਤੇ ਉਹਦੇ ਵਿੱਚੋਂ ਪ੍ਰੋਫਿਟ ਲੈਣ ਲਈ ਸੰਗਤ ਨੂੰ ਹੀ ਮੁੜ ਕੇ ਵੇਚ ਰਿਹਾ ਔਰ ਸੰਗਤ ਨੂੰ ਗਾਲਾਂ ਕੱਢ ਰਹੇ ਨੇ। ਮਤਲਬ ਕਮਾਲ ਦੇ ਬੰਦੇ ਨੇ, ਪਤਾ ਨੀ ਕਿਹੜੇ ਪਲੈਨਟ ਤੋਂ ਆਏ ਹੋਏ ਨੇ, ਹਨਾ, ਕਿਹੜੇ ਪਲੈਨਟ ਤੋਂ, ਕਿਹੜਾ ਇਹਨਾਂ ਨੂੰ ਸਿਧਾਂਤ, ਇਹਨਾਂ ਦੇ ਮਾਂ ਬਾਪ ਉਹ ਡਾਕਟਰ ਹੈ, ਉਹ ਵੀ ਖੁਦ ਨੇ, ਉਹਨਾਂ ਨੇ ਕੁਛ ਵੀ ਨੀ ਸਿਖਾ ਲਿਆ ਇਹਨਾਂ ਨੂੰ। ਮਤਲਬ ਉਹ ਵੀ ਸੁਣਦੇ ਹੋਣੇ,
ਬਹੁਤ ਵੱਡੀ ਗੱਲ ਆਉਂਦੀ ਆ, ਸੁਣਦੇ ਹੋਣੇ ਜੀ, ਦੇਖੋ ਉਹ ਵੀ ਸੁਣਦੇ ਕੱਢਣੀ, ਠੀਕ ਆ ਜੀ, ਤੇ ਉਹ ਆਪਣੇ ਮੁੰਡੇ ਦੱਸ ਰਹੇ ਆ ਕਿ ਪਹਿਲਾਂ ਵੀ ਇਸੇ ਤਰ੍ਹਾਂ ਨਾਲ ਬੋਲਿਆ ਗਿਆ ਵਾ ਕਈ ਵਾਰ, ਤੇ ਚਲੋ ਉਹਨਾਂ ਨੇ ਸਟੈਂਡ ਨਹੀਂ ਲਿਆ, ਆਈ ਡੋਂਟ ਨੋ ਵਾਈ, ਤੇ ਪਰ ਇਹ ਸਾਨੂੰ ਇਹ ਚੀਜ਼ ਦੇ, ਇਹ ਬਹੁਤ ਵੱਡੀ ਗੱਲ ਆ। ਮੈਂ ਤਾਂ ਨਹੀਂ ਜੀ ਗਾਲ ਸੁਣ ਸਕਦਾ ਸੰਗਤ ਦੇ ਪ੍ਰਤੀ, ਜੇਕਰ ਹੋਰ ਕੋਈ ਸੁਣ ਕੇ ਚੁੱਪ ਕਰਕੇ ਬਹਿ ਜਾਣਗੇ, ਬਟ ਆਪਾਂ ਨਹੀਂ ਸੁਣ ਸਕਦੇ।
ਦੇਖੋ ਮੇਰੇ ਨਾਲ ਵੀ ਗੱਲ ਹੋਈ ਸੀ, ਮੇਰੇ ਨਾਲ ਵੀ ਗੱਲ ਹੋਈ ਸੀਗੀ ਫੋਨ ਤੇ, ਤੇ ਮੈਂ ਕਿਹਾ ਉਹ ਕਹਿੰਦੇ ਤੈਨੂੰ ਕਿੱਥੋਂ ਇਨਫੋਰਮੇਸ਼ਨ ਆਈ ਹੈ, ਮੈਂ ਕਿਹਾ ਮੈਨੂੰ ਗੋਲਡ ਕੋਸਟ ਦੀ ਹਰ ਸੰਗ ਸਾਰੇ ਮੈਨੂੰ ਜਾਣਦੇ ਨੇ, ਮੈਂ ਪਿਛਲੇ 25 ਸਾਲ ਤੋਂ ਮੈਂ ਅਪਰੇਟ ਕਰ ਰਿਹਾ ਹਾਂ, ਮੀਡੀਆ 'ਚ ਵੀ ਹਾਂ, ਮੈਨੂੰ ਜਾਣਦੇ, ਮੈਨੂੰ ਭੇਜ ਰਹੇ ਨੇ, ਮੇਰੇ ਕੋਲ 50-60 ਈਮੇਲਾਂ ਪਈਆਂ ਨੇ। ਉਹ ਕਹਿੰਦੇ ਉਹ ਜਿਹੜੇ ਤੈਨੂੰ ਭੇਜ ਰਹੇ ਨੇ ਉਹ ਸਾਰੀ RSS ਹੈ, ਉਹ ਜਾਣੀ ਕਿ ਸਾਰੀ ਸੰਗਤ ਨੂੰ RSS ਸੱਦ ਰਹੇ ਨੇ, RSS ਕਰਵਾ ਰਹੀ ਹੈ।
ਬਿਲਕੁਲ,
ਸੋ ਮਤਲਬ ਮੈਂ ਕਿਹਾ RSS ਦੀ ਲੋੜ ਹੀ ਨਹੀਂ,
ਸੰਗਤ ਤੋਂ ਸੰਗਤ ਨੇ ਹੈਲਪ ਕੀਤੀ, ਸੰਗਤ ਤੋਂ ਬਿਨਾਂ ਤਾਂ ਉਹਨਾਂ ਨੇ ਕੁਛ ਨੀ ਕਰ ਲਿਆ, ਤੇ ਸੰਗਤ ਨੂੰ ਹੀ ਇਹ ਕਹਿ ਰਹੇ ਆ ਕਿ RSS ਉਦੋਂ ਬਾਅਦ ਸੰਗਤ ਨੂੰ ਹੀ ਕਹਿ ਰਹੇ ਆ ਕਿ ਸੰਗਤ ਦੇ ਕਰਕੇ ਗੁਰੂ ਘਰ ਬੈਠ ਰਹੇ, ਸੰਗਤ ਨੇ ਬਾਈਕਾਟ ਕਰਤਾ। ਨਹੀਂ ਜੀ, ਇਹ ਗੱਲਾਂ ਬਹੁਤ, ਉਸ ਦਿਨ ਉਹਨਾਂ ਨੇ ਵੀਡੀਓ ਲਾਈਵ ਹੋਏ ਸੀਗੇ ਗੁਰੂ ਘਰ ਤੋਂ ਜੀ, ਠੀਕ ਆ, ਕੋਈ ਉਹਨਾਂ ਨੇ ਉੱਥੇ ਵੀ ਸ਼ਰਮ ਨੀ ਆਈ, ਫਲਾਨਾ ਪਲਾ 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 ਬਹੁਤ ਚੀਜ਼ਾਂ ਕੀਤੀਆਂ, ਪਰ ਸੰਗਤ ਹੱਥ ਜੋੜ ਕੇ ਬੈਠੀ ਰਹੀ, ਨਹੀਂ ਬੋਲੇ। ਉਹਦਾ ਮਤਲਬ ਇਹ ਨਹੀਂ ਸੀ ਕਿ ਸੰਗਤ ਗਲਤ ਆ, ਅਸੀਂ ਨਹੀਂ ਚਾਹੁੰਦੇ ਸੀ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਨਾਲ ਕੋਈ ਵੀ ਉੱਥੇ ਚੱਕਰ ਪਵੇ, ਕਿਉਂਕਿ ਜੀ ਇਹ ਜਦੀ ਪੁਲਿਸ ਕਾਲ ਕਰ ਲੈਂਦੇ ਆ, ਸਿਕਿਉਰਿਟੀ ਲੈ ਕੇ ਉੱਥੇ ਗੁਰੂ ਘਰ ਚਾਹੁੰਦੇ ਆ, ਠੀਕ ਆ। ਫਿਰ ਜੇ ਤੁਸੀਂ ਐਡੇ ਤੁਹਾਡੇ ਵਿੱਚ ਦਾਵਾਂ, ਤਾਂ ਫਿਰ ਸਿਕਿਉਰਿਟੀ ਲੈ ਕੇ ਨਾ ਆਓ।
ਨਹੀਂ ਗੁਰੂ ਘਰ ਚ, ਨਹੀਂ ਗੁਰੂ ਘਰ ਦੇ ਵਿੱਚ ਤਾਂ ਵੈਸੇ ਨਹੀਂ ਕਰਨਾ ਚਾਹੀਦਾ, ਫਿਰ ਜਿਹੜੀ ਮੀਟਿੰਗ ਆ ਉਹ ਬਾਹਰ ਰੱਖ ਲੈਣ ਨਾ, ਫਿਰ ਉੱਥੇ ਪੁਲਿਸ ਲੈ ਕੇ ਆਣ, ਪੁਲਿਸ ਨੇ ਉੱਥੇ ਆਉਣਾ ਹੀ ਨਹੀਂ ਉਹਨਾਂ ਦੇ ਨਾਲ, ਹਨਾ, ਕਿਉਂਕਿ ਉਹ ਤਾਂ
ਬਿਲਕੁਲ,
ਹਾਂ ਉਹ ਕਿਉਂਕਿ ਉਹ ਲੈਵਲ ਫੀਲਡ ਹੈ ਨਾ, ਮਤਲਬ ਗੱਲ ਤਾਂ ਇਹ ਜੇ ਤੁਸੀਂ ਫਾਊਲ ਬੋਲ, ਦੇਖੋ ਸਿਕਿਉਰਿਟੀ ਦੀ ਉਹਨਾਂ ਨੂੰ ਪੁਲਿਸ ਦੀ ਤਾਂ ਲੋੜ ਹੈ, ਉਹਨਾਂ ਨੂੰ ਪਤਾ ਹੈ ਕਿ ਉਹ ਫਾਊਲ ਬੋਲਣਾ ਤੇ ਉਹਨਾਂ ਨੇ ਕੁੱਟ ਖਾਣੀ ਆ, ਠੀਕ ਆ, ਬਾਹਰੋਂ ਕਿਸੇ ਨੇ,
ਬਿਲਕੁਲ,
ਹਾਂ, ਤੇ ਇਸ ਕਰਕੇ ਉਹਨਾਂ ਨੂੰ ਪੁਲਿਸ ਸੱਦਣੀ ਪੈਂਦੀ ਹੈ। ਜਿਹੜੇ ਬੰਦੇ ਹੁਣ ਦੇਖੋ, ਮੈਂ ਜਾ ਕੇ ਆਇਆ, ਮੈਨੂੰ ਪੂਰਾ ਕੌਨਫੀਡੈਂਸ ਸੀ ਮੈਂ ਜਾਣਾ, ਮੈਂ ਕਿਸੇ ਨੂੰ ਉਕਸਾਉਣਾ ਨਹੀਂ ਹੈਗਾ, ਮੈਨੂੰ ਲੋੜ ਹੀ ਨਹੀਂ ਨਾਲ ਪੁਲਿਸ ਲੈ ਕੇ ਜਾਣ ਦੀ ਕਿਸੇ ਦੇ, ਅਸੀਂ ਜਾਈਦਾ। ਦੇਖੋ ਜਸਵਿੰਦਰ ਜੀ, ਬਹੁਤ ਵੱਡੀਆਂ ਵੱਡੀਆਂ ਮੀਟਿੰਗਾਂ 'ਚ ਜਾਈਦਾ, ਆਪਣੇ ਵੱਡੇ ਵੱਡੇ ਹੁੰਦੇ ਨੇ ਕੰਮ, ਸਾਰੇ ਹੁੰਦੇ ਨੇ, ਠੀਕ ਆ, ਸਾਨੂੰ ਕਦੇ ਕੋਈ ਲੋੜ ਨਹੀਂ ਇਹੋ ਜਿਹੀ, ਕਿਉਂਕਿ ਸਾਨੂੰ ਪਤਾ ਕਿ ਅਸੀਂ ਮਾੜੀ ਭਾਸ਼ਾ ਬੋਲਣੀ ਨਹੀਂ, ਨਾ ਕਿਸੇ ਦੀ ਸਹਿਣੀ ਆ, ਤੇ ਨਾ ਹੀ ਕੋਈ ਸਾਡੇ ਨਾਲ ਬੋਲਦਾ। ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਦਾ, ਤੁਸੀਂ ਜਦੋਂ ਆਪ ਚੰਗੇ ਹੋ ਨਾ, ਤੁਹਾਨੂੰ ਲੋੜ ਹੀ ਨਹੀਂ ਪੈਂਦੀ 100-100, 200-200 ਬੰਦੇ ਦੀਆਂ ਮੀਟਿੰਗਾਂ ਦੇ ਵਿੱਚ ਬੈਠੀਦਾ ਆ, ਫਿਰ ਉਹ ਇੱਕ ਬੰਦੇ ਨੂੰ ਆਪਣੇ ਹੀ ਗੁਰੂ ਘਰ ਦੇ ਵਿੱਚ ਪੁਲਿਸ ਕਿਉਂ ਸੱਦਣੀ ਪੈਂਦੀ, ਉਹ ਆਪਣੀ ਸਿਕਿਉਰਿਟੀ ਲਈ ਸੱਦਣੀ ਪੈਂਦੀ, ਉਹਨੂੰ ਪਤਾ ਆ ਕਿ ਉਹਨੇ ਮਾੜੀ ਭਾਸ਼ਾ ਬੋਲਣੀ ਆ, ਔਰ ਉਹ ਤੋਂ ਬਾਅਦ ਕਿਸੇ ਨੇ ਰਿਐਕਟ ਕਰ ਜਾਣਾ ਤੇ ਉਹ ਹਾਸੇ ਦਾ ਤਮਾਸ਼ਾ ਬਣ ਜਾਣਾ। ਖੈਰ ਉਹ ਸ਼ਾਇਦ ਚਾਹੁੰਦੇ, ਸ਼ਾਇਦ ਉਹ ਚਾਹੁੰਦੇ ਵੀ ਇੱਦਾਂ ਹੀ ਹੋਣ ਵੀ ਸਾਡੇ ਤੇ ਕੋਈ ਅਟੈਕ ਕਰੇ ਤੇ ਅਸੀਂ ਇਹਨੂੰ ਮੁੱਦਾ ਬਣਾਈਏ।
ਉਹ ਕਹਿੰਦੇ ਜੀ ਉਸ ਦਿਨ ਉਹਨਾਂ ਨੇ ਇੱਕ ਗੱਲ ਹੋਰ ਕੀਤੀ ਕਿ ਚਰਚ ਨੂੰ ਈਮੇਲਸ ਕੀਤੀਆਂ ਨੇ ਮੁੰਡਿਆਂ ਨੇ, ਠੀਕ ਆ, ਕਿ ਤੁਸੀਂ ਇਹ ਕੰਟਰੈਕਟ ਤੋੜ ਦਿਓ, ਮੇਰੇ ਬਾਰੇ ਬੋਲੇ ਆ ਬਲਾ ਬਲਾ ਬਲਾ, ਠੀਕ ਆ, ਤੇ ਉਹ ਚਰਚ ਨੇ ਪੁਲਿਸ ਨੂੰ ਸਾਰੇ ਨੇਮ ਦੇਤੇ ਆ, ਜਿਹੜੇ ਸੰਗਤ ਜਿਹੜੀ ਵੀ ਫੰਡ ਇਕੱਠਾ ਕਰ ਰਹੀ ਆ ਉਹ ਸਾਰੇ ਪੁਲਿਸ ਦੇ ਕੋਲ ਨੇਮ ਚਲੇ ਗਏ।
ਮੈਨੂੰ ਇਹ ਨੀ ਸਮਝ ਆਉਂਦੀ ਕਿ ਕੁਈਨਜ਼ਲੈਂਡ ਪੁਲਿਸ ਨੂੰ ਕੋਈ ਕੰਮ ਹੀ ਨਹੀਂ ਹੈਗਾ, ਉਹ ਸਿਰਫ ਸੁਰਜੀਤ ਦੇ ਅੱਗੇ ਪਿੱਛੇ ਘੁੰਮ ਰਹੇ ਆ, ਜੇ ਕੋਈ ਫੰਡ ਇਕੱਠਾ ਕਰ ਰਿਹਾ ਵਾਏ ਪੁਲਿਸ ਵਿਲ ਬਹੁਤ, ਉਹਨਾਂ ਦਾ ਤਾਂ ਕੋਈ ਲੈਣ ਦੇਣ ਹੀ ਨਹੀਂ ਹੈਗਾ। ਕੋਈ ਤੁਸੀਂ ਫੰਡ ਇਕੱਠਾ ਕਰ ਰਹੇ ਹੋ, ਤੁਸੀਂ ਕਿਸੇ ਨੂੰ ਈਮੇਲ ਪਾ ਰਹੇ ਹੋ, ਜਨਰਲ ਈਮੇਲ ਪਾ ਰਹੇ ਹੋ, ਪੁਲਿਸ ਕੱਲ ਇਨਵੈਸਟੀਗੇਟ ਕਰੂਗੀ ਉਹਨਾਂ ਕੋਲ, ਕਿਊਂਜ਼ਲੈਂਡ ਪੁਲਿਸ ਕੋਲ ਕੰਮ ਨਹੀਂ ਹੈਗਾ, ਮਤਲਬ ਬੇਵਕੂਫ ਬਣਾ ਰਹੇ ਨੇ ਜਨਤਾ ਨੂੰ, ਪੁਲਿਸ ਦਾ ਨਾਂ ਲੈ ਕੇ ਕੱਖ ਨਹੀਂ ਹੈਗਾ, ਏਦਾਂ ਨੀ ਪੁਲਿਸ ਓਪਰੇਟ
ਕਰਦੀ।
ਗਿੱਦੜ ਤਾਂ ਉਹ ਏਦਾਂ ਸਮਝਦੇ ਆ ਵੀ ਇੰਡੀਆ ਵਾਲਾ ਕੰਮ ਹੈ ਨਾ, ਵੀ ਇੱਥੇ ਸਾਨੂੰ ਕਿਤੇ ਪਤਾ ਨੀ ਆਸਟ੍ਰੇਲੀਆ ਦੀ ਪੁਲਿਸ ਕਿੱਦਾਂ ਕਰਦੀ ਆ ਕੰਮ ਹੈ ਨਾ। ਪੁਲਿਸ ਪੁਲਿਸ ਪੁਲਿਸ
ਸੰਗਤ ਸੰਗਤ ਸਾਰੀ ਗੋਲਡ ਕੋਸਟ ਦੀ ਸੰਗਤ ਨੂੰ ਪੁਲਿਸ ਕੋਈ ਚਾਰਜ ਲਾਊਗੀ ਜਾਂ ਪੁਲਿਸ ਕੁਛ ਕਰੂਗੀ, ਜਿਹੜੀ ਸੰਗਤ ਸਾਰੀ ਇਕੱਠੀ ਹੋਈ ਆ, ਠੀਕ ਆ। ਮੈਂ ਤਾਂ ਹੀ ਮੈਂ ਇਹ ਚੀਜ਼ ਕਰ ਰਿਹਾ ਵਾ ਹੁਣ ਕਿ ਨਹੀਂ ਜੀ, ਅਸੀਂ ਇਹ ਚੀਜ਼ ਅਕਸੈਪਟ ਨਹੀਂ ਕਰਨੀ। ਸਾਨੂੰ ਦੇਖੋ ਨਾਲੇ ਤਾਂ ਆਪ ਖੁਦ ਵੀਡੀਓ ਦੇ ਵਿੱਚ ਉਹ ਕਹਿੰਦੇ ਆ ਕਿ 1 ਮਿਲੀਅਨ ਸੰਗਤ ਤੋਂ ਲਿਆ ਗਿਆ ਵਾ, ਠੀਕ ਆ ਜੀ। ਤੇ ਨਾਲੇ ਹੀ ਸੰਗਤ ਨੂੰ ਇੱਕ ਤਰ੍ਹਾਂ ਦੀ ਇਹ ਹੈਗੀ ਆ ਉਹਨਾਂ ਦੀ ਬਦਮਾਸ਼ੀ ਸੰਗਤ ਦੇ ਉੱਤੇ, ਇਹ ਬਦਮਾਸ਼ੀ ਹੀ ਕਹਾਂਗੇ ਜੀ।
ਤੇ
ਉਲਟਾ ਫੇਰ ਸੰਗਤ ਨੂੰ ਕਹਿੰਦੇ ਆ ਜੀ ਸਾਡਾ ਸਾਥ ਦਿਓ। ਮੈਂ ਸੰਗਤ ਨੂੰ ਇਹੀ ਗੱਲ ਮੈਂ ਕਹਿ ਰਿਹਾ ਵਾਂ ਕਿ ਹੱਥ ਜੋੜ ਕੇ ਅਸੀਂ, ਠੀਕ ਆ, ਗੁਰੂ ਘਰ ਦੀ ਡੀਲ ਆ ਜਿਹੜੀ ਉਹ ਵੀ ਵਿੱਚ ਆਉਂਦੀ ਆ ਗੱਲ, ਨਾਲ ਇਹ ਵੀ ਗੱਲ ਆ ਕਿ ਹਾਂ ਤੁਸੀਂ ਡੋਨੇਸ਼ਨ ਕੀਤੀ ਤਾਂ ਅਸੀਂ ਅੱਜ ਇਹ ਗੱਲ ਕਿਉਂ ਨਹੀਂ ਪੁੱਛ ਸਕਦੇ ਕਿ ਇੱਕ ਤਾਂ ਸਾਥੋਂ ਡੋਨੇਸ਼ਨ ਲੈ ਕੇ ਗੁਰੂ ਘਰ ਵੇਚਿਆ ਜਾ ਰਿਹਾ ਵਾ 1 ਮਿਲੀਅਨ, ਉਹ ਖੁਦ ਕਹਿ ਰਹੇ
ਮੁੜ ਕੇ ਫੇਰ ਪੈਸੇ
ਮੁੜ ਕੇ ਫੇਰ ਕੋਸਟ ਦੇ ਵਿੱਚ ਪਾਤੀ,
ਮੁੜ ਕੇ ਫੇਰ ਇਕੱਠੇ ਕਰ ਰਹੇ ਨੇ ਦੁਬਾਰਾ ਖਰੀਦਣ ਨੂੰ, ਤੇ ਫੇਰ ਆਪਣਾ ਆਪਣਾ ਹਿੱਸਾ ਆਪਣਾ ਹਿੱਸਾ ਫੇਰ ਰੱਖ ਰਹੇ ਨੇ ਵਿੱਚ।
ਹਾਂਜੀ,
ਇਹ ਵੀ ਪ੍ਰਪੋਜ਼ਲ ਆਇਆ
ਉਹਨਾਂ ਨੇ ਕੱਲ ਦੀ ਜਿਹੜੀ ਪਾਈ ਪੋਸਟ ਉਹਦੇ ਵਿੱਚ ਤੁਸੀਂ ਥੱਲੇ ਦੇਖਿਓ ਕਿ ਉਹ ਕਹਿੰਦੇ ਆ ਜੀ 2.5 ਪਹਿਲਾਂ ਤਾਂ ਉਹ ਕਹਿ ਰਹੇ ਨੇ ਕਿ ਗੁਰੂ ਘਰ ਹੱਥ ਚੋਂ ਜਾ ਚੁੱਕਿਆ ਵਾ ਪੈਸੇ ਜਿਹੜੇ ਸੰਗਤ ਨੇ ਦਿੱਤੇ ਆ ਕਿ ਉਹ ਵਾਪਸ ਲੈ ਲਓ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਨਹੀਂ ਜੀ ਬਿਲਕੁਲ ਕੋਈ ਗੁਰੂ ਘਰ ਹੱਥ ਚੋਂ ਨਹੀਂ ਗਿਆ। ਜੇ ਗੁਰੂ ਘਰ ਹੱਥ ਚੋਂ ਗਿਆ ਹੁੰਦਾ ਠੀਕ ਆ ਜੀ, ਇਹ ਤੁਹਾਨੂੰ ਥੱਲੇ ਉਦੋਂ ਬਾਅਦ ਲਿਖ ਰਿਹਾ ਵਾ 2.5 ਮੈਨੂੰ ਦੇ ਦਿਓ, ਮੈਂ 2.5 ਪਾਉਣਾ ਵਾ ਤੇ ਗੁਰੂ ਘਰ ਪਹਿਲਾਂ ਵਾਂਗੂ ਹੀ ਮੇਰੇ ਅੰਡਰ ਚੱਲੂਗਾ। ਤੇ ਜੇਕਰ ਗੁਰੂ ਘਰ ਜਾ ਚੁੱਕਿਆ ਤਾਂ ਫਿਰ ਉਹ 2.5 ਲੈ ਕੇ ਦੁਬਾਰਾ ਗੁਰੂ ਘਰ ਰਨ ਕਰਨ ਦੀ ਚਲਾਉਣ ਦੀ।
ਮੈਂ ਆਪਣੇ ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹਾਂ ਜਸਵਿੰਦਰ ਸਿੰਘ ਜੀ, ਜੇ ਉਹ ਚਰਚ ਨੂੰ ਵੇਚ ਚੁੱਕੇ ਆ ਅਨਕੰਡੀਸ਼ਨਲ ਤਾਂ ਫਿਰ ਪੈਸੇ ਕਿਉਂ ਇਕੱਠੇ ਕਰ ਰਹੇ ਨੇ, ਫਿਰ ਤੁਹਾਡੇ ਨਾਲ ਨੈਗੋਸ਼ੀਏਟ ਕਿਉਂ ਕਰ ਰਹੇ ਆ। ਦੂਜੀ ਗੱਲ, ਤੀਜੀ ਗੱਲ ਇਹ ਆ ਵੀ 2.5 ਮਿਲੀਅਨ ਉਹਨੇ ਵਿੱਚੋਂ ਪ੍ਰੋਫਿਟ ਕਮਾਉਣਾ, ਇੰਨਾ ਹੀ ਉਹ ਤੁਹਾਤੋਂ ਮੰਗ ਕੇ ਫਿਰ ਹਿੱਸੇਦਾਰ ਬਣਨਾ ਚਾਹੁੰਦੇ ਨੇ। ਸੋ ਦੂਜੀ ਵਾਰੀ ਸੰਗਤ ਨੂੰ ਬੇਵਕੂਫ ਬਣਾ ਰਹੇ ਨੇ ਤੀਜੀ ਵਾਰੀ, ਠੀਕ ਆ। ਪਰ ਮੈਂ ਤਾਂ ਇੱਥੇ ਇਹੀ ਕਹਿੰਦਾ ਆ ਵੀ ਪਰਮਾਤਮਾ ਸਮੱਤ ਬਖਸ਼ੇ, ਔਰ ਇਹ ਜਿਹੜੇ ਬੰਦੇ ਨੇ ਨਾ, ਜਿਹੜਾ ਸਰਦੂਲ ਸਿਕੰਦਰ ਨੀ ਕਹਿੰਦਾ ਕੱਖ ਨਹੀਂ ਉਹ ਪੱਲੇ ਸਰਦੂਲ ਦੇ, ਇਹ ਕੱਖ ਨਹੀਂ ਉਹ ਪੱਲੇ ਸਰਦੂਲ ਦੇ, ਤੁਸੀਂ ਸੰਗਤ ਇਕੱਠੀ ਰਹੋ। ਦੇਖੋ ਗੁਰਦੁਆਰਾ ਬਚਾਉਣਾ ਸਾਡਾ ਫਰਜ਼ ਬਣਦਾ ਆ, ਜੇ ਉਹ ਜਾਇਜ਼ ਹੋਵੇ, ਜੇ ਉਹ ਪ੍ਰੋਫਿਟ ਲੈਣਾ ਚਾਹੁੰਦੇ ਫੇਰ ਨਹੀਂ, ਫਿਰ ਤੁਸੀਂ ਲੀਗਲ ਆਪਣਾ ਦੇਖੋ। ਪਰ ਗੁਰੂ ਸਾਰੀ ਸੰਗਤ ਨਾਲ ਮੈਂ ਮਿਲ ਕੇ ਆਇਆ, ਸਾਰੇ ਕਹਿੰਦੇ ਵੀ ਆਪਾਂ ਵੱਖਰਾ ਹੋਰ ਬਣਾਉਣ ਨੂੰ ਤਿਆਰ ਹੈ ਸੰਗਤ, ਜਦੋਂ ਇੰਨੇ ਪੈਸੇ ਇਕੱਠੇ ਕਰਨੇ, ਤੁਸੀਂ ਸੰਗਤ ਆਪਣਾ ਬਣਾਵੇ ਹੌਲੀ ਹੌਲੀ ਸਹਿਜੇ ਬਣ, ਸਾਰਾ ਆਸਟ੍ਰੇਲੀਆ ਤੁਹਾਡਾ ਸਾਥ ਦੇਣ
ਨੂੰ ਤਿਆਰ। ਇਸ ਤਰ੍ਹਾਂ ਸੀਗਾ ਅਮਨਦੀਪ ਸਿੰਘ ਜੀ, ਚੱਕਰ ਇਹ ਸੀਗਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਿਉਂਕਿ ਆਪਾਂ ਇਹ ਪਹਿਲੇ ਦਿਨ ਤੋਂ ਇਹ ਚੀਜ਼ ਕੀਤੀ ਸੀਗੀ। ਦੇਖੋ ਜਿਹੜਾ ਗੁਰੂ ਘਰ ਦਾ ਮਤਲਬ ਇਹ ਸੀਗਾ ਆਪਾਂ ਨੂੰ ਇਹ ਗੁਰੂ ਘਰ ਬਚਾਉਣ ਦੇ ਲਈ, ਇੱਕ ਤਾਂ ਬਿਲਡਿੰਗ ਬਹੁਤ ਵਧੀਆ, ਕੋਈ ਸ਼ੱਕ ਨੀ, ਨੋ ਡਾਊਟ, ਬਹੁਤ ਸ਼ਾਨਦਾਰ ਬਿਲਡਿੰਗ ਬਣੀ ਆ, ਇਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਏ ਨੀ, ਠੀਕ ਆ। ਉਹਦੇ ਵਿੱਚ ਚੱਕਰ ਇਹ ਸੀਗਾ ਜੀ ਵੀ ਆਪਾਂ, ਚਲੋ ਠੀਕ ਆ ਗੁਰੂ ਘਰ ਮਹਿੰਗਾ ਵਾ, ਕਿਤੇ ਇਹ ਗੱਲ ਆਪਾਂ ਨਹੀਂ ਜਰ ਪਾ ਰਹੇ ਸੀਗੇ ਕਿ ਗੁਰਦੁਆਰਾ ਚਰਚ ਨੂੰ ਵੇਚਤਾ, ਠੀਕ ਆ। ਉਹ ਚੀਜ਼ ਵੀ ਇੱਕ ਵੀ ਆਪਣੇ ਤੇ ਇਹ ਚੀਜ਼ ਨਾ ਕਲੰਕ ਨਾ ਲੱਗ ਜਾਵੇ ਕਿ ਚਰਚ ਨੇ ਖਰੀਦ ਲਿਆ। ਤੇ ਦੂਜੀ ਗੱਲ ਇਹ ਸੀਗੀ ਜੀ ਬਣਦੀ ਕਿ ਬਿਲਡਿੰਗ ਬਣੀ ਬਣਾਈ, ਕਿਉਂਕਿ ਉਦੋਂ ਬਾਅਦ ਨਹੀਂ, ਠੀਕ ਆ, ਕੋਈ ਵੀ ਕੰਮ ਪੋਸੀਬਲ ਨਹੀਂ, ਆਖਿਰ ਇਹਨੇ ਵੀ ਤਾਂ ਅਪਰੂਵਲ ਲਈਆਂ, ਇਹਨੇ ਵੀ ਤਾਂ ਸਾਰਾ ਕੁਛ ਕੀਤਾ, ਆਪਾਂ ਉਹ ਚੀਜ਼ ਕਰ ਸਕਦੇ ਹਾਂ। ਬਟ ਆਪਣਾ ਪਹਿਲਾ ਮਕਸਦ ਇਹ ਸੀਗਾ ਜੀ ਕਿ ਆਪਾਂ ਨੇ ਇਹੀ ਗੁਰੂ ਘਰ ਜੇ ਬਚਾ ਸਕੇ, ਕਿਉਂਕਿ ਕਿਤੇ ਇੱਕ ਸੰਗਤ ਨੂੰ ਇਹ ਲੱਗਦਾ ਸੀ, ਅਸਲ ਦੇ ਵਿੱਚ ਚੱਕਰ ਕੀ ਸੀਗਾ ਜੀ, ਸੰਗਤ ਨੂੰ ਕਿਤੇ ਕੇ ਲੱਗਦਾ ਸੀ ਕਿ ਐਂਡ ਆਫ ਦਾ ਡੇ ਗੁਰੂ ਦੇ ਕਰਕੇ ਇਹ ਸਾਡੇ ਨਾਲ ਨੈਗੋਸ਼ੀਏਸ਼ਨ ਕਰੂਗਾ ਗੁਰੂ ਦੇ
ਕਰਕੇ, ਗੁਰੂ ਵਾਲਾ ਕੋਈ ਕੰਮ ਨਹੀਂ ਹੈਗਾ।
ਇਹ ਗੱਲ ਸੀਗੀ ਸੰਗਤ ਨੂੰ ਕਿ ਨਹੀਂ, ਉਹਦੀ ਫੈਮਿਲੀ ਵੀ ਇਹ ਚੀਜ਼ ਲਈ ਅਕਸੈਪਟ ਕਰੂ ਵੀ ਨਹੀਂ ਠੀਕ ਆ ਜੀ, ਸੰਗਤ ਦਾ ਗੁਰੂ ਘਰ ਆ, ਠੀਕ ਆ, ਮੈਂ ਕੋਈ ਪ੍ਰੋਫਿਟ ਨਹੀਂ ਲੈਣਾ, ਠੀਕ ਆ, ਇੰਨੇ ਤੱਕ ਆਪਾਂ ਲੀਗਲ ਕੋਸਟ ਆ ਜਿਹੜੀ ਉਹਦੇ ਤੱਕ ਆਪਾਂ ਰੱਖ ਕੇ ਆਪਾਂ ਤੁਹਾਨੂੰ ਟ੍ਰਾਂਸਫਰ ਕਰ ਦਿੰਦੇ ਹਾਂ। ਕਿਉਂਕਿ ਦੂਜੀ ਗੱਲ ਉਹਨਾਂ ਨੂੰ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਕਿ ਸਾਨੂੰ ਸੰਗਤ ਨੇ ਪੈਸਾ ਉਹਨਾਂ ਨੂੰ ਨਹੀਂ ਦਿੱਤਾ ਉਹਨਾਂ ਦੇ ਟਰੱਸਟ ਲਈ, ਠੀਕ ਆ। ਉਹਨਾਂ ਨੂੰ ਇਹ ਬਹੁਤ ਵੱਡਾ ਸ਼ੌਕ ਲੱਗਿਆ ਕਿ ਸਾਨੂੰ ਸੰਗਤ ਵਿੱਚ ਰੱਖਣਾ ਨਹੀਂ ਚਾਹੁੰਦੀ ਤੇ ਸਾਨੂੰ ਡੋਨੇਸ਼ਨ ਨਹੀਂ ਦੇ ਰਹੀ ਸੰਗਤ।
ਨਹੀਂ ਦੇਖੋ ਇਸ ਜਿਹੜੀ
ਵੱਡਾ ਸ਼ੌਕਿੰਗ
ਜਸਵਿੰਦਰ ਸਿੰਘ ਜੀ ਜਿਹੜੀ ਬੋਲਬਾਣੀ ਉਹ ਵਰਤ ਰਹੇ ਨੇ ਨਾ, ਇਹਦੇ ਨਾਲ ਤਾਂ ਕੋਈ ਉਦਾਂ ਹੀ ਤੁਹਾਡੇ ਨਾਲ ਬਿਜ਼ਨਸ ਵੀ ਨਹੀਂ ਕਰਨਾ ਚਾਹੁੰਦਾ, ਮਤਲਬ ਅਧਿਆਤਮਕਤਾ ਬਾਅਦ ਦੀ ਗੱਲ, ਤੁਹਾਡੇ ਨਾਲ ਤਾਂ ਕੋਈ ਇਸ ਐਟੀਟਿਊਡ ਨਾਲ ਬਿਜ਼ਨਸ। ਜਸਵਿੰਦਰ ਸਿੰਘ ਜੀ ਟਾਈਮ ਕਾਫੀ ਹੋ ਗਿਆ ਤੇ ਅਸੀਂ ਆਉਣ ਵਾਲੇ ਹਫ਼ਤੇ ਫੇਰ ਤੁਹਾਨੂੰ ਅਪਡੇਟ ਲਵਾਂਗੇ।
ਮੈਂ ਇੱਕ ਲਾਸਟ ਦੇ ਉੱਤੇ ਇਹੀ ਗੱਲ ਕਹਿਣੀ ਆ ਸੰਗਤ ਨੂੰ, ਹੱਥ ਜੋੜ ਕੇ ਗੋਲਡ ਕੋਸਟ ਆਲ ਓਵਰ ਆਸਟ੍ਰੇਲੀਆ, ਪਲੀਜ਼ ਸਾਡੇ ਨਾਲ ਨਿਕਲ ਕੇ ਆਓ, ਸਾਡਾ ਸਾਥ ਦਿਓ ਇਹਦੇ ਵਿੱਚ, ਕਿਉਂਕਿ ਸੰਗਤ ਨੂੰ ਜੋ ਮੰਦੀ ਸ਼ਬਦ ਆਪਦੀ ਬੋਲੀ ਆ ਉਹਦੇ ਬਾਰੇ ਵੀ ਅਸੀਂ ਆਂਸਰ ਲੈਣਾ ਇਹਨਾਂ ਤੋਂ
ਜੀ।
ਇਹਦੇ ਲਈ ਸੰਗਤ ਦਾ ਸਾਡੇ ਨਾਲ ਜੁੜਨਾ ਬਹੁਤ ਜ਼ਰੂਰੀ ਆ।
ਬਿਲਕੁਲ, ਤੁਹਾਡੇ ਨਾਲ ਨੇ, ਬਹੁਤ ਦੂਰ ਦੂਰ ਤੋਂ ਸੁਣ ਰਹੇ ਨੇ ਤੇ ਸਾਰੇ ਚਿੰਤਤ ਨੇ, ਹਮੇਸ਼ਾ ਪੁੱਛਦੇ ਨੇ। ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਨੌਜਵਾਨ ਗੋਲਡ ਕੋਸਟ ਤੋਂ ਤੁਹਾਨੂੰ ਅਪਡੇਟ ਦੇ ਦਿੱਤੀ ਹੈ ਵੀ ਕੀ ਹੋ ਰਿਹਾ, ਕਾਫੀ ਭਖਿਆ ਹੋਇਆ ਮਸਲਾ ਤੇ ਬੇਨਤੀ ਇਹੀ ਹੈ ਦੋਹਾਂ ਧਿਰਾਂ ਨੂੰ ਕਿ ਗੁਰਮੁਖੀ ਵੱਲ ਨੂੰ ਆਓ, ਇਹ ਸਿਧਾਂਤ ਪੜ੍ਹੋ। ਬਜ਼ੁਰਗਾਂ ਨੂੰ ਵੀ ਬੇਨਤੀ ਹੈ ਦੋਨਾਂ ਵਾਸਿਆਂ ਨੂੰ, ਖਾਸ ਕਰਕੇ ਸੁਰਜੀਤ ਦੇ ਪਰਿਵਾਰ ਨੂੰ, ਕਿ ਸਿੱਖ ਇਤਿਹਾਸ ਦੇ ਨਾਲ ਜੁੜੋ, ਉੱਤੋਂ ਸੇਧ ਲੈ ਕੇ ਇਹ ਕੰਮ ਨਾ ਕਰੋ, ਇਹ ਬਹੁਤ ਕਲੰਕ ਵਾਲਾ ਕੰਮ ਹੈ, ਇਸ ਤਰ੍ਹਾਂ ਨਾ ਕਰੋ। ਸੰਗਤ ਨੂੰ ਮਾੜੀ ਸ਼ਬਦਾਵਲੀ ਨਾ ਬੋਲੋ, ਗੁਰੂ ਘਰ ਨਾ ਵੇਚੋ, ਸੰਗਤ ਨੂੰ ਸੌਂਪੋ, ਪ੍ਰੋਫਿਟ ਨਾ ਸੋਚੋ, ਪ੍ਰੋਫਿਟ ਦੇ ਬਾਰੇ ਨਾ ਸੋਚੋ। ਹੋਰ ਬਹੁਤ ਬਿਜ਼ਨਸ ਹੈ ਆਸਟ੍ਰੇਲੀਆ ਦੇ ਵਿੱਚ ਪ੍ਰੋਫਿਟ ਲੈਣ ਵਾਸਤੇ, ਗੁਰੂ ਘਰ ਦੇ ਵਿੱਚੋਂ ਕੋਈ ਪ੍ਰੋਫਿਟ ਨਹੀਂ ਹੋਣਾ ਚਾਹੀਦਾ। ਖੈਰ, ਗੁਰਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਜਗਤਾਰ ਭਾਜੀ ਵੀ ਸਾਡੇ ਨਾਲ ਜੁੜੇ ਨੇ। ਪ੍ਰੋਗਰਾਮ ਦੇ ਦੌਰਾਨ ਬਹੁਤ ਸੋਹਣੀ ਤਸਵੀਰ ਭੇਜੀ ਆ ਉਹਨਾਂ ਨੇ, ਅਗਰ ਦੂਸਰਿਆਂ ਨੂੰ ਰਸਤਾ ਦਿਖਾਉਣ ਲਈ ਦੀਵਾ ਲੈ ਕੇ ਚੱਲੋਗੇ ਉਸ ਦੀਵੇ ਵਿੱਚ ਰੋਸ਼ਨੀ 'ਚ ਚਿਹਰਾ ਤੁਹਾਡਾ ਵੀ ਚਮਕੇਗਾ। ਸ਼ੁਭ ਸਵੇਰ ਦੋਸਤੋ, ਇਸੇ ਥੀਮ ਦੇ ਨਾਲ ਮੈਂ ਤੁਹਾਤੋਂ ਇਜਾਜ਼ਤ ਮੰਗਦਾ, ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਪੈ ਜਾਵੇਗਾ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।